बैठे गुरु ते आयो सार बैठे गुरु ते आयो सार बैठे गुरु ते आयो बैठे गुरु ते आयो सार बैठे गुरु ते आयो सार बैठे गुरु ते आयो सार बैठे गुरु ते आयो
हृदय नाम सारो सार बैठे गुरु ते आयो हृदय नाम सारो सार बैठे गुरु ते आयो
बसायो घर बैठे गुरु ते आयो फिर नाम बसायो घर बैठे गुरु ते आयो
हृदय नाम बसायो घर बैठे गुरु ते आयो
फिर नाम बसायो घर बैठे गुरु ते आयो
नाम कहत लोचना मुख तेरा संभाल आत्म कर काम सब
प्रवान करो बोलदे पासों हुई तमाम भुला चुका दी खिमा सो संगतां दे चरणां च दुबारा फिर बेनती है जिन्हियां भी संगतां पंडाल तो बाहर ने सारियां संगतां छेती छेती गुरु साहिब नूं नमस्कार करके आपो अपनियां थावां ते सज जाओ भाई साहिब स्टेज ते पहुंच चुके ने फिर आपां सारे रल मिल के उन्हां पासों गुरमत दीआं विचारां सरवण करिए सो लंगर वाले वीरां नूं बेनती है कि जिन्ना समां दीवान चलेगा उन्ना समां लंगर बंद कर दिता जावे सवाओ जी सारे गज के बुलाओ फतेह वाहिगुरु जी का खालसा वाहिगुरु जी की फतेह
ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਕੋਈ ਗਾਵੇ ਕੋ ਸੁਣੇ ਕੋਈ ਗਾਵੇ ਕੋ ਸੁਣੇ ਹਰ ਨਾਮ ਚਿਤ ਲਾਏ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਆਓ ਜੀ ਜਿਹੜੇ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰ ਰਹੇ ਹੋ, ਕੁਝ ਸਮਾਂ ਰਲ ਮਿਲ ਕੇ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਸਾਡਾ ਸਮਾਂ ਸਫਲ ਹੋਵੇ, ਜੋ ਪੜ੍ਹ ਸੁਣ ਰਹੇ ਹਾਂ ਉਹ ਸਾਡੇ ਹਿਰਦੇ ਵਿੱਚ ਵਸੇ। ਸੋ ਜਿਹੜੀ ਸੰਗਤ ਅਜੇ ਬਾਹਰ ਹੈ, ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਆਪੋ ਆਪਣੀ ਜਗ੍ਹਾ ਤੇ ਸੱਜਦੇ ਜਾਈਏ, ਮਨ ਬਿਰਤੀ ਇਕਾਗਰ ਰੱਖਿਓ, ਸਾਰੇ ਨਾਲ ਪੜ੍ਹਿਓ, ਰਲ ਮਿਲ ਕੇ ਪੜ੍ਹੋ। ਸਾਰੇ ਜੀ ਨਿਰਮਲ ਰਸ ਨਾ ਅੰਮ੍ਰਿਤ ਪੀਓ ਨਿਰਮਲ ਰਸ ਨਾ ਅੰਮ੍ਰਿਤ ਪੀਓ ਨਿਰਮਲ ਰਸ ਅੰਮ੍ਰਿਤ ਪੀਓ ਨਿਰਮਲ ਰਸ ਅੰਮ੍ਰਿਤ ਪੀਓ ਜੀ ਨਿਰਮਲ ਰਸ ਅੰਮ੍ਰਿਤ ਪੀ ਨਿਰਮਲ ਰਸ ਅੰਮ੍ਰਿਤ ਪੀਓ ਸਦਾ ਸੁਹੇਲਾ ਸਦਾ ਸੁਹੇਲਾ ਕਰ ਲਹਿ ਜੀਓ ਸਦਾ ਸੁਹੇਲਾ ਕਰ ਲਹਿ ਜੀਓ ਜੀ ਸਦਾ ਸੁਹੇਲਾ ਕਰ ਲਹਿ ਜੀ
ਸਦਾ ਸੋਹੇ कर मन मेरे सात ब्यौहार निर्मल रसना अमृत पियो सदा सुहेला कर ले जियो नैनो पे ठाकुर का रंग साध संग बिन से सब संग चरण चलो मार्ग गोविंद मिटे पाप जपिए हर बिंद कर हर कर्म श्रवण हर कथा हर दरगाह हर दरगाह नानक पूजल
अमृत पियो
निर्मल रसना अमृत पियो
सदा सुहेला कर ले जियो
सदा सुहेला कर ले जियो
निर्मल रसना अमृत पियो
निर्मल रसना अमृत पियो
गुरु वाहे गुरु वाहे
गुरु वाहे
गुरु वाहे वाहे गुरु वाहे गुरु
वाहे गुरु वाहे गुरु
वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु थोड़ा जहा मौसम खराब होया पर हाजिर जो प्यारियो थोड़ा जहा ध्यान रखियो स्क्रीना दे नेड़े ना बैठे हो तां जो किसी दे उत्ते डिग ना पवे स्क्रीना तो थोड़ा जहा साइड ते पिछे हट के बैठे हो हवा चलती विच पता नहीं रखदा आले दुआले ध्यान रखियो कोई पोल किसी दे उत्ते ना डिगे लाइटां लगी हैं तारां वगैरह का ध्यान रखियो ਸਾਰੇ ਜਰਾ ਕੁ ਹਾਜ਼ਰ ਰਹੋ, ਸੁਚੇਤ ਰਹੋ, ਬਸ ਆਲੇ ਦੁਆਲੇ ਮਾੜਾ ਜਿਹਾ ਵੇਖਿਓ, ਸੁਚੇਤ ਰਹੋ ਪਿਆਰੇ। ਹੁਣ ਥੋੜਾ ਜਿਹਾ ਟਕਾ ਹੀ ਹੈ, ਬਸ ਇੱਕ ਵਾਰੀ ਬੁੱਲਾ ਜਿਹਾ ਆਇਆ ਸੀ, ਲੱਗਦਾ ਸੀ ਵੀ ਕਿਤੇ ਇਕਦਮ ਜ਼ਿਆਦਾ ਨਾ ਹੋ ਜਾਏ, ਪਰ ਹਾਜ਼ਰ ਹੋ ਕੇ ਥੋੜਾ ਜਿਹਾ ਧਿਆਨ ਰੱਖਿਓ, ਸਕਰੀਨਾਂ ਤੋਂ ਥੋੜਾ ਜਿਹਾ ਦੂਰ ਬੈਠਿਓ। ਭੈਣਾਂ ਨੂੰ ਵੀ ਬੇਨਤੀ ਹੈ ਥੋੜਾ ਧਿਆਨ ਰੱਖਿਓ, ਜਿਹੜੇ ਆ ਸਾਊਂਡ ਸਿਸਟਮ ਵਾਲੇ ਬਕਸੇ ਲੱਗੇ ਆ ਇਹਨਾਂ ਤੋਂ ਵੀ ਥੋੜੀ ਦੂਰੀ ਰੱਖਿਓ, ਕਿਸੇ ਦਾ ਨੁਕਸਾਨ ਨਾ ਹੋਵੇ।
ਕੋਈ ਗਾਵੇ ਕੋ ਸੁਣੇ, ਕੋਈ ਗਾਵੇ
ਆਪਸ ਵਿੱਚ ਫਤਿਹ ਦੀ ਸਾਂਝ ਪਾਈਏ, ਕੋਈ ਰਸਨਾ ਵਾਂਝੀ ਨਾ ਰਵੇ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਪਹਿਲੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਜਿਹੜੇ ਆਉਣ ਵਾਲੇ ਆ ਜੀ, ਜਲਦੀ ਜਲਦੀ ਨਮਸਕਾਰ ਕਰਕੇ ਬੈਠੋ। ਬਾਹਰ ਵੀ ਜਿਹੜੇ ਆਵਾਜ਼ ਸੁਣਦੇ ਆ, ਪੰਜ ਚਾਰ ਮਿੰਟਾਂ ਦੇ ਵਿੱਚ ਆ ਜਾਓ, ਤੇ ਜਿਹੜੇ ਪਹਿਰੇਦਾਰ ਹਨ ਉਹ ਫਿਰ ਪੰਜ ਕੁ ਮਿੰਟ ਬਾਅਦ ਰਸਤਾ ਬੰਦ ਕਰ ਦਿਓ। ਜਿਹੜੇ ਆਉਣ ਅੱਧ ਦੇ ਵਿੱਚ ਪਹਿਰੇਦਾਰ ਬਿਠਾ ਦਿਆ ਕਰੋ ਪਿੱਛੇ ਹੀ, ਤਾਂ ਜੋ ਇਕਾਗਰਤਾ ਬਣੇ, ਆਪਾਂ ਕੁਝ ਚਿਰ ਰਲ ਮਿਲ ਕੇ ਵਿਚਾਰ ਕਰ ਸਕੀਏ। ਹਾਂਜੀ, ਜਿਹੜੇ ਗੁਰਮੁਖ ਜਾਂ ਜਿਹੜੇ ਸਾਡੇ ਵੀਰ ਭਰਾ ਭੈਣਾਂ ਲਗਾਤਾਰ ਦੀਵਾਨ ਸੁਣਦੇ ਰਹਿੰਦੇ ਹੈ, ਇੰਟਰਨੈਟ ਤੇ ਉਹ ਜਾਣਦੇ ਹਨ ਕਿ ਹਮੇਸ਼ਾ ਇੱਕ ਗੱਲ ਤੇ ਬਹੁਤ ਜ਼ੋਰ ਦੇਈਦਾ ਉਹ ਇਹ ਹੈ ਕਿ ਸਾਡੀ ਗਤੀ ਹੋਵੇ ਸਾਡੀ ਸਾਰਿਆਂ ਦੀ ਗਤੀ ਹੋਵੇ ਗਤੀ ਅਸੀਂ ਪੰਜਾਬੀ ਚ ਕਹਿੰਦੇ ਹਾਂ ਉਦਾਂ ਅਸੀਂ ਕਹਿੰਦੇ ਹਾਂ ਸਪੀਡ ਗਤੀ ਕਹੀਏ ਸਪੀਡ ਗਤੀਸ਼ੀਲ ਹੋ ਗਿਆ ਜੀ ਬੰਦਾ ਗਤੀਸ਼ੀਲ ਦਾ ਮਤਲਬ ਹੈ ਅਗਾਂਹ ਨੂੰ ਵੱਧ ਗਿਆ ਅਗਾਂਹ ਵਧਣਾ ਅੱਗੇ ਨੂੰ ਜਾਣਾ ਜਦੋਂ ਅਸੀਂ ਸੰਗਤ ਕਰਦੇ ਹਾਂ ਗੁਰੂ ਜੀ ਦੀ ਬਾਣੀ ਸੁਣਦੇ ਹਾਂ ਸਮਝਦੇ ਹਾਂ ਤੇ ਸਾਡੇ ਅੰਦਰ ਬਹੁਤ ਸਾਰੇ ਸਵਾਲ ਉੱਠਣੇ ਚਾਹੀਦੇ ਹੈ ਸਾਡਾ ਮਾਈਂਡ ਸਟ੍ਰੈਚ ਹੋਣਾ ਚਾਹੀਦਾ ਹੈ ਗੁਰੂ ਜੀ ਦੇ ਬੋਲ ਤਿੱਖੇ ਬੋਲ ਗੁਰੂ ਸਾਹਿਬ ਜੀ ਦੇ ਬਚਨ ਜਿਹੜੇ ਹੈ ਤਿੱਖੇ ਹੈ ਪਰ ਹੈ ਸਾਡਾ ਭਲਾ ਕਰਨ ਵਾਲੇ ਕਿਉਂਕਿ ਜਿਵੇਂ ਮਾਤਾ ਪਿਤਾ ਕਈ ਵਾਰੀ ਬਹੁਤ ਤਿੱਖਾ ਵੀ ਬੋਲਦੇ ਹੈ ਪਰ ਹੁੰਦਾ ਤੇ ਭਲੇ ਵਾਸਤੇ ਹੀ ਹੈ ਨਾ ਕਿਤੇ ਕਿਤੇ ਗੁਰੂ ਸਾਹਿਬ ਨੇ ਵੀ ਕਿਹਾ ਕਿ ਤੂੰ ਕੁੱਤਾ ਗਧਾ ਬਣਿਆ ਫਿਰਨਾ ਹੈ ਪਸ਼ੂ ਬਣਿਆ ਫਿਰਦਾ ਹੈ ਪਸ਼ੂਆਂ ਵਾਲੀਆਂ ਕਰਤੂਤਾਂ ਕਰਦਾ ਹੈ ਉਹ ਸਾਰੇ ਦਾ ਸਾਰਾ ਸਾਡੇ ਭਲੇ ਵਾਸਤੇ ਹੈ ਤੇ ਜਿਵੇਂ ਜਿਵੇਂ ਅਸੀਂ ਸੁਣੀਏ ਸਾਡਾ ਮਾਈਂਡ ਜਿਹੜਾ ਸਟ੍ਰੈਚ ਹੋਣਾ ਚਾਹੀਦਾ ਖੁੱਲ੍ਹਣਾ ਚਾਹੀਦਾ ਜਦੋਂ ਨਵੇਂ ਵਿਚਾਰ ਮਿਲਦੇ ਹੈ ਸੋਚਣ ਲੱਗਦੇ ਹਾਂ ਜਦੋਂ ਅਸੀਂ ਸਾਡੇ ਮਾਈਂਡ ਨੂੰ ਚੈਲੰਜ ਮਿਲਦੇ ਹੈ ਤੇ ਸਾਡਾ ਜਿਹੜਾ ਮਾਈਂਡ ਹੈ ਉਦੋਂ ਖੁੱਲ੍ਹਦਾ ਸਾਡਾ ਦਿਮਾਗ ਖੁੱਲ੍ਹਦਾ ਜਿਵੇਂ ਜਦੋਂ ਬਾਡੀ ਨੂੰ ਚੈਲੰਜ ਮਿਲਦਾ ਤੇ ਬਾਡੀ ਖੁੱਲ੍ਹਦੀ ਹੈ ਸਰੀਰ ਉਦੋਂ ਖੁੱਲ੍ਹਦਾ ਜਦੋਂ ਸਰੀਰ ਨੂੰ ਚੈਲੰਜ ਮਿਲੇ ਚੈਲੰਜ ਮਤਲਬ ਜਦੋਂ ਸਰੀਰ ਨਾਲ ਧੱਕਾ ਹੋਵੇ ਜਦੋਂ ਬਾਡੀ ਨਾਲ ਧੱਕਾ ਹੋਵੇ ਤੇ ਬਾਡੀ ਉਨਾਂ ਹੀ ਖੁੱਲ੍ਹਦੀ ਹੈ ਫਿਰ ਸੁਣੋ ਜੇ ਜ਼ਿਆਦਾ ਧੱਕਾ ਕਰੋਗੇ ਸਰੀਰ ਨਾਲ ਸਰੀਰ ਉਨਾਂ ਹੀ ਖੁੱਲ੍ਹਦਾ ਜਾਂਦਾ ਜਿਹੜੇ ਨੌਜਵਾਨ ਜਿਮ ਵਗੈਰਾ ਜਾਂਦੇ ਹੈ ਤੁਹਾਨੂੰ ਪਤਾ ਜਦੋਂ ਪਹਿਲੇ ਦਿਨ ਉਹ ਆਪਣੇ ਸਰੀਰ ਨਾਲ ਧੱਕਾ ਕਰਦੇ ਆ ਨਾ ਜਾ ਕੇ ਜਦੋਂ ਐਕਸਰਸਾਈਜ਼ ਕਰਦੇ ਹੈ ਜਦੋਂ ਧੱਕਾ ਕਰਦੇ ਹੈ ਤੇ ਸਰੀਰ ਫਿਰ ਉਨਾਂ ਹੀ ਆਪਣੇ ਆਪ ਨੂੰ ਖੋਲਦਾ ਹੈ ਇਹ ਸਰੀਰ ਸੈੱਲ ਇੱਦਾਂ ਕੰਮ ਕਰਦੇ ਹੈ ਵੀ ਤੂੰ ਮੇਰੇ ਨਾਲ ਧੱਕਾ ਕਰਦਾ ਹੁਣ ਅੱਜ ਲੜ ਤੁਸੀਂ ਅਗਲੇ ਦਿਨ ਹੋਰ ਧੱਕਾ ਕਰਿਓ ਉਹ ਹੋਰ ਆਪਣੇ ਆਪ ਨੂੰ ਵੱਡੀ ਕਰ ਲੈਂਦੀ ਸਰੀਰ ਆਪਣੇ ਆਪ ਨੂੰ ਉਨਾਂ ਹੀ ਵੱਡਾ ਕਰੀ ਜਾਂਦਾ ਜਿਹੜੀ ਜਗ੍ਹਾ ਤੇ ਜ਼ਿਆਦਾ ਧੱਕਾ ਕਰੋਗੇ ਮੰਨ ਲਓ ਤੁਸੀਂ ਡੌਲੇ ਬਣਾਉਣ ਲੱਗ ਗਏ ਜ਼ਿਆਦਾ ਧੱਕਾ ਕਰੀ ਜਾਇਓ ਉਸੇ ਥਾਂ ਤੋਂ ਸਰੀਰ ਖੁੱਲ੍ਹਣ ਲੱਗ ਜਾਂਦਾ ਹੁਣ ਆ ਤੂੰ ਹੋਰ ਖੋਲ ਉਹਨੇ ਕਹਿਣਾ ਹੁਣ ਆ ਭਾਵ ਕਹਿਣ ਦਾ ਵੀ ਜਿੰਨਾ ਤੁਸੀਂ ਇਹਦੇ ਨਾਲ ਧੱਕਾ ਕਰੋਗੇ ਸਰੀਰ ਨੇ ਉਨਾ ਹੀ ਖੁੱਲ੍ਹਦਾ ਜਾਣਾ ਇਸੇ ਤਰ੍ਹਾਂ ਜਿਹੜਾ ਸਾਡਾ ਦਿਮਾਗ ਹੈ ਜਦੋਂ ਜਿਵੇਂ ਦੇਹ ਨੂੰ ਚੈਲੰਜ ਮਿਲਦਾ ਸਰੀਰ ਨੂੰ ਚੈਲੰਜ ਮਿਲਦਾ ਹੈ ਉਨਾ ਸਰੀਰ ਖੁੱਲ੍ਹਦਾ ਹੈ ਇਸੇ ਤਰ੍ਹਾਂ ਜਿਹੜਾ ਸਾਡਾ ਦਿਮਾਗ ਹੈ ਜਦੋਂ ਇਹਨੂੰ ਜਿੰਨੇ ਚੈਲੰਜ ਜ਼ਿਆਦਾ ਮਿਲਦੇ ਹੈ ਉਨਾ ਹੀ ਸਾਡਾ ਦਿਮਾਗ ਖੁੱਲ੍ਹਦਾ ਚੈਲੰਜ ਮਿਲਦੇ ਆ ਉਨਾ ਚਿਰ ਖੁੱਲ੍ਹਦਾ ਨਹੀਂ ਇਹ ਖੁੱਲ੍ਹਣਾ ਹੀ ਉਦੋਂ ਹੈ ਤੇ ਖੋਲ੍ਹਣਾ ਚਾਹੀਦਾ ਬਾਈ ਜੇ ਸਰੀਰ ਵੀ ਮਿਲਿਆ ਇਹਨੂੰ ਵੀ ਖੋਲ੍ਹ ਕੇ ਵੇਖਣਾ ਚਾਹੀਦਾ ਵੀ ਕਿੱਥੇ ਕੁ ਤੱਕ ਖੁੱਲ੍ਹਦਾ ਹੈ ਵੇਖਣਾ ਚਾਹੀਦਾ ਇਹਦੀ ਤੇ ਲਿਮਿਟ ਵੀ ਹੈ ਸਰੀਰ ਦੀ ਤੇ ਕਿਤੇ ਨਾ ਕਿਤੇ ਲਿਮਿਟ ਵੀ ਹੈ ਨਾ ਨਿਯਮਾਂ ਦੇ ਮੁਤਾਬਕ ਲਿਮਿਟ ਵੀ ਹੈ ਬਈ ਇੰਨਾ ਕੀ ਖੁੱਲ੍ਹ ਸਕਦਾ ਪਰ ਜਿਹੜਾ ਸਾਡਾ ਮਾਈਂਡ ਹੈ ਨਾ ਜਿਹਦੇ ਕਰਕੇ ਅਸੀਂ ਮਨੁੱਖ ਹਾਂ ਇਹਦਾ ਕੋਈ ਅੰਤ ਨਹੀਂ ਵੀ ਇਹਨੇ ਕਿੰਨਾ ਕੁ ਖੁੱਲ੍ਹ ਜਾਣਾ ਜਿਹੜਾ ਸਾਡਾ ਜਿਹੜਾ ਸਾਡੀ ਦੇਹ ਹੈ ਨਾ ਭਾ ਪਿਆਰਿਓ ਐਕਸਰਸਾਈਜ਼ ਤੇ ਲੋਕ ਜਾਨਵਰਾਂ ਦੀ ਵੀ ਕਰਾਉਂਦੇ ਆ ਜਿਨ੍ਹਾਂ ਨੇ ਲੋਕਾਂ ਨੇ ਜਾਨਵਰ ਰੱਖੇ ਆ ਉਹਨਾਂ ਨੂੰ ਵੀ ਤੋਰਦੇ ਆ ਐਕਸਰਸਾਈਜ਼ ਕਰਾਉਂਦੇ ਆ ਲੋਕ ਕੁੱਤਿਆਂ ਦੀ ਵੀ ਐਕਸਰਸਾਈਜ਼ ਕਰਾਉਂਦੇ ਆ ਭਜਾਉਂਦੇ ਆ ਕੁੱਤਿਆਂ ਨੂੰ ਉਹਨਾਂ ਦੇ ਵੀ ਸਰੀਰ ਬਣ ਜਾਂਦੇ ਆ ਬੰਦੇ ਦਾ ਵੀ ਸਰੀਰ ਬਣ ਜਾਂਦਾ ਪਰ ਜਿਹੜੀ ਐਕਸਰਸਾਈਜ਼ ਕਰਨ ਨਾਲ ਬੰਦੇ ਦਾ ਦਿਮਾਗ ਖੁੱਲ੍ਹਦਾ ਹੈ ਨਾ ਉਹ ਬੜੀ ਕਮਾਲ ਦੀ ਹੈ ਮਨੁੱਖ ਅਸੀਂ ਮਨ ਕਰਕੇ ਆ ਆਉਂਦੇ ਤੇ ਪਸ਼ੂਆਂ 'ਚ ਹੀ ਆ ਜਿਹੜੀ ਸਾਡੀ ਦੇਹ ਹੈ ਜਿਹੜੀਆਂ ਚਾਰ ਖਾਣੀਆਂ ਤੋਂ ਜੀਵ ਪੈਦਾ ਹੁੰਦੇ ਆ ਅੰਡਜ ਜੇਰਜ ਸੇਤਜ ਉਤਪੁਜ ਚਾਰ ਖਾਣੀਆਂ ਤੋਂ ਜੀਵ ਪੈਦਾ ਹੁੰਦੇ ਆ ਅੰਡੇ ਤੋਂ ਜੀਵ ਪੈਦਾ ਹੁੰਦੇ ਆ ਜੇਰ ਤੋਂ ਜੀਵ ਪੈਦਾ ਹੁੰਦੇ ਆ ਜਿਹੜੇ ਜੇਰ ਤੋਂ ਜੀਵ ਪੈਦਾ ਹੁੰਦੇ ਆ ਨਾ ਉਹਨਾਂ ਵਿੱਚ ਪਸ਼ੂ ਆਉਂਦੇ ਆ ਪਸ਼ੂ ਜੇਰ ਤੋਂ ਪੈਦਾ ਹੁੰਦਾ ਤੇ ਜਿਹੜਾ ਮਨੁੱਖ ਹੈ ਉਹ ਵੀ ਜੇਰ ਤੋਂ ਹੀ ਪੈਦਾ ਹੁੰਦਾ ਜੇ ਅਸੀਂ ਬਾਡੀ ਸਟਰਕਚਰ ਹੈ ਜਿਹੜਾ ਸਾਡਾ ਜੇ ਤੇ ਗੱਲ ਕਰੀਏ ਇਹਦੀ ਫਿਰ ਤੇ ਆਉਂਦੇ ਹਾਂ ਜੀ ਪਸ਼ੂਆਂ 'ਚ ਜੇ ਤੇ ਸਰੀਰ ਦੀ ਗੱਲ ਕਰੀਏ ਸਰੀਰ ਤੇ ਆਉਂਦਾ ਹੈ ਜੀ ਪਸ਼ੂਆਂ 'ਚ ਪਰ ਇੱਕ ਗੱਲ ਕਰਕੇ ਅਸੀਂ ਮਨੁੱਖ ਹਾਂ ਉਹ ਕੀ ਹੈ ਉਹ ਹੈ ਸਾਡੇ ਕੋਲ ਮਨ ਮਨੁੱਖ ਭਈ ਪ੍ਰਾਪਤ ਮਾਨੁੱਖ ਦੇ ਹੋਈ ਮਨ ਹੈ ਤੇਰੇ ਹੋਰ ਨਹੀਂ ਕਿਸੇ ਕੋਲ ਦੇਹ ਤੇ ਸਾਰਿਆਂ ਕੋਲ ਹੀ ਹੈ ਪਰ ਤੇਰੇ ਕੋਲ ਸੋਚਣ ਸ਼ਕਤੀ ਹੈ ਇੱਕ ਮਨ ਹੈ ਇਹ ਮਾਈਂਡ ਹੈ ਜਿਹੜਾ ਇਹਨੂੰ ਅਸੀਂ ਜਿੰਨਾ ਖੋਲਦੇ ਜਾਵਾਂਗੇ ਇਹਨੇ ਓਨਾ ਹੀ ਖੁੱਲਦੇ ਜਾਣਾ ਮੈਂ ਫਿਰ ਬੇਨਤੀ ਕਰਦਾ ਦੁਬਾਰਾ ਸੁਣੋ ਦੇਹ ਨੂੰ ਜਦੋਂ ਸਰੀਰ ਨੂੰ ਚੈਲੰਜ ਮਿਲਣਗੇ ਬਾਡੀ ਵੀ ਖੁੱਲੇਗੀ ਪਰ ਇਹਦੀ ਇੱਕ ਲਿਮਿਟ ਹੈ ਇਹਦੀ ਇੱਕ ਸੀਮਾ ਹੈ ਪਰ ਜਿਹੜਾ ਸਾਡਾ ਮਾਈਂਡ ਹੈ ਇਹ ਬਹੁਤ ਜ਼ਿਆਦਾ ਖੁੱਲ ਸਕਦਾ ਪਰ ਖੁੱਲਦਾ ਕਦੋਂ ਹੈ ਜੇ ਅਸੀਂ ਪਰਮਾਤਮਾ ਵੱਲ ਵੇਖੀਏ ਐਡਾ ਵੱਡਾ ਉਹਦੇ ਵੱਲ ਵੇਖੀਏ ਪਰਮਾਤਮਾ ਦੇ ਨਿਯਮਾਂ ਵੱਲ ਵੇਖੀਏ ਵਾਹਿਗੁਰੂ ਜੀ ਦੇ ਬਣਾਏ ਹੋਏ ਸਿਸਟਮ ਵੱਲ ਵੇਖੀਏ ਫੈਲਿਆ ਹੋਇਆ ਪਰਮਾਤਮਾ ਹਰ ਪਾਸੇ ਵੇਖੀਏ ਉਹਦੇ ਵੱਲ ਜਦੋਂ ਸਾਡਾ ਧਿਆਨ ਜਾਂਦਾ ਹੈ ਤੇ ਉਹਦੇ ਨਾਲ ਫਿਰ ਇਹ ਬਹੁਤ ਖੁੱਲਦਾ ਹੈ ਬਹੁਤ ਵੱਡਾ ਹੈ ਬੜਾ ਬੇਅੰਤ ਹੈ ਉਹਦੇ ਨਾਲ ਜੁੜ ਕੇ ਫਿਰ ਇਹ ਵੱਡਾ ਹੁੰਦਾ ਹੈ ਉਹਦੇ ਨਾਲ ਇੱਕਮਿਕ ਹੋ ਕੇ ਫਿਰ ਇਹ ਖੁੱਲਦਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹਦੀ ਗਤੀ ਹੋ ਜਾਂਦੀ ਹੈ ਗਤੀ ਮਤਲਬ ਤੁਰ ਪੈਂਦਾ ਜਿਹੜਾ ਡੈਡ ਜਿਹਾ ਦਿਮਾਗ ਹੋਵੇ ਉਹ ਤੁਰ ਪੈਂਦਾ ਜਿਹੜੇ ਪਸ਼ੂਆਂ ਵਰਗੇ ਬੰਦੇ ਆ ਸੋਚਣ ਸ਼ਕਤੀ ਜਿਨ੍ਹਾਂ ਦੀ ਹੈ ਹੀ ਨਹੀਂ ਜਿਨ੍ਹਾਂ ਨੂੰ ਇਦਾਂ ਲੱਗਦਾ ਹੈ ਵੀ ਖਾ ਲਿਆ ਪੀ ਲਿਆ ਸੌਂ ਲਿਆ ਬੱਚੇ ਜੰਮ ਲਏ ਬੱਚੇ ਪੜ੍ਹਾ ਲਏ ਬਸ ਇੰਨਾ ਹੀ ਕੰਮ ਹੈ ਸਾਡਾ ਇੰਨਾ ਹੀ ਹੈ ਬਸ ਜਿਹੜੇ ਬੰਦੇ ਖੂਹ ਵਾਲੇ ਡੱਡੂ ਬਣ ਕੇ ਬੈਠੇ ਰਹੇ ਸਾਰੀ ਜ਼ਿੰਦਗੀ ਖੂਹ ਦੇ ਡੱਡੂ ਵਾਂਗੂ ਕੂਪ ਭਰਿਓ ਜੈਸੇ ਦਾਤਰਾ ਕਛ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਬੇ ਮੋਹਿਆ ਕਸ਼ਾਰਾ ਪਾਰ ਨਾ ਸੂਝ ਜਿਹੜੇ ਬੰਦੇ ਖੂਹ ਵਾਲੇ ਡੱਡੂ ਬਣੇ ਹੋਏ ਸੀ ਜਦੋਂ ਐਦਾਂ ਸੋਚਣ ਲੱਗੇ ਸਮਝਣ ਲੱਗੇ ਉਹ ਵੀ ਤੁਰ ਪਏ ਭਾਈ ਜਿਹੜੇ ਬਿਲਕੁਲ ਲੱਗਦਾ ਹੀ ਨਹੀਂ ਸੀ ਵੀ ਇਹ ਕਦੇ ਤੁਰ ਸਕਦੇ ਐ ਉਹ ਵੀ ਤੁਰ ਪਏ ਜਿਹੜੇ ਡੈਡ ਸੀ ਖੁੱਲ ਗਏ ਦਿਮਾਗ ਕੰਮ ਕਰਨ ਲੱਗ ਗਏ ਤੁਰ ਪਏ ਪਰ ਤੁਰੇ ਕਦੋਂ ਜਦੋਂ ਉਹਨਾਂ ਨੇ ਗਾਉਣਾ ਜਾਂ ਸੁਣਨਾ ਸ਼ੁਰੂ ਕੀਤਾ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਅੱਧ ਵਿੱਚ ਰਸਤਾ ਬੰਦ ਕਰ ਲਓ ਜਿਹੜੇ ਵੀਰ ਭਰਾ ਹੁਣ ਆਉਣ ਇੱਥੇ ਰਾਹ 'ਚ ਹੀ ਭਾਈ ਜਾਇਓ ਸਾਰਿਆਂ ਨੇ ਮੱਥਾ ਟੇਕ ਹੀ ਲਿਆ ਹੋਣਾ ਥੋੜੇ ਬਹੁਤ ਰਹਿ ਗਏ ਹੋਣਗੇ ਉਹ ਬਾਅਦ 'ਚ ਦੇਖ ਲੈਣਗੇ ਦੂਰੋਂ ਆਪਣਾ ਮੱਥਾ ਦੂਰੋਂ ਟੇਕ ਲਓ ਪ੍ਰੇਮ ਭੇਟਾ ਆਪਣੀ ਬਾਅਦ 'ਚ ਨੇੜੇ ਆ ਕੇ ਰੱਖ ਲਿਓ ਇਹ ਤਾਂ ਬੇਨਤੀ ਕੀਤੀ ਹੈ ਥੋੜੀ ਇਕਾਗਰਤਾ ਬਣ ਜੇ ਫਿਰ ਟਕਾ ਜੇ ਬਣੇ ਵਿੱਚ ਨਾ ਸਾਰਿਆਂ ਦਾ ਧਿਆਨ ਇੱਧਰ ਨੂੰ ਲੱਗ ਜਾਂਦਾ ਹਾਜ਼ਰ ਰਹਿ ਕੇ ਪੂਰੀ ਤਰ੍ਹਾਂ ਹਾਜ਼ਰ ਰਹਿ ਕੇ ਸੁਣੋ ਕਿਰਪਾ ਕਰਕੇ ਪੰਜ ਚਾਰ ਜਣੇ ਉੱਥੇ ਹੋਰ ਚਲੇ ਜਾਓ ਤੇ ਚੰਗਾ ਜਿਹੜਾ ਵੀ ਕੋਈ ਆਵੇ ਉੱਥੇ ਟਿਕਾ ਦੇ ਲੋ ਸੁਣੋ ਹੁਣ ਧਿਆਨ ਨਾਲ ਕੋਈ ਗਾਵੇ ਕੋ ਸੁਣੈ ਹਰ ਨਾਮਾ
ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ
ਅੰਤ ਕਹੀਏ ਜੀ ਅਖੀਰ ਅਖੀਰ ਦਾ ਮਤਲਬ ਆਖਰੀ ਟਾਈਮ ਨਹੀਂ ਜਿੱਦਾਂ ਕਹੀਏ ਵੀ ਮਰਨ ਵੇਲੇ ਬੰਦੇ ਦਾ ਭਲਾ ਹੋ ਜੂ ਅੰਤ ਪਰਮ ਗਤ ਪਾਏ ਅੰਤ ਦਾ ਮਤਲਬ ਹੈ ਆਖਰਕਾਰ ਜਿਵੇਂ ਆਪਾਂ ਕਹੀਏ ਵੀ ਬੰਦਾ ਕੋਸ਼ਿਸ਼ ਕਰਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ ਅਖੀਰ ਨੂੰ ਚਲਿਆ ਹੀ ਗਿਆ ਅਖੀਰ ਨੂੰ ਪਹੁੰਚ ਹੀ ਗਿਆ ਅੰਤ ਮਤਲਬ ਆਖਰਕਾਰ ਉਸ ਬੰਦੇ ਦਾ ਦਿਮਾਗ ਕੰਮ ਕਰਨ ਲੱਗ ਹੀ ਜਾਂਦਾ ਜਦੋਂ ਉਹ ਰੱਬ ਵਾਲੇ ਗੁਣ ਗਾਉਣ ਲੱਗਦਾ ਪਰਮਾਤਮਾ ਵਾਲੇ ਪਾਸੇ ਲੱਗਦਾ ਪਰਮਾਤਮਾ ਕੀ ਹੈ ਜੋ ਸਾਡੇ ਸਾਹਮਣੇ ਹੈ ਕੁਦਰਤ ਦੇ ਰੂਪ ਵਿੱਚ ਵਸਿਆ ਹੋਇਆ ਸਭ ਪਾਸੇ ਜਿਹੜਾ ਵਸਿਆ ਸਾਨੂੰ ਨਜ਼ਰ ਆਉਂਦਾ ਹੈ ਸਾਡੇ ਅੰਦਰ ਸਾਡੇ ਬਾਹਰ ਇਹ ਪਰਮਾਤਮਾ ਹੀ ਹੈ ਜਿਹੜਾ ਫੈਲਿਆ ਹੋਇਆ ਸਾਨੂੰ ਨਜ਼ਰ ਆਉਂਦਾ ਹੈ ਤੇ ਜਦੋਂ ਅਸੀਂ ਉਹਦੇ ਨਾਲ ਜੁੜਦੇ ਹਾਂ ਕੋਈ ਗਾਵੇ ਕੋ ਸੁਣੈ ਇੱਥੇ ਕੋਈ ਜਾਤ ਕਿਸੇ ਬਰਾਦਰੀ ਦਾ ਕਿਸੇ ਮਜ਼ਹਬ ਦਾ ਬੰਦਾ ਹੋਵੇ ਕੋਈ ਹੋਵੇ ਜਿਹੜਾ ਪਰਮਾਤਮਾ ਨੂੰ ਆਲੇ ਦੁਆਲੇ ਮਹਿਸੂਸ ਕਰਦਾ ਹੈ ਉਹਨੂੰ ਸਮਝਦਾ ਹੈ ਉਹਦੇ ਮੁਤਾਬਕ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦਾ ਹੈ ਉਹਦੇ ਬਾਰੇ ਸੋਚਦਾ ਹੈ ਉਹਦੇ ਨਿਯਮਾਂ ਨੂੰ ਸਮਝਦਾ ਨਿਯਮਾਂ ਬਾਰੇ ਜਦੋਂ ਸੋਚਦਾ ਹੈ ਤੇ ਆਪਣੇ ਆਪ ਉਹਦਾ ਦਿਮਾਗ ਹੈ ਜਿਹੜਾ ਚੱਲਣ ਲੱਗ ਪੈਂਦਾ ਤਾਂ ਕਰਕੇ ਸਾਡੀ ਗਤੀ ਹੋਣੀ ਚਾਹੀਦੀ ਹੈ। ਜਦੋਂ ਆਪਾਂ ਸੰਗਤ ਕਰਦੇ ਹਾਂ, ਦੀਵਾਨਾਂ ਵਿੱਚ ਆਉਂਦੇ ਹਾਂ, ਇੱਥੇ ਆ ਕੇ ਸਾਡਾ ਮਾਈਂਡ ਹੈ ਜਿਹੜਾ ਸਟ੍ਰੈਚ ਹੋਣਾ ਚਾਹੀਦਾ, ਖੁੱਲ੍ਹਣਾ ਚਾਹੀਦਾ। ਤੇ ਜੇ ਅਸੀਂ ਟਕਾ ਨਾਲ ਸਮਝਦੇ ਰਹੀਏ, ਸੋਚਦੇ ਰਹੀਏ, ਮਾੜਾ ਮਾੜਾ ਯਤਨ ਕਰਦੇ ਰਹੀਏ ਤੇ ਖੁੱਲ੍ਹ ਜਾਂਦਾ। ਬਸ ਜਦੋਂ ਖੁੱਲ੍ਹ ਗਿਆ, ਸਪੀਡ ਬਣ ਗਈ, ਫਿਰ ਆਪੇ ਹੀ ਬੁਰਾ ਭਲਾ ਸਾਰੇ ਦਾ ਸਾਰਾ ਪਤਾ ਲੱਗ ਜਾਂਦਾ, ਆਹ ਗਲਤ ਹੈ, ਆਹ ਠੀਕ ਹੈ, ਆਹ ਇੱਦਾਂ ਹੈ, ਆਹ ਇੱਦਾਂ, ਹਰ ਚੀਜ਼ ਦਾ ਜਿਹੜਾ ਹੈ ਨਾ ਪਤਾ ਲੱਗ ਜਾਂਦਾ। ਜ਼ਿੰਦਗੀ ਦੇ ਸਾਰੇ ਫੈਸਲੇ ਬੰਦਾ ਵਧੀਆ ਲੈਣ ਲੱਗ ਜਾਂਦਾ, ਸੁਚੇਤ ਹੋ ਜਾਂਦਾ, ਕਾਇਮ ਹੋ ਜਾਂਦਾ, ਗਿਆਨਵਾਨ ਹੋਣ ਕਰਕੇ ਵਧੀਆ ਵਧੀਆ ਆਪਣੀ ਜ਼ਿੰਦਗੀ ਦੇ ਵਿੱਚ ਫੈਸਲੇ ਕਰਦਾ। ਸੋ ਜੇ ਅਸੀਂ ਟੁੱਟੇ ਰਹਿੰਦੇ ਹਾਂ, ਜੇ ਅਕਲ ਨਹੀਂ ਲੈਂਦੇ, ਤੇ ਫਿਰ ਕਹਿੰਦੇ ਹਰ ਵਿਸਰਤ ਸਦਾ ਖੁਆਰੀ, ਕਹਿੰਦੇ ਖੁਆਰ ਹੁੰਦਾ ਬੰਦਾ। ਜ਼ਿੰਦਗੀ ਜਿਹੜੀ ਐਵੇਂ ਖੁਆਰ ਜਿਹਾ ਹੋਇਆ, ਖੁਸ਼ੀ ਨਾਲ ਨਹੀਂ, ਆਨੰਦ ਨਾਲ ਨਹੀਂ, ਚੜ੍ਹਦੀ ਕਲਾ ਨਾਲ ਨਹੀਂ, ਫਿਰ ਖੁਆਰ ਹੁੰਦਾ। ਜ਼ਿੰਦਗੀ ਦੇ ਹਰ ਮੋੜ ਤੇ ਦੁਖੀ ਰਹਿੰਦਾ, ਕਿਉਂਕਿ ਕੋਈ ਫੈਸਲਾ ਵਧੀਆ ਨਹੀਂ ਲੈਂਦਾ। ਜ਼ਿੰਦਗੀ ਜਿਹੜੀ ਹੈ ਉਲਝਾ ਲੈਂਦਾ, ਆਪਣੀਆਂ ਬਣਾਈਆਂ ਤਾਣੀਆਂ ਦੇ ਵਿੱਚ ਬੰਦਾ ਆਪ ਹੀ ਫਿਰ ਉਲਝਦਾ ਜਾਂਦਾ। ਸੋਝੀ ਨਾ ਹੋਣ ਕਰਕੇ, ਸੱਚਾ ਗਿਆਨ ਨਾ ਹੋਣ ਕਰਕੇ, ਸਮਝ ਨਾ ਹੋਣ ਕਰਕੇ ਉਲਝਦਾ। ਲਓ ਹੁਣ ਕਿਰਪਾ ਕਰਕੇ ਸੁਣਿਓ, ਹਰ ਵਿਸਰਤ ਸਦਾ ਖੁਆਰੀ। ਲਓ ਹੁਣ ਜਿਹੜੇ ਵੀ ਆਉਂਦੇ ਆ ਪਿੱਛੇ ਟਕਾ, ਬਾਕੀ ਸਾਰੇ ਬੈਠ ਜਾਓ, ਤੁਸੀਂ ਵੀ ਬੈਠ ਜਾਓ, ਸਾਰੇ ਕਿਰਪਾ ਕਰਕੇ ਇਕਾਗਰ ਚਿੱਤ ਹੋ ਕੇ ਬੈਠਿਓ। ਲਓ ਹੁਣ ਸੁਣਿਓ ਵੀ ਪਿਆਰਿਓ, ਸਿੱਧੇ ਸਿੱਧੇ ਸ਼ਬਦਾਂ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਹਾਂਜੀ,
ਹਰ ਵਿਸਰਤ ਸਦਾ ਖੁਆਰੀ, ਤਾਂ ਕਉ ਧੋਖਾ ਕਹਾਂ ਬਿਆਪੈ, ਜਾ ਕੋ ਓਟ ਤੁਹਾਰੀ।
ਜੇ ਬੰਦਾ ਸਮਝ ਨਾ ਲਵੇ, ਭਾਵ ਕੇ ਕੁਦਰਤ ਦੇ ਨਿਯਮਾਂ ਨੂੰ ਨਾ ਸਮਝੇ, ਤੇ ਉਹਦੀ ਓਟ ਵਿੱਚ, ਉਹਦੀ ਸ਼ਰਨ ਵਿੱਚ ਨਾ ਜਾਵੇ, ਕੁਦਰਤ ਦੇ ਨਿਯਮਾਂ ਨੂੰ ਫੋਲੋ ਨਾ ਕਰੇ, ਫਿਰ ਖੁਆਰ ਬਹੁਤ ਹੁੰਦਾ, ਪਰੇਸ਼ਾਨ ਰਹਿੰਦਾ, ਦੁਖੀ ਰਹਿੰਦਾ। ਤੇ ਜਦੋਂ ਗਿਆਨਵਾਨ ਬਣ ਜਾਂਦਾ, ਸਮਝਦਾਰ ਬਣ ਜਾਂਦਾ, ਫਿਰ ਮੈਂ ਜ਼ਿੰਦਗੀ 'ਚ ਇੱਦਾਂ ਫੈਸਲਾ ਲਵਾਂ, ਫਿਰ ਮੈਂ ਇੱਦਾਂ ਕਰਾਂ, ਇੱਦਾਂ, ਫਿਰ ਬੜੇ ਸੋਹਣੇ ਜ਼ਿੰਦਗੀ ਆਪਣੀ ਦੇ ਫੈਸਲੇ ਲੈਂਦਾ। ਚਾਹੇ ਉਹ ਫੈਸਲਾ ਆਪਣੇ ਸਰੀਰ ਪ੍ਰਤੀ ਹੋਵੇ, ਚਾਹੇ ਉਹ ਫੈਸਲਾ ਆਪਣੇ ਮਨ ਪ੍ਰਤੀ ਹੋਵੇ, ਉਹ ਵਧੀਆ ਫੈਸਲੇ ਕਰਨ ਲੱਗ ਜਾਂਦਾ, ਕਿਉਂਕਿ ਗਿਆਨਵਾਨ ਹੋ ਗਿਆ, ਸਮਝਦਾਰ ਹੋ ਗਿਆ। ਕਿਰਪਾ ਕਰਕੇ ਮੈਨੂੰ ਦੱਸੋ, ਸਾਡਾ ਗੁਰੂ ਦੇਹ ਹੈ ਕਿ ਗਿਆਨ ਹੈ? ਬੋਲੋ, ਸਿੱਖ ਧਰਮ ਗਿਆਨ ਦਾ ਪੁਜਾਰੀ ਹੈ ਕਿ ਦੇਹ ਦਾ? ਗਿਆਨ ਦਾ ਪੁਜਾਰੀ ਹੈ। ਆਪਾਂ ਗਿਆਨ ਨੂੰ ਗੁਰੂ ਮੰਨਦੇ ਹਾਂ, ਫਿਰ ਗਿਆਨ ਕੀ ਹੈ? ਗੁਰੂ। ਗਿਆਨ ਕੀ ਹੈ ਜੀ? ਗੁਰੂ। ਤੇ ਗੁਰੂ ਵਾਲਾ ਕੌਣ ਹੈ ਫਿਰ? ਗੁਰੂ ਕੀ ਹੈ? ਗਿਆਨ। ਗੁਰੂ ਵਾਲਾ ਮਤਲਬ ਕਾਹਦੇ ਵਾਲਾ? ਗਿਆਨ ਵਾਲਾ। ਤੇ ਗੁਰੂ ਵਾਲਾ ਕੌਣ ਹੋਇਆ? ਗਿਆਨਵਾਨ। ਸਿੱਧਾ ਅਰਥ ਕਰੀਏ ਵੀ ਇਹ ਗੁਰੂ ਵਾਲਾ ਹੈ, ਇਹਦਾ ਅਰਥ ਕੀ ਹੈ? ਵੀ ਇਹ ਗਿਆਨਵਾਨ ਹੈ। ਤੇ ਜੇ ਬੰਦਾ ਗਿਆਨਵਾਨ ਨਾ ਹੋਵੇ, ਫਿਰ ਵੀ ਗੁਰੂ ਵਾਲਾ? ਦੱਸੋ, ਜੇ ਗਿਆਨਵਾਨ ਨਹੀਂ, ਫਿਰ ਉਹ ਗੁਰੂ ਵਾਲਾ ਹੈ? ਨਹੀਂ। ਗੁਰੂ ਦਾ ਅਰਥ ਹੈ ਗਿਆਨ। ਜਾਂ ਤਾਂ ਤੁਹਾਨੂੰ ਇਹ ਕਹਿਣਾ ਪਏਗਾ ਵੀ ਗੁਰੂ ਗਿਆਨ ਨਹੀਂ, ਪਰ ਜੇ ਗੁਰੂ ਗਿਆਨ ਹੈ ਤੇ ਗੁਰੂ ਵਾਲਾ ਮਤਲਬ ਤੇ ਫਿਰ ਸਿੱਧਾ ਹੀ ਹੈ ਵੀ ਗਿਆਨ ਵਾਲਾ, ਗਿਆਨਵਾਨ। ਜੇ ਗਿਆਨਵਾਨ ਨਹੀਂ ਤੇ ਇਹਦਾ ਮਤਲਬ ਗੁਰੂ ਵਾਲਾ ਨਹੀਂ। ਹੁਣ ਦੱਸੋ ਇੱਕ ਗੱਲ ਦੱਸੋ, ਕੋਈ ਹੋਵੇ ਗੋਰਾ, ਜ਼ਿੰਦਗੀ ਦੇ ਫੈਸਲੇ ਬਹੁਤ ਵਧੀਆ ਕਰੇ, ਫਿਰ ਉਹ ਗੁਰੂ ਵਾਲਾ ਹੈ ਕਿ ਨਹੀਂ? ਦੱਸੋ, ਬੰਦੇ ਨੇ ਬਹੁਤ ਵਧੀਆ ਫੈਸਲੇ ਕੀਤੇ ਆ ਜ਼ਿੰਦਗੀ ਦੇ, ਬਹੁਤ ਗਿਆਨ ਸਮਝ ਨਾਲ ਕੀਤਾ ਸਾਰਾ ਕੁਛ, ਗਿਆਨਵਾਨ ਹੈ, ਸਭ ਕੁਛ ਬਹੁਤ ਵਧੀਆ ਕੀਤਾ, ਫਿਰ ਗੁਰੂ ਵਾਲਾ ਹੈ ਕਿ ਨਹੀਂ? ਹੈ। ਤੇ ਜੇ ਮੇਰੇ ਵਰਗਾ ਗਾਤਰਾ ਕਿਰਪਾਨ ਵੀ ਪਾਈ ਫਿਰਦਾ, ਦਾੜੀ ਵੀ ਰੱਖੀ ਫਿਰਦਾ, ਅੰਮ੍ਰਿਤ ਵੀ ਛਕੀ ਫਿਰਦਾ, ਦੁੱਧ ਚ ਪਾਣੀ ਵੀ ਪਾਈ ਜਾਂਦਾ ਹੈ, ਵੱਟਾਂ ਵੀ ਵੱਢੀ ਜਾਂਦਾ ਹੈ, ਗੱਲ ਗੱਲ ਤੇ ਗਾਲ ਕੱਢਦਾ ਹੈ, ਸਾਰੇ ਜ਼ਿੰਦਗੀ ਦੇ ਗਲਤ ਫੈਸਲੇ ਕਰਦਾ ਹੈ, ਨਾ ਤੇ ਸਰੀਰ ਪ੍ਰਤੀ ਕੋਈ ਚੱਜ ਦਾ ਫੈਸਲਾ ਕੀਤਾ, ਇੱਥੇ ਢਿੱਡ ਆ ਗਿਆ, ਗੌਰੀ ਨਹੀਂ ਕੀਤੀ ਵੀ ਆ ਸਰੀਰ ਤੈਨੂੰ ਮਿਲਿਆ, ਸਾਂਭ ਲੈ ਇਹਨੂੰ ਮਾੜਾ ਮੋਟਾ। ਕੋਈ ਫਰਜ਼ ਆਪਣੀ ਜ਼ਿੰਦਗੀ 'ਚ ਵਧੀਆ ਨਹੀਂ ਨਿਭਾਇਆ, ਕੋਈ ਡਿਊਟੀ ਨਹੀਂ ਨਿਭਾਈ, ਕੋਈ ਜ਼ਿੰਮੇਵਾਰੀ ਨਹੀਂ ਕੀਤੀ, ਗਿਆਨ ਭੋਰਾ ਵੀ ਨਹੀਂ, ਫਿਰ ਗੁਰੂ ਵਾਲਾ ਹੈ ਕਿ ਨਹੀਂ? ਨਹੀਂ ਹੈ। ਪਰ ਆਪਾਂ ਕਿਹਨੇ ਗੁਰੂ ਵਾਲਾ ਯਾਰ, ਸਾਡੇ ਤੇ ਫਿਰ ਸਿੱਧਾ ਹੀ ਵੇਖਿਆ ਜਾਂਦਾ ਕਿਰਪਾਨ ਪਾਈ ਹੈ, ਮਤਲਬ ਕੀ ਹੈ, ਕਾਹਦੇ ਵਾਲਾ ਹੈ? ਗੁਰੂ ਵਾਲਾ ਯਾਰ ਇਹ ਤੇ ਬੰਦਾ, ਭਰੋਸਾ ਕਰੋ ਇਹਦੇ ਤੇ, ਇਹ ਤੇ ਵਿਸ਼ਵਾਸ ਕਰੋ ਕਿਉਂਕਿ ਗੁਰੂ ਵਾਲਾ। ਬੰਦੇ ਨੇ ਕਿਰਪਾਨ ਪਾਈ ਹੈ ਤੇ ਗੁਰੂ ਵਾਲਾ, ਗੁਰੂ ਵਾਲਾ ਕਿਵੇਂ ਬਣ ਗਿਆ? ਜੇ ਗਿਆਨ ਗੁਰੂ ਹੈ ਫਿਰ ਗਿਆਨ ਵਾਲਾ ਗੁਰੂ ਵਾਲਾ ਹੈ, ਜੇ ਗਿਆਨ ਨਹੀਂ ਤੇ ਗੁਰੂ ਵਾਲਾ ਥੋੜਾ। ਇਹ ਸਾਡਾ ਕੌਮੀ ਕਨਸੈਪਟ ਹੈ, ਅਸੀਂ ਅੰਮ੍ਰਿਤ ਛਕਦੇ ਹਾਂ, ਅਸੀਂ ਦਾੜੀ ਰੱਖਦੇ ਹਾਂ, ਅਸੀਂ ਪੱਗ ਬੰਨਦੇ ਹਾਂ, ਇਹ ਸਾਡੀ ਯੂਨੀਫਾਰਮ ਹੈ। ਪਰ ਗੁਰੂ ਵਾਲਾ ਮਤਲਬ ਗਿਆਨ ਵਾਲਾ, ਜਾਂ ਫਿਰ ਤੁਹਾਨੂੰ ਇਹ ਕਹਿਣਾ ਪਏਗਾ ਵੀ ਗਿਆਨ ਗੁਰੂ ਨਹੀਂ ਅੰਮ੍ਰਿਤ ਗੁਰੂ ਹੈ। ਸਾਡਾ ਗੁਰੂ ਕੀ ਹੈ? ਅੰਮ੍ਰਿਤ ਹੈ ਕਿ ਗਿਆਨ ਹੈ? ਗਿਆਨ ਹੈ। ਇਹ ਸਾਡਾ ਕੌਮ ਦਾ ਕਨਸੈਪਟ ਹੈ, ਸਾਡੀ ਯੂਨੀਫਾਰਮ ਹੈ, ਅਸੀਂ ਵਰਦੀ ਇੱਕੋ ਜਿਹੇ ਲੱਗਦੇ ਹਾਂ, ਤਾਂ ਕਰਕੇ ਅਸੀਂ ਇਹ ਸਾਡਾ ਇੱਕ ਇਦਾਂ ਦਾ ਢਾਂਚਾ ਬਣਿਆ ਹੋਇਆ। ਪਰ ਅਸੀਂ ਅਸਲ ਵਿੱਚ ਗਿਆਨ ਵਾਲੇ ਬਣੇ ਤੇ ਗੁਰੂ ਵਾਲੇ ਬਣੇ। ਜੇ ਗਿਆਨ ਵਾਲੇ ਨਾ ਬਣੇ ਤੇ ਗੁਰੂ ਵਾਲੇ ਨਹੀਂ ਬਣੇ। ਤੇ ਇੱਕ ਗੱਲ ਦੱਸੋ, ਸਾਰੀ ਦੁਨੀਆ ਵਿੱਚ ਗਿਆਨ ਆਪਣੇ ਕੋਲ ਹੀ ਹੈ? ਗੱਲਿਆਂ ਦੱਸੋ ਬਈ, ਆਪਣੇ ਸਿੱਖਾਂ ਕੋਲ ਹੀ ਹੋਰ ਵੀ ਦੁਨੀਆ 'ਚ ਗਿਆਨ ਹੈ? ਜੇ ਕਨੇਡਾ ਵਾਲਿਆਂ ਕੋਲ ਨਾ ਹੋਵੇ ਤੂੰ ਜਾਣਨਾ ਕੀ ਸੀ ਕਨੇਡਾ ਕਰਨ? ਭੱਜਦੇ ਆ ਸਾਰੇ ਕਨੇਡਾ ਨੂੰ, ਚੱਲੋ ਜੀ ਅਮਰੀਕਾ ਨੂੰ, ਚੱਲੋ ਜੀ ਬਾਹਰ ਦੇ ਵੀਜ਼ੇ ਲੱਗ ਜਾਣ, ਸਾਡੇ ਵੀ ਲੱਗੇਗਾ, ਨਿਆਣਿਆਂ ਦੇ ਲੱਗ ਜਾਣ। ਗਿਆਨ ਤੇ ਹੈ ਹੋਰ ਵੀ ਕਿਤੇ ਕਿ ਕੱਲਾ ਸਾਡੇ ਕੋਲ? ਅਸੀਂ ਤੇ ਗੁਰੂ ਨੂੰ ਵੀ ਬੜਾ ਛੋਟਾ ਜਿਹਾ ਕਰ ਲਿਆ ਜੀ, ਗੁਰੂ ਵੀ ਨਾ ਬਹੁਤ ਛੋਟਾ ਜਿਹਾ ਕਰ ਲਿਆ। ਐਸਾ ਹੈ ਨਹੀਂ, ਵਾਸਤਵ ਵਿੱਚ ਸਾਰਾ ਕੁਛ ਹੀ ਹੋਰ ਹੈ, ਸਾਰਾ ਕੁਛ ਹੋਰ ਹੈ, ਸਮਝਿਆ ਹੋਰ ਹੈ। ਭਾਵੇਂ ਅਸੀਂ ਕਹੀਏ ਅਸੀਂ ਗੁਰਬਾਣੀ ਸਮਝਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਅਸੀਂ ਸਹਿਜ ਪਾਠ ਕਰਦੇ ਹਾਂ, ਅਸੀਂ ਸਿਆਣਿਆਂ ਚਾਹੁੰਦੇ ਹਾਂ, ਪਰ ਸਾਨੂੰ ਬੜਾ ਪਤਾ ਹੈ, ਸਾਨੂੰ ਬੜੀ ਨੌਲੇਜ ਹੈ, ਅਸੀਂ ਝੱਲ ਪੁਣਾ ਨਹੀਂ, ਕਮਲ ਪੁਣਾ ਨਹੀਂ ਸਾਡੇ ਵਿੱਚ, ਅਸੀਂ ਸਿਆਣੇ ਹੋ ਗਏ ਹਾਂ, ਪਰ ਮੈਨੂੰ ਇਦਾਂ ਲੱਗਦਾ ਹੈ ਸਾਡੇ 'ਚ ਵੀ ਬਹੁਤ ਕਮੀਆਂ ਨੇ, ਸਾਨੂੰ ਭੁਲੇਖਾ ਹੈ, ਅਸੀਂ ਭੱਜ ਬਹੁਤ ਰਹੇ ਹਾਂ, ਕਿਤੇ ਨਹੀਂ ਪਹੁੰਚਾਂਗੇ। ਜਿਹੜੇ ਅੱਜ ਵੀ ਅਸੀਂ ਹੈ ਨਾ, ਵੀ ਅਸੀਂ ਬਹੁਤ ਭੱਜ ਰਹੇ ਹਾਂ। ਇੱਕ ਤੇ ਬਾਬਿਆਂ ਦੇ ਚੇਲੇ ਹੈ, ਉਹ ਤੇ ਜਿੱਦਾਂ ਉਹਨਾਂ ਨੇ ਸੰਪਰਦਾਇਆਂ ਨੇ ਪੜ੍ਹਾਇਆ ਉਹੀ ਪੜ੍ਹ ਰਹੇ, ਜੋ ਉਹਨਾਂ ਦੇ ਵੱਡਿਆਂ ਨੇ ਕਿਹਾ ਉਹੀ ਮੰਨਣੀ ਹੈ। ਪਰ ਇੱਕ ਉਹ ਹੈ ਜਿਹੜੇ ਕਹਿੰਦੇ ਅਸੀਂ ਬਾਣੀ ਪੜ੍ਹਦੇ ਹਾਂ, ਅਸੀਂ ਸਮਝਦਾਰਾਂ 'ਚ ਆਉਂਦੇ ਹਾਂ, ਸਾਨੂੰ ਪਤਾ ਹੈ ਬਾਣੀ ਦਾ ਗਿਆਨ ਲਿਆ ਅਸੀਂ, ਪਰ ਮੈਨੂੰ ਇਹ ਲੱਗਦਾ ਵੀ ਅਸੀਂ ਵੀ ਜਿੰਨਾ ਮਰਜ਼ੀ ਭੱਜ ਲਈਏ ਜਾਂ ਅਸੀਂ ਵੀ ਗਲਤ ਟਰੈਕ 'ਤੇ ਹੀ ਰਹੇ ਹਾਂ ਕਿਤੇ ਨਾ ਕਿਤੇ, ਕਿਉਂਕਿ ਬੜੇ ਭੁਲੇਖੇ ਹੈ ਜਿਹੜੇ ਸਾਨੂੰ ਬੜੇ ਸੋਹਣੇ ਤਰੀਕੇ ਨਾਲ ਸਮਝ ਕੇ ਕੱਢਣੇ ਚਾਹੀਦੇ। ਬਹੁਤ ਸਾਰੇ ਭੁਲੇਖਿਆਂ ਵਿੱਚ ਜੀ ਰਹੇ ਹਾਂ। ਧਿਆਨ ਨਾਲ ਸਮਝੋ, ਗਿਆਨ ਵਾਲੇ ਸਿਰਫ ਸਿੱਖ ਨੇ, ਗੁਰੂ ਵਾਲੇ ਸਿੱਖ ਨੇ ਕਿ ਗਿਆਨ ਕਿਤੇ ਹੋਰ ਵੀ ਹੈ? ਦੱਸੋ ਬਈ, ਹੋਰ ਵੀ ਕਿਤੇ ਹੈ? ਪ੍ਰਗਟ ਹੋਇਆ ਗਿਆਨ ਕਿਸੇ ਦੀ ਜ਼ਿੰਦਗੀ 'ਚ ਕਿ ਨਹੀਂ ਹੋਇਆ? ਸਿੱਖਾਂ ਤੋਂ ਬਿਨਾਂ ਹੋਇਆ ਕਿ ਨਹੀਂ ਹੋਇਆ? ਹੋਇਆ। ਅਸਲ 'ਚ ਸਾਨੂੰ ਬਾਣੀ ਸਤਿਗੁਰੂ ਨਾਲ ਜੋੜਦੀ ਹੈ, ਬਾਣੀ ਸਾਨੂੰ ਸਤਿਗੁਰੂ ਨਾਲ ਜੋੜਦੀ ਹੈ। ਉਹ ਸਤਿਗੁਰੂ ਜਿਹੜਾ ਹਰ ਜਗ੍ਹਾ ਹੈ, ਹਰ ਥਾਂ ਹੈ ਤੇ ਹਰੇਕ ਦੇ ਅੰਦਰ ਪ੍ਰਗਟ ਹੋ ਜਾਂਦਾ, ਹਰੇਕ ਦੇ ਅੰਦਰ, ਉਹ ਦੁਨੀਆ ਵਿੱਚ ਜਿੱਥੇ ਵੀ ਰਹਿੰਦਾ। ਜੋ ਇਹ ਬ੍ਰਹਿਮੰਡ ਬਣਿਆ, ਇਹ ਸ੍ਰਿਸ਼ਟੀ ਬਣੀ ਹੈ, ਜਿੱਥੇ ਵੀ ਕਿਤੇ ਕੋਈ ਰਹਿੰਦਾ ਹੈ, ਹਰੇਕ ਦੇ ਅੰਦਰ ਰੱਬ ਨੇ, ਮਾਲਕ ਨੇ ਇਹ ਸਿਸਟਮ ਬਣਾਇਆ ਹੈ ਵੀ ਉਹ ਗਿਆਨਵਾਨ ਹੋ ਸਕਦਾ ਹੈ। ਉਹਦੇ ਅੰਦਰ ਇਹ ਆਪਸ਼ਨ ਰੱਖੀ ਹੈ ਹਰੇਕ ਦੇ ਅੰਦਰ। ਜਿਹੜਾ ਕਹਿੰਦਾ ਬਾਜ ਗੁਰੂ ਡੂਬਾ ਸੰਸਾਰ, ਸਾਰਾ ਸੰਸਾਰ, ਇਹ ਸਮਝੋ ਉਹ ਕਿਹੜਾ ਗੁਰੂ ਹੈ? ਉਹਦੇ ਨਾਲ ਸਾਨੂੰ ਬਾਣੀ ਜੋੜਦੀ ਹੈ, ਉਹ ਹੈ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਉਹ ਜਿਹੜਾ ਸਾਰਿਆਂ 'ਚ ਹੈ, ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਉਹ ਹੈ ਗੁਰੂ, ਉਹ ਹੈ ਗਿਆਨ।
ਉਹ ਹੈ ਸਤਿਗੁਰੂ ਜਿਹੜਾ ਹਰੇਕ ਦੇ ਅੰਦਰ ਹੈ, ਜਿਹੜਾ ਸਾਨੂੰ ਡਾਇਰੈਕਸ਼ਨ ਦਿੰਦਾ ਹੈ, ਜਿਹੜਾ ਸਾਨੂੰ ਸਮਝ ਦਿੰਦਾ ਹੈ, ਜਿਹੜਾ ਅੰਦਰੋਂ ਬੋਲਦਾ ਆ ਗਲਤ ਹੈ ਆ ਠੀਕ ਹੈ ਆ ਕਰ ਆ ਨਾ ਕਰ, ਉਹ ਹੈ ਜਿਹੜਾ ਅੰਦਰੋਂ ਆਉਣਾ ਹਰੇਕ ਦੇ ਅੰਦਰ ਹੈ ਉਹ। ਇਸੇ ਕਰਕੇ ਬੜਿਆਂ ਦੇ ਅੰਦਰ ਪ੍ਰਗਟ ਹੋਇਆ, ਜਿਹੜੇ ਗਿਆਨਵਾਨ ਹੈ ਨੇ ਸਮਝਦਾਰ ਹੈ ਨੇ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਉਹ ਸਮਝਦਾਰ ਹੈ ਗਿਆਨਵਾਨ ਹੈ, ਕਿਉਂਕਿ ਅੰਦਰੋਂ ਚਸ਼ਮਾ ਫੁੱਟਣਾ ਹੈ। ਉਹ ਬਾਣੀ ਦੁਆਰਾ ਵੀ ਚਸ਼ਮਾ ਫੁੱਟ ਸਕਦਾ ਹੈ ਤੇ ਉਹ ਬਾਹਰੋਂ ਐਜੂਕੇਸ਼ਨ ਲੈ ਕੇ ਵੀ ਚਸ਼ਮਾ ਫੁੱਟ ਸਕਦਾ। ਉਹ ਹਰੇਕ ਦੇ ਅੰਦਰ ਹੈ, ਉਹ ਰੱਬ ਹੈ ਜਿਹਨੂੰ ਸਤਿਗੁਰੂ ਕਹਿੰਦੇ ਆ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਬਾਣੀ ਸਾਨੂੰ ਉਸ ਸਤਿਗੁਰੂ ਨਾਲ ਜੋੜਦੀ ਹੈ ਜਿਹੜਾ ਅਸਲ ਸਤਿਗੁਰੂ ਹੈ, ਜਿਹੜਾ ਸੱਚਾ ਗਿਆਨ ਹੈ, ਉਹ ਹਰੇਕ ਦੇ ਅੰਦਰ ਹੈ, ਉਹਨੂੰ ਉਹਦੇ ਤੱਕ ਪਹੁੰਚਣ ਦੀ ਲੋੜ ਹੈ। ਆਪਾਂ ਪਰਸੋਂ ਦੀਵਾਨ ਵਿੱਚ ਸ਼ਬਦ ਵਿਚਾਰਦੇ ਸੀ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਤੇਰੇ ਅੰਦਰ ਹੈ ਕਹਿੰਦੇ ਅੰਮ੍ਰਿਤ ਦਾ ਖਜ਼ਾਨਾ, ਅੰਮ੍ਰਿਤ ਦਾ ਕੁੰਡ। ਆਹ ਸ਼ਬਦ ਜਰਾ ਸੁਣਿਓ, ਇੱਕ ਵਾਰ ਪੂਰਾ ਸੁਣ ਲਓ, ਸਿੱਧਾ ਸਿੱਧਾ ਸ਼ਬਦ ਹੈ, ਅਰਥ ਕਰਨ ਦੀ ਲੋੜ ਨਹੀਂ, ਇੱਦਾਂ ਹੀ ਸਮਝ ਆ ਜਾਣਾ। ਹਾਂਜੀ,
ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ, ਬ੍ਰਹਮ ਦਾ ਪਰਮ ਬੁਲਾਇਆ।
ਕਹਿੰਦੇ ਉਹ ਸਤਿਗੁਰੂ ਜਿਹੜਾ ਹੈ, ਉਹ ਖਜ਼ਾਨਾ ਗੁਣਾਂ ਦਾ, ਉਹ ਕਹਿੰਦੇ ਤੇਰੇ ਅੰਦਰ ਹੈ, ਮਿਰਗ ਦੇ ਅੰਦਰ ਹੀ ਹੁੰਦੀ ਹੈ, ਕਸਤੂਰੀ ਉਹਦੀ ਨਾਭੀ ਵਿੱਚ ਹੁੰਦੀ ਹੈ, ਕਸਤੂਰੀ ਮਿਰਗ ਦੀ ਧੁਨੀ ਦੇ ਵਿੱਚ ਹੁੰਦੀ ਹੈ, ਤੇ ਲੱਭਦਾ ਬਾਹਰ ਰਹਿੰਦਾ ਸਾਰੀ ਜ਼ਿੰਦਗੀ। ਸੱਚਾ ਗਿਆਨ ਅਸਲ 'ਚ ਤੇਰੇ ਅੰਦਰ ਹੈ, ਬਾਣੀ ਦੁਆਰਾ ਪ੍ਰਗਟ ਹੋ ਸਕਦਾ ਹੈ। ਤੇ ਬੜੇ ਬੰਦੇ ਇਦਾਂ ਦੇ ਵੀ ਹੈ ਜਿਨ੍ਹਾਂ ਦੇ ਅੰਦਰ ਬਾਣੀ ਦੁਆਰਾ ਵੀ ਉਹ ਗਿਆਨ ਪ੍ਰਗਟ ਨਹੀਂ ਹੁੰਦਾ। ਬੜੇ ਬੰਦੇ ਹੈ, ਬਾਣੀ ਸਾਰੀ ਪੜ੍ਹ ਲਈ, ਕੰਠ ਕਰ ਲਈ, ਅਰਥ ਪੜ੍ਹ ਲਏ, ਪਰ ਆਪਣੇ ਵਾਲਾ ਖੂਹ ਨਹੀਂ ਖੁੱਲਿਆ, ਜਿਹੜੀ ਅੰਦਰੋਂ ਬਾਣੀ ਪ੍ਰਗਟ ਹੋਣੀ ਸੀ ਹੋਈ ਨਹੀਂ। ਉਹ ਹੈ ਤੇਰਾ ਜੋ ਬਾਣੀ ਦੁਆਰਾ ਪ੍ਰਗਟ ਹੋਣਾ ਹੈ, ਉਹ ਤੇਰਾ ਸਤਿਗੁਰੂ ਹੈ ਜਿਹਨੇ ਤੈਨੂੰ ਗਾਈਡ ਕਰਨਾ। ਕਬੀਰ ਜੀ ਨੂੰ ਗਾਈਡ ਕੀਤਾ ਇਹ ਬਾਣੀ ਨੇ, ਇਹ ਉਹਨਾਂ ਦਾ ਸਤਿਗੁਰੂ ਹੈ। ਗੁਰੂ ਅਰਜਨ ਦੇਵ ਜੀ ਦਾ ਸਤਿਗੁਰੂ ਹੈ। ਤੇ ਤੇਰੇ ਆਪਣੇ ਲਈ ਆਪਾਂ ਜਦੋਂ ਬਾਣੀ ਪੜ੍ਹਾਂਗੇ, ਸਾਡਾ ਇਹਨੇ ਸਤਿਗੁਰੂ ਨਾਲ ਕਨੈਕਸ਼ਨ ਜੋੜਨਾ ਹੈ, ਜਿਹੜਾ ਸਾਨੂੰ ਫੁੱਟਣਾ ਹੈ ਅੰਦਰੋਂ, ਵੀ ਮਨਾ ਅੰਦਰੋਂ ਆਵਾਜ਼ ਆਉਣੀ ਹੈ ਵੀ ਆਹ ਗਲਤ ਹੈ ਆਹ ਠੀਕ ਹੈ। ਤਾਂ ਕਰਕੇ ਵੇਖੋ ਨਾ ਤੁਸੀਂ ਵੀ ਬੜੇ ਬੰਦੇ ਇਦਾਂ ਦੇ ਹੈ ਜਿਹੜੇ ਬਾਣੀ ਪੜ੍ਹਦੇ ਬਹੁਤ ਹੈ, ਅਰਥ ਵੀ ਪੜ੍ਹ ਲਏ ਉਹਨਾਂ ਨੇ, ਕਥਾ ਵੀ ਕਰਨੀ ਸਿੱਖ ਲਈ, ਪਰ ਜਦੋਂ ਫੈਸਲਾ ਲੈਣਾ ਹੁੰਦਾ ਹੈ, ਚਾਹੇ ਉਹ ਕੋਈ ਜ਼ਿੰਦਗੀ ਦਾ ਫੈਸਲਾ ਹੈ, ਉੱਥੇ ਜਾ ਕੇ ਉਹ ਬੰਦਾ ਫੇਲ ਹੋ ਜਾਂਦਾ। ਬੜੇ ਬੰਦੇ ਫੇਲ ਹੁੰਦੇ ਵੇਖੇ ਹੈ, ਅੰਦਰੋਂ ਅਗਵਾਈ ਮਿਲੀ ਹੋਈ ਨਹੀਂ, ਜਿਹੜੀ ਅੰਦਰੋਂ ਅਗਵਾਈ ਮਿਲਣੀ ਸੀ ਵੀ ਇੱਦਾਂ ਕਰੇ, ਆਹ ਫੈਸਲਾ ਲੈ ਲਏ, ਆਹ ਗਲਤ ਹੈ, ਉਹ ਅਸਲ ਅੰਦਰੋਂ ਹੈ। ਜਦੋਂ ਬੰਦਾ ਅੰਦਰ ਵਾਲੇ ਨਾਲ ਨਾ ਜੁੜਿਆ, ਬਾਣੀ ਸਾਨੂੰ ਸਾਡੇ ਨਾਲ ਜੋੜਦੀ ਹੈ, ਬਾਣੀ ਸਾਨੂੰ ਆਪਣੇ ਨਾਲ ਨਹੀਂ ਜੋੜਦੀ। ਬਾਣੀ ਇਹ ਨਹੀਂ ਕਹਿੰਦੀ ਮੇਰੇ ਨਾਲ ਜੁੜ, ਬਾਣੀ ਕਹਿੰਦੀ ਤੂੰ ਆਪਣੇ ਆਪ ਨਾਲ ਜੁੜ, ਤੇਰੇ ਅੰਦਰ ਹੈ ਕੁਛ, ਜਿਹਨੂੰ ਰੱਬ ਕਹਿ ਲੈ, ਜਿਹਨੂੰ ਸਤਿਗੁਰੂ ਕਹਿ ਲੈ। ਰੱਬ ਤੇ ਸਤਿਗੁਰੂ ਦੋਵੇਂ ਹੀ ਇੱਕ ਨੇ, ਜਿਵੇਂ ਗੁਰ ਪਰਮੇਸ਼ਰ ਇੱਕੋ ਜਾਨ, ਜਿਵੇਂ ਮੈਂ ਤੇ ਮੇਰੀ ਆਵਾਜ਼ ਦੋ ਚੀਜ਼ਾਂ ਕਿ ਇੱਕ ਹੈ, ਇੱਕ ਹੈ ਪਰ ਲੱਗਦੀਆਂ ਦੋ ਹੈ। ਹੁਣ ਪਰਮਾਤਮਾ ਸਾਡੇ ਅੰਦਰ ਹੈ, ਜਦੋਂ ਸਾਨੂੰ ਗਾਈਡ ਕਰਦਾ ਹੈ ਸ਼ਬਦ ਦੇ ਰੂਪ ਵਿੱਚ, ਸਮਝ ਦੇ ਰੂਪ ਵਿੱਚ ਜਦੋਂ ਆਉਂਦਾ ਸੁਰਤ ਵਿੱਚ, ਉਦੋਂ ਸਤਿਗੁਰੂ ਹੈ, ਉਹੀ ਹੈ, ਆਪ ਹੀ ਇੱਕੋ ਹੀ ਹੈ, ਦੋ ਨਹੀਂ। ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ, ਸਾਰਿਆਂ ਵਿੱਚ ਸਮਾਇਆ ਹੋਇਆ, ਉਹ ਪਰਿਪੂਰਨ ਹੈ, ਉਹ ਅਸਲ ਸਤਿਗੁਰੂ ਹੈ। ਬਾਣੀ ਦੁਆਰਾ ਅਸੀਂ ਸਤਿਗੁਰੂ ਤੱਕ ਪਹੁੰਚਣਾ ਹੈ, ਤੇ ਇਹ ਨਾ ਭੁਲੇਖਾ ਖਾ ਲਿਓ ਵੀ ਸਤਿਗੁਰੂ ਤੱਕ ਸਿਰਫ ਇਕੱਲੇ ਸਿੱਖ ਪਹੁੰਚਦੇ ਆ, ਅਸੀਂ ਬਾਣੀ ਦੁਆਰਾ ਪਹੁੰਚ ਜਾਂਦੇ ਹਾਂ। ਬਾਣੀ ਕੀ ਐਜੂਕੇਸ਼ਨ ਹੈ, ਬਾਣੀ ਕੀ ਹੈ, ਕੁਝ ਸਬਜੈਕਟ ਨੇ, ਗੁਰਬਾਣੀ ਸਬਜੈਕਟ ਨੇ, ਕੁਝ ਐਜੂਕੇਸ਼ਨ ਹੈ, ਸਮਝ ਹੈ, ਇਹ ਸਮਝ ਦੁਆਰਾ ਅਸੀਂ ਸਤਿਗੁਰੂ ਤੱਕ ਪਹੁੰਚਣਾ ਸੀ। ਤੇ ਇਹੀ ਐਜੂਕੇਸ਼ਨ ਉਹ ਹੋਰ ਤਰੀਕੇ ਦੀ ਐਜੂਕੇਸ਼ਨ ਹੈ ਜਿਹੜੀ ਗੋਰਿਆਂ ਨੇ ਉਹਨਾਂ ਲੋਕਾਂ ਨੂੰ ਦਿੱਤੀ ਹੈ ਉਹ ਵੀ ਸਤਿਗੁਰੂ ਤੱਕ ਪਹੁੰਚ ਸੱਚੇ ਗਿਆਨ ਤੱਕ ਜਿਹੜਾ ਅੰਦਰੋਂ ਫੁਰਦਾ ਹੈ ਵੀ ਆਹ ਫੈਸਲਾ ਕਰ ਇੱਥੇ ਆਹ ਫੈਸਲਾ ਕਰ ਇੱਥੇ ਆਹ ਕਰ ਮੈਨੂੰ ਲੱਗਦਾ ਹੈ ਵੀ ਸਾਡੇ ਨਾਲੋਂ ਜ਼ਿਆਦਾ ਸਤਿਗੁਰੂ ਤੱਕ ਉਹ ਪਹੁੰਚੇ ਹੈ ਅਸੀਂ ਨਹੀਂ ਪਹੁੰਚ ਸਕੇ ਉਹ ਛੇਤੀ ਖੁੱਲ ਗਿਆ ਉਹਨਾਂ ਦਾ ਅੰਦਰ ਵਾਲਾ ਉਹ ਖੂਹ ਤੱਕ ਜਿਹੜਾ ਅੰਦਰੋਂ ਇਸ਼ਾਰਾ ਕਰਦਾ ਵੀ ਆਹ ਕਰ ਆਹ ਨਾ ਕਰ ਆਹ ਗਲਤ ਹੈ ਆਹ ਠੀਕ ਹੈ ਅੰਦਰਲੀ ਆਵਾਜ਼ ਜਿਹੜੀ ਹਰੇਕ ਨੂੰ ਆਪੋ ਆਪਣੀ ਆਉਣੀ ਹੈ ਯੂਨੀਕ ਹੈ ਤੂੰ ਕੱਲਾ ਹੈ ਤੇ ਉਹ ਹਰੇਕ ਦੇ ਅੰਦਰ ਬੈਠਾ ਹੈ ਉਹਦੇ ਤੱਕ ਪਹੁੰਚ ਬਣਾ ਆਪਣੀ ਤਾਂ ਜੋ ਹਰ ਸਿਚੁਏਸ਼ਨ ਵਿੱਚ ਹਰ ਹਾਲਾਤ ਵਿੱਚ ਚੰਗੇ ਤੋਂ ਚੰਗਾ ਆਪਣੀ ਜ਼ਿੰਦਗੀ ਦਾ ਫੈਸਲਾ ਕਰ ਸਕੇ ਹੁਣ ਤੁਸੀਂ ਬੰਦੇ ਨੂੰ ਵੇਖਣਾ ਵੀ ਗੁਰੂ ਵਾਲਾ ਹੈ ਕਿ ਨਹੀਂ ਹੈ ਕਿਸੇ ਵੀ ਬੰਦੇ ਨੂੰ ਤੁਸੀਂ ਵੇਖਣਾ ਵੀ ਇਹ ਗਿਆਨ ਵਾਲਾ ਹੈ ਗੁਰੂ ਵਾਲਾ ਇਹ ਹੈ ਕਿ ਨਹੀਂ ਹੈ ਫਿਰ ਉਹ ਬੰਦੇ ਦੇ ਫੈਸਲੇ ਵੇਖੋ ਕਿੱਦਾਂ ਦੇ ਇਹਦੇ ਸਰੀਰ ਪ੍ਰਤੀ ਫੈਸਲੇ ਕਿੱਦਾਂ ਦੇ ਇਹਨੇ ਫੈਸਲਾ ਕੀ ਕੀਤਾ ਹੋਇਆ ਇਹਨੇ ਫੈਸਲਾ ਕੀਤਾ ਵੀ ਮੈਂ ਪੰਜ ਪ੍ਰਸ਼ਾਦੇ ਛੱਕ ਕੇ ਦਾਲ ਦਾ ਕੌਲਾ ਖਾ ਕੇ ਦੁੱਧ ਦਾ ਕੌਲਾ ਪੀ ਕੇ ਬਸ ਦਰੜ ਜਾਣਾ ਇਹਦਾ ਮਤਲਬ ਇਹਨੇ ਸਰੀਰ ਪ੍ਰਤੀ ਫੈਸਲਾ ਵਧੀਆ ਕੀਤਾ ਕਿ ਗਲਤ ਕੀਤਾ ਗਲਤ ਕੀਤਾ ਇਹਦਾ ਮਤਲਬ ਇਹ ਗੁਰੂ ਵਾਲਾ ਹੈ ਨਹੀਂ ਭਾਵ ਇਹ ਗਿਆਨਵਾਨ ਹੈ ਨਹੀਂ ਗੁਰੂ ਵਾਲਾ ਮਤਲਬ ਗਿਆਨਵਾਨ ਇਹ ਗਿਆਨਵਾਨ ਹੈ ਨਹੀਂ ਇਸੇ ਤਰ੍ਹਾਂ ਬੱਚਿਆਂ ਪ੍ਰਤੀ ਪਰਿਵਾਰ ਪ੍ਰਤੀ ਉਹਦੇ ਸਾਰੇ ਫੈਸਲੇ ਵੇਖੋ ਵੀ ਇਹ ਫੈਸਲੇ ਕਿੱਦਾਂ ਦੇ ਕਰਦਾ ਇਹਦਾ ਆਪਣੇ ਘਰ ਪ੍ਰਤੀ ਇਹ ਸਫਾਈ ਪ੍ਰਤੀ ਜਿੱਥੇ ਜੌਬ ਕਰਦਾ ਉੱਥੇ ਆਪਣੀ ਡਿਊਟੀ ਪ੍ਰਤੀ ਇਹਦਾ ਫੈਸਲਾ ਕਿੱਦਾਂ ਦਾ ਇਹ ਕਿੱਦਾਂ ਸੋਚਦਾ ਹੈ ਵੀ ਫਰਲੋ ਮਾਰਨੀ ਹੈ ਬਹਾਨੇ ਬਣਾਉਂਦਾ ਰਹਿੰਦਾ ਲੇਟ ਜਾਣਾ ਚੱਲਦੇ ਹਾਂ ਕਰਦੇ ਹਾਂ ਤਨਖਾਹ ਵੇਲੇ ਬੰਦਾ ਕਹਿੰਦਾ ਵੇਲੇ ਨਾਲ ਆਵੇ ਇੱਕ ਦਿਨ ਵੀ ਲੇਟ ਨਾ ਹੋਵੇ ਉੱਥੇ ਵੇਖੋ ਵੀ ਇਹ ਕਿਵੇਂ ਦੇ ਤੁਰਦਾ ਹੈ ਲੱਤਾਂ ਜੀਆਂ ਘੜੀਸਦਾ ਤੁਰਦਾ ਕਿ ਚਲੋ ਫਟਾਫਟ ਕਰੀਏ ਉੱਥੋਂ ਫੈਸਲਿਆਂ ਤੋਂ ਪਤਾ ਲੱਗਣਾ ਹੈ ਵੀ ਇਹ ਗੁਰੂ ਵਾਲਾ ਭਾਵ ਗਿਆਨ ਵਾਲਾ ਹੈ ਕਿ ਨਹੀਂ ਇਹਦੇ ਅੰਦਰੋਂ ਆਉਂਦਾ ਕੁਛ ਫੁੱਟਦਾ ਕੁਛ ਉਹ ਹੈ ਉਹ ਗਿਆਨ ਤੇਰੇ ਅੰਦਰੋਂ ਅੰਦਰੋਂ ਜਿਹੜਾ ਜਿਹਨੇ ਤੈਨੂੰ ਗਾਈਡ ਕਰਨਾ ਉਹ ਤੇਰੇ ਅੰਦਰ ਬੋਲਦਾ ਹੈ ਉਹਦੀ ਆਵਾਜ਼ ਨੂੰ ਸੁਣ ਜੇ ਕਿਤੇ ਤੂੰ ਥਿਰ ਹੋਵੇਂ ਭਾਵ ਆਪਣੇ ਆਪ ਨਾਲ ਜੁੜੇ ਬਾਣੀ ਆਪਣੇ ਆਪ ਨਾਲ ਜੋੜਦੀ ਹੈ ਸਾਨੂੰ ਬਾਣੀ ਕਹਿੰਦੀ ਆਪਣੇ ਆਪ ਨਾਲ ਜੁੜ ਤੈਨੂੰ ਤੇਰੇ ਵਿੱਚੋਂ ਹੀ ਮਿਲੇਗਾ ਕਿਉਂਕਿ ਕਬੀਰ ਜੀ ਕਹਿੰਦੇ ਮੈਨੂੰ ਮੇਰੇ ਵਿੱਚੋਂ ਮਿਲਿਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਮੇਰੇ ਵਿੱਚੋਂ ਮਿਲਿਆ ਸਾਰੇ ਦੇ ਸਾਰੇ ਉਹ ਨੇ ਜਿਹੜੇ ਕਹਿੰਦੇ ਸਾਨੂੰ ਸਾਡੇ ਚੋਂ ਮਿਲਿਆ ਤੇ ਤੈਨੂੰ ਤੇਰੇ ਚੋਂ ਮਿਲੂ ਤੈਨੂੰ ਤੇਰੇ ਚੋਂ ਮਿਲੂ ਅਸੀਂ ਐ ਤੇ ਵੇਖ ਸਕਦੇ ਹਾਂ ਸਾਰੇ ਜਣੇ ਵੀ ਆਹ 35 ਹੈ ਜਿਨ੍ਹਾਂ ਨੇ ਆਪਣੇ ਵਾਲੇ ਅੰਦਰ ਖੂਹ ਚਲਾ ਲਏ ਬੋਰ ਚਲਾ ਲਏ ਬਾਹਰੋਂ ਪਾਣੀ ਪਾਓਗੇ ਆਪਾਂ ਫਿਰ ਇੱਥੋਂ ਸੇਧ ਲਈ ਲੈ ਕੇ ਆਪਣੇ ਵਾਲੇ ਖੂਹ ਤੱਕ ਪਹੁੰਚ ਕੇ ਇਹਨੂੰ ਚਲਾਈਏ ਜਿਹੜੇ ਜਿਹਦੇ ਚੋਂ ਜਦੋਂ ਸਮਝਦਾ ਖੂਹ ਫੁੱਟਣਾ ਹੈ ਉਹਨੇ ਮੈਨੂੰ ਤ੍ਰਿਪਤ ਕਰਨਾ ਹੈ ਹੋਰ ਨੀ ਕਿਸੇ ਨੇ ਆਖੋ ਸਤਨਾ ਉਹ ਮੇਰੇ ਅੰਦਰੋਂ ਆਏਗਾ ਉਦੋਂ ਗੱਲ ਤੁਹਾਡਾ ਤੁਹਾਡੇ ਅੰਦਰੋਂ ਆਉਣਾ ਮੇਰੇ ਵਾਲੇ ਫੈਸਲੇ ਤੇਰੇ ਕੰਮ ਨਹੀਂ ਆਉਣਾ ਤੇਰੀ ਜ਼ਿੰਦਗੀ ਦੀ ਹੋਰ ਸਿਚੁਏਸ਼ਨ ਤੇਰੇ ਫੈਸਲੇ ਹੋਰ ਤਰ੍ਹਾਂ ਦੇ ਹੋਣਗੇ ਤੇਰੀ ਜ਼ਿੰਦਗੀ ਹੋਰ ਤਰ੍ਹਾਂ ਦੀ ਹੈ ਮੇਰੀ ਜ਼ਿੰਦਗੀ ਹੋਰ ਤਰ੍ਹਾਂ ਦੀ ਹੈ ਹਰ ਬੰਦੇ ਦੇ ਹਾਲਾਤ ਵੱਖਰੇ ਹੈ ਹਰ ਬੰਦੇ ਦਾ ਟੇਸਟ ਵੱਖਰਾ ਹੈ ਹਰ ਬੰਦੇ ਦਾ ਸੁਭਾਅ ਵੱਖਰਾ ਹੈ ਹਰ ਬੰਦੇ ਦੇ ਅੰਦਰੋਂ ਉਹ ਗਾਈਡ ਕਰਨ ਵਾਲੇ ਨੇ ਫੁੱਟਣਾ ਹੈ ਆਉਣਾ ਹੈ ਆਪੋ ਆਪਣਾ ਹੈ ਉਹ ਕੱਲੇ ਕੱਲੇ ਦਾ ਇਹ ਨਹੀਂ ਵੀ ਜੋ ਮੇਰੇ ਅੰਦਰੋਂ ਆਇਆ ਮੈਂ ਹੁਣ ਮੈਂ ਫੈਸਲਾ ਕੀਤਾ ਹੈ ਵੀ ਮੈਂ ਰੋਟੀ ਇੱਕ ਖਾਣੀ ਹੈ ਤੇ ਤੇਰਾ ਅੰਦਰੋਂ ਤੇਰੇ ਸਰੀਰ ਦੇ ਹਿਸਾਬ ਨਾਲ ਤੂੰ ਇਹ ਸੋਚੇਗਾ ਵੀ ਨਹੀਂ ਮੈਂ ਤੇ ਮੇਰਾ ਸਰੀਰ ਤਕੜਾ ਮੈਂ ਤੇ ਤਿੰਨ ਖਾਵਾਂਗਾ ਤੇਰਾ ਫੈਸਲਾ ਵੱਖਰਾ ਹੋ ਸਕਦਾ ਮੇਰੀ ਕਾਪੀ ਨਹੀਂ ਕਰ ਸਕਦਾ ਤੂੰ ਕੋਈ ਵੀ ਕਿਸੇ ਦੀ ਕਾਪੀ ਨਹੀਂ ਕਰ ਸਕਦਾ ਕਰਨੀ ਵੀ ਨਹੀਂ ਚਾਹੀਦੀ ਅੰਦਰ ਵਾਲੇ ਨੂੰ ਸੁਣਨਾ ਪੈਣਾ ਉਹ ਅੰਦਰ ਵਾਲਾ ਤੇਰਾ ਕਿੰਨਾ ਕੁ ਵੱਡਾ ਹੈ ਉਹ ਖੂਹ ਨਾਲ ਤੇਰਾ ਕਿੰਨਾ ਕੁ ਕਨੈਕਸ਼ਨ ਬਣਿਆ ਹੈ ਬਸ ਇਹ ਤੂੰ ਵੇਖ ਪਰ ਹੈ ਤੇਰੇ ਵਿੱਚ ਤੇਰਾ ਸਤਿਗੁਰੂ ਤੇਰੇ ਵਿੱਚ ਹੈ ਬਾਣੀ ਕਹਿੰਦੀ ਹੈ ਤੇਰਾ ਰੱਬ ਜਾਂ ਤੇਰਾ ਸਤਿਗੁਰੂ ਉਹ ਤੇਰੇ ਵਿੱਚ ਹੈ ਤੇਰਾ ਤੇਰੇ ਚ ਹੈ ਕਬੀਰ ਜੀ ਸਾਹਿਬ ਕਹਿੰਦੇ ਮੇਰਾ ਮੇਰੇ ਚ ਮੇਰਾ ਤੇਰੇ ਵਾਲਾ ਨਹੀਂ ਬਣ ਜਾਣਾ ਤੈਨੂੰ ਉਹਨੇ ਗਾਈਡ ਕਰਨਾ ਹੈ ਇੱਕ ਹੈ ਹਰੇਕ ਦੇ ਅੰਦਰੋਂ ਬੋਲਦਾ ਜਿਹਨੂੰ ਕਹਿੰਦੇ ਸਭੈ ਘੱਟ ਰਾਮ ਬੋਲਦਾ ਹਰੇਕ ਦੇ ਅੰਦਰ ਬੋਲਦਾ ਰਾਮਾ ਬੋਲਦਾ ਰਾਮ ਬਿਨਾ ਕੋ ਬੋਲੇ ਮੇਰੇ ਫੈਸਲੇ ਤੇਰੇ ਫੈਸਲੇ ਨਹੀਂ ਹੋ ਸਕਦੇ ਵੱਖਰੇ ਵੱਖਰੇ ਹੋਣਗੇ ਜਿਹੜੇ ਸਮਝ ਰਹੇ ਹੋ ਕਿਰਪਾ ਕਰਕੇ ਜਿਹੜੇ ਬੰਦੇ ਕਾਫੀ ਸਮਝਦੇ ਆ ਗੱਲ ਪਕੜ ਰਹੇ ਆ ਉਹ ਪਕੜੋ ਬਾਣੀ ਸਤਿਗੁਰੂ ਨਾਲ ਜੋੜਦੀ ਹੈ ਉਹ ਸਤਿਗੁਰੂ ਨਾਲ ਜਿਹੜਾ ਸਤਿਗੁਰ ਮੇਰਾ ਸਦਾ ਸਦਾ ਉਹਦੇ ਨਾਲ ਉਹਦੇ ਤੱਕ ਨਾ ਪਹੁੰਚ ਸਕੇ ਨਾ ਜੇ ਆਪਾਂ ਆਪਾਂ ਗੁਰੂ ਵਾਲੇ ਨਹੀਂ ਬਣ ਸਕਦੇ ਜੇ ਉਹਦੇ ਤੱਕ ਨਾ ਪਹੁੰਚ ਸਕੇ ਬੰਦੇ ਬਹੁਤ ਬਾਣੀ ਜਾਣਦੇ ਆ ਪਿਆਰਿਓ ਪਰ ਅੰਦਰੋਂ ਅੰਦਰ ਵਾਲੇ ਤੱਕ ਨਹੀਂ ਪਹੁੰਚੇ ਦੱਸੋ ਆ ਜਿਹੜੇ ਜਥੇਦਾਰ ਆ ਸਾਡੇ ਜਿਹੜੇ ਸਾਡੇ ਜਥੇਦਾਰ ਹੈ ਦੱਸੋ ਉਹ ਬਾਣੀ ਜਾਣਦੇ ਆ ਕਿ ਨਹੀਂ ਜਾਣਦੇ ਬੋਲੋ ਸਾਡੇ ਨਾਲੋਂ ਜ਼ਿਆਦਾ ਕੰਠ ਹੈ ਕਿ ਨਹੀਂ ਉਹਦੇ ਲੜੀਵਾਰ ਸਰੂਪ ਨੂੰ ਕਿੱਦਾਂ ਪੜ੍ਹਦੇ ਆ ਸੰਥੇ ਹੀ ਲੜੀਵਾਰ ਤੋਂ ਕੀਤੀ ਉਹਨਾਂ ਨੇ ਆਪਾਂ ਜਿੰਨੇ ਕਹਿੰਦੇ ਵੀ ਅਸੀਂ ਪਾਠ ਕਰਨ ਜਾਣਦੇ ਹਾਂ ਸਾਡੇ ਨਾਲੋਂ ਵੱਧ ਬਾਣੀ ਪੜ੍ਹਦੇ ਆ ਗਿਆਨ ਬਹੁਤ ਹੈ ਗਿਆਨ ਬਹੁਤ ਜ਼ਿਆਦਾ ਹੈ ਬਹੁਤ ਬਹੁਤ ਗਿਆਨ ਹੈ ਸ਼ਬਦ ਬਹੁਤ ਕੰਠ ਹੈ ਕਈਆਂ ਨੂੰ ਅੱਧਾ ਗੁਰੂ ਗ੍ਰੰਥ ਸਾਹਿਬ ਕੰਠ ਹੈ ਬਾਹਰੋਂ ਬਹੁਤ ਗਿਆਨ ਪਾਇਆ ਉਹਨਾਂ ਨੇ ਪਾਈ ਗਏ ਪਾਈ ਗਏ ਪਾਈ ਗਏ ਅੰਦਰ ਵਾਲਾ ਫੁੱਟਿਆ ਹੀ ਨਹੀਂ ਜੇ ਫੁੱਟਿਆ ਹੁੰਦਾ ਸਰਸੇ ਵਾਲੇ ਨੂੰ ਮਾਫ਼ ਕਰ ਦਿੰਦੇ ਅੰਦਰ ਵਾਲਾ ਫੁੱਟਦਾ ਹੀ ਨਹੀਂ ਵੀ ਕਿਉਂ ਚਾਪਲੂਸੀਆਂ ਕਰਦਾ ਕਿਉਂ ਪੈਰਾਂ 'ਚ ਡਿੱਗਦਾ ਕਿਉਂ ਇਹਨਾਂ ਦੇ ਤਰਲੇ ਕਰਦਾ ਠੀਕ ਹੈ ਸਰਕਾਰਾਂ ਦਾ ਆਪਣਾ ਸਿਸਟਮ ਹੁੰਦਾ ਹੈ ਤੂੰ ਆਪਣੀ ਜ਼ਮੀਰ ਜਗਾ ਕੇ ਰੱਖ ਆਖੋ ਤੂੰ ਕਾਇਮ ਦੱਸੋ ਪਿਆਰਿਓ ਹੈ ਤੇ ਇੱਦਾਂ ਹੀ ਹੈ ਗਲਤ ਕੀ ਇਹਦੇ ਵਿੱਚ ਜ਼ਮੀਰਾਂ ਜਾਗਦੀਆਂ ਮਗਰ ਤੇ ਸਾਡੇ ਪੈਂਦੇ ਰੌਲਾ ਤੇ ਸਾਡੇ ਰੌਲਾ ਤੇ ਮੇਰੇ ਵਰਗੇ ਦੇ ਮਗਰ ਪੈ ਜਾਂਦੇ ਜਦੋਂ ਇੱਦਾਂ ਦੀ ਗੱਲ ਕਰਦੇ ਪਰ ਹੈ ਤੇ ਸੱਚ ਹੈ ਝੂਠ ਕੀ ਇਹਦੇ ਵਿੱਚ ਹੈ ਤੇ ਸੱਚ ਹੈ ਬੰਦੇ ਬਹੁਤ ਬਾਣੀ ਪੜ੍ਹ ਕੇ ਵੀ ਗੁਰੂ ਵਾਲੇ ਨਹੀਂ ਹੋ ਸਕਦੇ ਮੇਰਾ ਮੰਨਣਾ ਇਹ ਹੈ ਕਿਉਂਕਿ ਉਹ ਬਾਣੀ ਦੇ ਜ਼ਰੀਏ ਜੇ ਪਹੁੰਚ ਜੇ ਬੰਦਾ ਖੂਹ ਤੱਕ ਆਪਣੇ ਵਾਲੇ ਤੱਕ ਜਿਹੜਾ ਅੰਦਰ ਹੈ ਹਰੇਕ ਦੇ ਉਹ ਫਿਰ ਮਾੜੇ ਜੇ ਨਾਲ ਵੀ ਜਾ ਸਕਦਾ ਜਿਵੇਂ ਕਹਿੰਦੇ ਮਨ ਸਮਝਾਵਣ ਕਾਰਨੇ ਕਸ਼ੂਕ ਪੜੀ ਹੈ ਗਿਆਨ ਮਾੜੇ ਜੇ ਨਾਲ ਹੀ ਚਲਿਆ ਗਿਆ ਮਾੜੇ ਜੇ ਨਾਲ ਬੰਦਾ ਅੰਦਰ ਤੱਕ ਥੋੜੇ ਜਿਹੇ ਗੱਲ ਸਮਝ ਆਈ ਅੰਦਰੋਂ ਗਾਈਡ ਕਰਨ ਵਾਲਾ ਉਹਦੇ ਤੱਕ ਪਹੁੰਚ ਗਿਆ ਤੇ ਕਈ ਬੰਦੇ ਇਦਾਂ ਦੇ ਆ ਸਾਰੀ ਜ਼ਿੰਦਗੀ ਪੜ੍ਹਦੇ ਰਹੇ ਪਰ ਆਪਣੇ ਅੰਦਰ ਤੱਕ ਨਹੀਂ ਅੰਦਰ ਵਾਲਾ ਨਹੀਂ ਉਹਨਾਂ ਦਾ ਪ੍ਰਗਟ ਹੋ ਸਕਿਆ ਉਹ ਹੈ ਜਿਹਨੇ ਤੇਰੇ ਕਾਜ ਸਵਾਰਨੇ ਜਿਹਨੂੰ ਕਹਿੰਦੇ ਆ ਫਿਰ ਘਰ ਵੈਸੋ ਹਰ ਜਨ ਪਿਆਰੇ ਘਰ ਤੇਰੇ ਹੈ ਬਾਹਰ ਥੋੜਾ ਉਹ ਬਾਹਰ ਵਾਲਾ ਥੋੜਾ ਹੈ ਉਹ ਤੇਰੇ ਅੰਦਰ ਹੈ ਤੇਰੇ ਘਰ ਚ ਹੈ ਫਿਰ ਹੋ ਨਾ ਆਪੇ ਚ ਆਪੇ ਨਾਲ ਜੁੜ ਆਪੇ ਨਾਲ ਜੁੜੇਗਾ ਜਦੋਂ ਫਿਰ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਉਹ ਸਤਿਗੁਰੂ ਕਿੱਥੇ ਹੈ ਸਾਡੇ ਅੰਦਰ ਉਹਨੂੰ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ
ਦੁੱਖ ਪਾਪ
ਰਾਮਾਨੰਦ ਜੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਹੈ ਭਗਤ ਰਾਮਾਨੰਦ ਜੀ ਤੇ ਪਰਸੋਂ ਅਸੀਂ ਮੈਂ ਉਹਨਾਂ ਦੇ ਸ਼ਬਦ ਦੀ ਵਿਚਾਰ ਕਰਦਾ ਸੀ ਕੱਤ ਜਾਈਏ ਰੇ ਮਨ ਲਾਗੂ ਰੰਗ ਇਹ ਸ਼ਬਦ ਪੜ੍ਹਦੇ ਸੀ ਆਪਾਂ ਤੇ ਉਹ ਉਹਨਾਂ ਨੂੰ ਦੱਸੋ ਭਲਾ ਉਦੋਂ ਬਾਣੀ ਤੇ ਹੈ ਨਹੀਂ ਬਾਣੀ ਤੇ ਆਈ ਨਹੀਂ ਉਦੋਂ ਗੁਰੂ ਨਾਨਕ ਪਾਤਸ਼ਾਹ ਵੀ ਬਾਅਦ ਚ ਹੋਏ ਉਹਨਾਂ ਨੂੰ ਗਾਈਡ ਕੌਣ ਕਰਦਾ ਸਤਿਗੁਰ ਤੁਮਰੇ ਕਾਜ ਸਵਾਰੇ ਉਹਨਾਂ ਦੇ ਕਾਜ ਕਿਵੇਂ ਸਵਰਦੇ ਉਹ ਅੰਦਰ ਵਾਲਾ ਹੈ ਉਹਨੂੰ ਸਤਿਗੁਰੂ ਕਹਿੰਦੇ ਆ ਫਿਰ ਵਾਰ ਵਾਰ ਬੇਨਤੀ ਕਰਨਾ ਬਾਣੀ ਸਤਿਗੁਰੂ ਨਾਲ ਜੋੜਦੀ ਹੈ ਆਪੇ ਨਾਲ ਜਦੋਂ ਤੂੰ ਫਿਰ ਹੋਏਗਾ ਤੇਰੇ ਅੰਦਰੋਂ ਆਵਾਜ਼ ਆਉਣੀ ਹੈ ਫਿਰ ਫਿਰ ਕਾਹਦੇ ਤੇ ਹੋ ਇੱਕ ਓੰਕਾਰ ਤੇ ਫੈਲਿਆ ਹੋਇਆ ਜਿਹੜਾ ਕੁਦਰਤ ਦਾ ਸਿਸਟਮ ਹੈ ਤੇਰੇ ਵਿੱਚ ਵੀ ਹੈ ਬਾਹਰ ਵੀ ਹੈ ਉੱਥੇ ਫਿਰ ਹੋ ਅਸਲੇ ਵਿੱਚ ਆ ਜਦੋਂ ਤੂੰ ਆਪੇ ਨਾਲ ਜੁੜਿਆ ਫਿਰ ਘਰ ਬੈਸੋ ਹਰ ਜਨ ਪਿਆਰੇ ਫਿਰ ਸਤਿਗੁਰ ਤੁਮਰੇ ਕਾਜ ਸਵਾਰੇ ਉਹ ਸਤਿਗੁਰੂ ਜਿਹੜਾ ਤੇਰੇ ਅੰਦਰੋਂ ਛੁੱਟਣਾ ਹੈ ਜਿਹਨੂੰ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ ਖਿੜੇ ਰਹਿੰਦੇ ਆ ਭਗਤ ਸੁਣਿਆ ਦੁੱਖ ਪਾਪ ਪਾਪ ਕਾ ਉਹ ਕਿਹਨੂੰ ਸੁਣ ਕੇ ਸਤਿਗੁਰੂ ਨੂੰ ਸੁਣ ਕੇ ਕਿਹੜਾ ਸਤਿਗੁਰੂ ਜਿਹੜਾ ਤੇਰਾ ਹੈ ਤੇਰਾ ਹੈ ਨਹੀਂ ਤੇ ਸਾਰੀ ਜ਼ਿੰਦਗੀ ਸੁਣਦੇ ਆ ਜੀ ਕਈ ਬੰਦੇ ਦਿਨ ਰਾਤ ਇਦਾਂ ਗਾਉਂਦੇ ਵੀ ਐ ਸੁਣਦੇ ਵੀ ਐ ਕਰਦੇ ਵੀ ਐ ਜਿਨ੍ਹਾਂ ਨੇ 10-10 ਘੰਟੇ ਜੋ ਵੀ ਜਿਨ੍ਹਾਂ ਦੀ ਸੁਣਨ ਦੀ ਐ ਉਹ ਕੀ ਕਰਨ ਬਈ ਜਿਨ੍ਹਾਂ ਨੇ ਕੀਰਤਨ ਕਰਨਾ ਤੇ ਕੀਰਤਨ ਸੁਣਨਾ 10 ਘੰਟੇ ਸਾਰੇ ਦਿਨ ਚ ਕੀਰਤਨ ਕਥਾ ਕਰਨੀ ਐ ਉਹ ਤੇ ਸਾਰੇ ਹੀ ਬ੍ਰਹਮ ਗਿਆਨੀ ਬਣੇ ਹੁੰਦੇ ਕਿਉਂਕਿ ਉਹ ਬਾਹਰਲਾ ਹੀ ਸੁਣੀ ਜਾਂਦੇ ਆ ਜੇ ਅੰਦਰ ਵਾਲਾ ਨਹੀਂ ਨਾ ਫੁੱਟਿਆ ਤੇ ਭਲੇਖਾ ਕਿੱਡਾ ਵੱਡਾ ਬਈ ਅਜੇ ਅਜੇ ਅੰਦਰ ਵਾਲੇ ਤੱਕ ਪਹੁੰਚਿਆ ਹੀ ਨਹੀਂ ਤੇ ਮੰਨੀ ਇਹ ਜਾਂਦਾ ਮੈਂ ਗੁਰੂ ਵਾਲਾ ਬਣ ਗਿਆ ਆਖੋ
ਸਤਨਾਮ
ਮੰਨੀ ਇਹ ਜਾਂਦਾ ਮੈਂ ਗੁਰੂ ਵਾਲਾ ਹੰਕਾਰ ਐਵੇਂ ਹੋਇਆ ਫਿਰਦਾ ਵੀ ਇਸ ਤੇ ਸਿਆਣਿਆਂ ਚ ਆਉਂਦੇ ਆ ਮੈਂ ਪਹਿਲਾਂ ਕਹਿ ਰਿਹਾ ਵੀ ਚਲੋ ਬਾਬਿਆਂ ਦੇ ਬੰਦੇ ਆ ਵੀ ਉਹ ਤੇ ਜਿਵੇਂ ਉਹਨਾਂ ਨੇ ਲਾਤਾਂ ਲੱਗੇ ਐ ਐਂ ਕਰ ਲਾ ਉਵੇਂ ਕਰੀ ਜਾਂਦੇ ਵਿਚਾਰੇ ਪਰ ਇੱਕ ਉਹ ਹੈ ਜਿਹੜੇ ਐਵੇਂ ਹੀ ਚੌੜੇ ਹੋਏ ਫਿਰਦੇ ਆ ਵੀ ਸਾਨੂੰ ਤਾਂ ਗਿਆਨ ਹੋ ਗਿਆ ਸਾਨੂੰ ਤੇ ਪਤਾ ਲੱਗ ਗਿਆ ਗਿਆਨ ਹੋਇਆ ਬਾਣੀ ਦਾ ਤੇ ਉਹਦੇ ਸਾਡੇ ਜਥੇਦਾਰਾਂ ਨੂੰ ਵੀ ਹੈ ਫਿਰ ਗਿਆਨ ਜੇ ਬਾਣੀ ਦਾ ਹੀ ਗਿਆਨ ਸੀ ਤੇ ਉਹਨਾਂ ਨੂੰ ਵੀ ਬਹੁਤ ਹੈ ਗੱਲ ਤੇ ਉਦੋਂ ਪਤਾ ਲੱਗੂ ਵੀ ਅੰਦਰੋਂ ਵਾਲਾ ਹੋਇਆ ਕਿ ਨਹੀਂ ਤੈਨੂੰ ਆਪਣੇ ਅੰਦਰੋਂ ਫੁੱਟਣ ਲੱਗਿਆ ਕਿ ਨਹੀਂ ਅਜੇ ਉਹਦੇ ਬਾਰੇ ਗੱਲ ਕਰ ਉਹ ਪਤਾ ਲੱਗਣਾ ਤੇਰੀ ਜ਼ਿੰਦਗੀ ਦੇ ਫੈਸਲਿਆਂ ਤੋਂ ਜਦੋਂ ਤੇਰੇ ਫੈਸਲੇ ਦੀ ਗੱਲ ਸੁਣਾ ਅਸੀਂ ਗੁਰੂ ਨਾਨਕ ਦਾ ਫੈਸਲਾ ਨਹੀਂ ਤੇਰੇ ਤੋਂ ਸੁਣਨਾ ਗੁਰੂ ਨਾਨਕ ਇਹਦੇ ਬਾਰੇ ਕੀ ਕਹਿੰਦੇ ਤੂੰ ਦੱਸ ਵੀ ਤੂੰ ਕੀ ਕਹਿੰਦਾ ਬਾਬਰ ਬਾਰੇ ਗੁਰੂ ਨਾਨਕ ਕੀ ਕਹਿੰਦੇ ਆ ਉਹ ਨਾ ਸੁਣਾ ਤੂੰ ਦੱਸ ਵੀ ਅੱਜ ਦੇ ਬਾਬਰ ਬਾਰੇ ਕੀ ਕਹਿੰਦਾ ਇਹ ਤੂੰ ਦੱਸ ਇਹ ਤੇਰਾ ਸਤਿਗੁਰੂ ਬੋਲਦਾ ਕਿ ਨਹੀਂ ਬੋਲਦਾ ਇਹ ਦੱਸ ਤੈਨੂੰ ਗਾਈਡ ਕਰਦਾ ਜਦੋਂ ਤੈਨੂੰ ਪੁੱਛਦੇ ਆ ਤੂੰ ਉਹਨਾਂ ਦੀ ਗੱਲ ਲੱਗ ਜਾਣਾ ਕਰਨ ਉਹਦੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਉਹਨਾਂ ਦੀ ਗੱਲ ਹੈ ਨਾ ਕਬੀਰ ਜੀ ਦੀ ਗੱਲ ਹੈ ਤੂੰ ਆਪਣੀ ਦੱਸ ਵੀ ਤੇਰੇ ਅੰਦਰੋਂ ਆ ਕੇ ਸੱਚੇ ਗਿਆਨ ਨੇ ਤੈਨੂੰ ਗਾਈਡ ਕੀਤਾ ਕਿ ਨਹੀਂ ਕੀਤਾ ਤੂੰ ਕਿਹਦੇ ਪੱਲੇ ਲੱਗੇ ਹੈ ਉਹ ਤੇ ਅੰਦਰ ਵਾਲੇ ਦੇ ਪੱਲੇ ਲੱਗ ਗਏ ਨਾ ਉਹਦੇ ਨਾਲ ਜੁੜ ਗਏ ਕੀ ਤੂੰ ਅੰਦਰ ਵਾਲੇ ਨੂੰ ਸੁਣਦਾ ਉਹਨੂੰ ਇਗਨੋਰ ਤੇ ਨਹੀਂ ਕਰੀ ਜਾਂਦਾ ਕਿਤੇ ਅੰਦਰ ਵਾਲੇ ਦੀ ਆਵਾਜ਼ ਸੁਣਦਾ ਉਹਦੇ ਤੋਂ ਬੇਮੁਖ ਤੇ ਨਹੀਂ ਹੋਇਆ ਫਿਰਦਾ ਜਿਹਨੂੰ ਕਹਿੰਦੇ ਨਾ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ
ਮੁਕਤ ਨਾ ਪਾਵੇ
ਤੇ ਜੇ ਤੁਸੀਂ ਕਹੋਗੇ ਨਾ ਇਸ ਗਿਆਨ ਤੋਂ ਬੇਮੁਖ ਹੋਣਾ ਉਹ ਸਾਡੇ ਨਾਲੋਂ ਕਿਤੇ ਵੱਧ ਲੋਕ ਬਾਣੀਆਂ ਪੜ੍ਹਦੇ ਆ ਜੀ ਮੈਂ ਫਿਰ ਬੇਨਤੀ ਕਰਦਾ ਉਹ ਤੇ ਬੈਠੇ ਸਾਰਾ ਸਾਰਾ ਦਿਨ ਏਦਾਂ ਚੌਰ ਕਰਦੇ ਆ 8-8 ਘੰਟੇ ਡਿਊਟੀਆਂ ਉਹਨਾਂ ਦੀਆਂ ਪੱਕੀਆਂ ਲੱਗੀਆਂ ਹੋਈਆਂ ਤਨਖਾਹ ਮਿਲਦੀ ਹੈ 20,000 ਰੁਪਈਆ ਮਹੀਨਾ ਉਹ ਕਹਿਣਗੇ ਅਸੀਂ ਤੇ ਬੇਮੁਖ ਨਹੀਂ ਹੋ ਸਕਦੇ ਪਰ ਨਹੀਂ ਜੇ ਅੰਦਰ ਦੀ ਜ਼ਮੀਰ ਵਾਲੀ ਆਵਾਜ਼ ਤੋਂ ਬੇਮੁਖ ਹੈ ਤੇ ਤੂੰ ਬੇਮੁਖ ਹੈ ਭਾਵੇਂ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਕਰੀ ਫਿਰ ਬਾਣੀ ਬਹੁਤ ਸੁਣਦਾ ਪਰ ਬੇਮੁਖਾਂ ਚ ਗਿਣਿਆ ਜਾਏਗਾ ਜੇ ਕੋ ਗੁਰ ਤੇ ਬੇਮੁਖ ਹੋਵੇ ਜਿਹੜਾ ਅੰਦਰੋਂ ਆਉਂਦਾ ਸੀ ਤੇਰੇ ਅੰਦਰੋਂ ਆਵਾਜ਼ ਦਿੰਦਾ ਸੀ ਜਿਹੜਾ ਉਹਦੇ ਤੋਂ ਬੇਮੁਖ ਹੈ ਬਾਣੀ ਤੋਂ ਬੇਮੁਖ ਨਹੀਂ ਇਹਦੇ ਤੇ ਕੋਈ ਸ਼ੱਕ ਨਹੀਂ ਬਾਣੀ ਤੋਂ ਥੋੜਾ ਬੇਮੁਖ ਹੈ ਬਾਣੀ ਤੇ ਸੁਣੀ ਜਾਂਦਾ ਪਰ ਅੰਦਰ ਵਾਲੇ ਤੋਂ ਬੇਮੁਖ ਹੈ ਜ਼ਮੀਰ ਤੋਂ ਬੇਮੁਖ ਹੈ ਅੰਦਰਲੀ ਆਵਾਜ਼ ਕਿੱਥੇ ਸੁਣਦਾ ਉਹ ਬੇਮੁਖ ਹੀ ਮੰਨਿਆ ਜਾਏਗਾ ਚਾਹੇ ਦਿਨ ਰਾਤ ਬਾਣੀ ਸੁਣੇ ਕਿਉਂਕਿ ਅੰਦਰ ਵਾਲੇ ਦੀ ਨਹੀਂ ਸੁਣਨ ਲੱਗਾ ਜੀ ਅੰਦਰ ਵਾਲੇ ਨੂੰ ਸੁਣਨਾ ਅਸਲ ਚ ਗੁਰੂ ਵੱਲ ਮੂੰਹ ਹੈ ਜਿਹਨੂੰ ਕਹਿੰਦੇ ਜੇ ਕੋ ਗੁਰੂ ਸਿੱਧੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਸਨਮੁਖ ਤੁਸੀਂ ਆਪਣੇ ਅੰਦਰ ਵਾਲੇ ਪਾਸੇ ਹੋਣਾ ਆ ਸਾਡੇ ਵਾਲੇ ਆ ਹੋਰ ਆ ਜਿਹੜੇ ਆ ਤੁਰੇ ਫਿਰਦੇ ਕਈ ਬ੍ਰਹਮ ਗਿਆਨੀਆਂ ਦਾ ਕੋਰਸ ਕਰਾਉਂਦੇ ਫਿਰਦੇ ਆ ਇਹਨਾਂ ਨੇ ਹੋਰ ਹੀ ਅੰਦਰੋਂ ਬਣਾ ਲਿਆ ਮੈਂ ਇਹਦੇ ਤੇ ਟੌਪਿਕ ਤੇ ਗੱਲ ਕਰੂੰ ਦੋ ਦਿਨ ਚ ਅਗਲੇ ਦੀਵਾਨਾਂ ਵਿੱਚ ਗੱਲ ਕਰਾਂਗਾ ਇਸ ਵਿਸ਼ੇ ਤੇ ਵੀ ਜਿਹੜਾ ਇਹ ਕਹਿੰਦੇ ਆ ਵੀ ਅੰਦਰੋਂ ਨਾਮ ਚੱਲ ਪੈਣਾ ਹੈ ਤੇਰੇ ਅੰਦਰੋਂ ਫੁੱਟ ਪੈਣਾ ਹੈ ਉਹ ਹੋਰ ਹੀ ਬਣਾ ਲਿਆ ਇਹਨਾਂ ਨੇ ਜੋਗ ਮਤ ਦੀ ਐਸੀ ਸਿਸਟਮ ਬਣਾ ਕੇ ਹੈ ਜੋਗ ਮਤ ਹੈ ਜੋਗੀਆਂ ਵਾਲੇ ਮਤ ਨੂੰ ਬਾਣੀ ਦੀਆਂ ਪੰਕਤੀਆਂ ਲਾ ਲਾ ਕੇ ਗੁਰੂ ਦੀ ਮਤ ਕਹਿ ਕੇ ਪ੍ਰਚਾਰੀ ਜਾਂਦੇ ਆ ਤੇ ਸਾਡੇ ਭੋਲੇ ਸਿੱਖਾਂ ਨੂੰ ਗੁੰਮਰਾਹ ਕਰ ਲੈਂਦੇ ਬਿਠਾ ਕੇ ਕਈ ਕਈ ਘੰਟੇ ਕਰਾ ਕੇ ਕਹਿਣਗੇ ਜੀ ਇਹ ਬ੍ਰਹਮ ਗਿਆਨੀ ਹੋ ਗਿਆ ਅੱਛਾ ਜੀ ਆ ਕਹਿੰਦੇ ਸੰਤ ਬਣ ਗਿਆ ਹੁੰਦਾ ਹੁੰਦਾ ਕੁਛ ਵੀ ਨਹੀਂ ਕਰਾਉਂਦੇ ਨੇ ਜੋਗੀਆਂ ਵਾਲਾ ਕੰਮ ਜੇ ਇਹੋ ਜਿਹਾ ਕੁਝ ਸਿੱਖਣਾ ਹੋਵੇ ਤੇ ਤੁਸੀਂ ਹਰਿਦੁਆਰ ਚਲੇ ਜਾਓ ਤੁਹਾਨੂੰ ਇਹੋ ਜਿਹਾ ਕਰਾਉਣਗੇ ਤੁਸੀਂ ਹੈਰਾਨ ਹੋ ਜਾਓਗੇ ਵੀ 15 ਦਿਨਾਂ ਵਿੱਚ ਤੇ ਨਾ ਤੈਨੂੰ ਬੌਲਾ ਜਿਹਾ ਕਰਕੇ ਤੋਰਤਾ ਤੈਨੂੰ ਐਂ ਲੱਗੂ ਵੀ ਦੁਨੀਆਂ 'ਚ ਬਸ ਨਸ਼ਾ ਹੀ ਨਸ਼ਾ ਹੈ ਜੀ ਅੰਦਰੋਂ ਹੀ ਆਈ ਜਾਂਦਾ ਐਂ ਲੱਗਣਾ ਤੈਨੂੰ ਉਹਦੇ ਵਾਧੂ ਫਿਰਦੇ ਆ ਸਾਡੇ ਵਾਲਿਆਂ ਨੇ ਵੀ ਉਹਦੀ ਕਾਪੀ ਮਾਰਤੀ ਪੂਰੀ ਦੀ ਪੂਰੀ ਤੇ ਭੋਲੇ ਸਾਡੇ ਬੰਦੇ ਭੋਲੇ ਇਸ ਕਰਕੇ ਕਿਉਂਕਿ ਗੌਰ ਤੇ ਕਰਦੇ ਨਹੀਂ ਨਾ ਤਾਂ ਟਾਈਮ ਕੱਢਣ ਦਾ ਨਾ ਟਾਈਮ ਕੱਢਣਾ ਨਾ ਪ੍ਰੈਕਟੀਕਲ ਕਰਕੇ ਵੇਖਣਾ ਨਾ ਤਜਰਬਾ ਕਰਕੇ ਵੇਖਣਾ ਸੁਣੀਆਂ ਸੁਣਾਈਆਂ ਗੱਲਾਂ ਨੂੰ ਮੰਨ ਕੇ ਲਓ ਜੀ ਹੋ ਗਿਆ ਬ੍ਰਹਮ ਗਿਆਨੀ ਇਸ ਟੌਪਿਕ ਤੇ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ ਕੱਲ੍ਹ ਜਾਂ ਪਰਸੋਂ ਦੇ ਦੀਵਾਨ ਵਿੱਚ ਪਰ ਮੈਂ ਜੋ ਗੱਲ ਕਰ ਰਿਹਾ ਉਹਨੂੰ ਸੁਣੋ ਜਿਹੜਾ ਸਦਾ ਵਿਗਾਸ ਹੈ ਉਹ ਸਦਾ ਵਿਗਾਸ ਉਹ ਹੈ ਜਿਹਨੇ ਸਦਾ ਤੈਨੂੰ ਗਾਈਡ ਕਰਨਾ ਹੈ ਜਿਹੜੇ ਤੇਰਾ ਅੰਦਰ ਦਾ ਹੈ ਉਹਦੇ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਉਹ ਹੈ ਤੇਰੀ ਕਾਮਨ ਸੈਂਸ ਕਿੰਨੀ ਕੁ ਸੈਂਸ ਹੈ ਤੇ ਜਿਹੜਾ ਅੰਦਰੋਂ ਇੱਥੇ ਕੀ ਕਰਨਾ ਇੱਥੇ ਕੀ ਕਰਨਾ ਖੜਨਾ ਕਿੱਦਾਂ ਬਹਿਣਾ ਕਿੱਦਾਂ ਚੱਲਣਾ ਕਿੱਦਾਂ ਖਾਣਾ ਕਿੱਦਾਂ ਕੰਮ ਕਿੱਦਾਂ ਕਰਨਾ ਡਿਊਟੀ ਕਿੱਦਾਂ ਕਰਨੀ ਹੈ ਫਰਜ਼ ਕਿੱਦਾਂ ਨਿਭਾਉਣੇ ਆ ਉਹ ਜਿਹੜਾ ਹਰ ਵੇਲੇ ਜਿਹੜੀ ਸੈਂਸ ਹੈ ਤੇਰੀ ਅੰਦਰੋਂ ਉਹ ਜਿਹੜਾ ਤੈਨੂੰ ਆਪਣੇ ਆਪ ਔੜਦੀ ਹੈ ਉਹ ਹੈ ਜਿਹੜਾ ਗਾਈਡ ਕਰਦਾ ਉਹ ਆਏਗਾ ਜ਼ਰੂਰ ਜੇ ਤੁਸੀਂ ਥਿਰ ਹੋਵੋਗੇ ਬਾਣੀ ਸਾਨੂੰ ਉਸ ਸਤਿਗੁਰੂ ਨਾਲ ਜੋੜਦੀ ਹੈ ਉਹਦੇ ਨਾਲ ਜੁੜ ਉਹ ਗੁਰੂ ਹੈ ਜਿਹੜਾ ਅਸਲ ਜਿਹਨੂੰ ਕਹਿੰਦੇ ਨੇ ਬਾਜ ਗੁਰੂ ਡੁੱਬਾ ਸੰਸਾਰ ਡੁੱਬ ਗਿਆ ਸੰਸਾਰ ਉਸ ਗੁਰੂ ਤੋਂ ਬਿਨਾਂ ਉਹ ਸੱਚੇ ਗਿਆਨ ਤੋਂ ਬਿਨਾਂ ਜਿਹੜਾ ਸੱਚਾ ਗਿਆਨ ਨਹੀਂ ਲੈਂਦਾ ਹੈ ਸਰੀਰ ਦੇ ਅੰਦਰ ਚਾਹੇ ਕੋਈ ਕਾਲਾ ਚਾਹੇ ਕੋਈ ਗੋਰਾ ਚਾਹੇ ਕੋਈ ਦੁਨੀਆਂ 'ਚ ਜਿੱਥੇ ਮਰਜ਼ੀ ਬੈਠਾ ਹੈ ਸਭ ਮੈਂ ਰਹਿਆ ਸਮਾਏ ਹੈ ਉਹ ਤਾਂ ਕਰਕੇ ਚੇਤਾ ਰੱਖਿਓ ਵੀ ਸਤਿਗੁਰੂ ਤੱਕ ਪਹੁੰਚ ਜਾਈਏ ਐਵੇਂ ਹੀ ਨਾ ਚੌੜੇ ਹੋਏ ਫਿਰੀਏ ਵੀ ਗੁਰੂ ਵਾਲੇ ਆ ਨਾ ਨਾ ਫੁੱਟਦਾ ਹੈ ਚਸ਼ਮਾ ਅੰਦਰੋਂ ਤੇ ਉਦੋਂ ਬਾਅਦ ਪਤਾ ਕਿਵੇਂ ਲੱਗਦਾ ਵੀ ਗੁਰੂ ਵਾਲਾ ਬਣ ਗਿਆ ਫੈਸਲਿਆਂ ਤੋਂ ਵੀ ਜ਼ਿੰਦਗੀ ਦੇ ਹਰੇਕ ਫੈਸਲੇ ਨੂੰ ਚੈੱਕ ਕਰੋ ਵੀ ਕਿੱਦਾਂ ਦੇ ਫੈਸਲੇ ਕਰਦਾ ਹਰੇਕ ਫੈਸਲਾ ਕਿਵੇਂ ਦਾ ਤੇ ਕਈ ਬੰਦੇ ਤੁਹਾਨੂੰ ਦਿਸਣਗੇ ਖਾਣ ਵਾਲਾ ਪਾਸਾ ਬਹੁਤ ਵਧੀਆ ਜ਼ਿੰਮੇਵਾਰੀਆਂ ਪੂਰੀਆਂ ਵਧੀਆ ਮਾਇੰਡ ਉਹਨਾਂ ਦਾ ਸ਼ਾਂਤ ਰਹਿੰਦਾ ਹੈ ਬਿਲਕੁਲ ਠੀਕ ਠਾਕ ਹੈ ਇਹ ਫੈਸਲਾ ਅੰਦਰੋਂ ਆ ਰਿਹਾ ਇਹਨੂੰ ਪਤਾ ਹੈ ਵੀ ਜ਼ਿੰਦਗੀ ਐਂ ਜਿਉਣੀ ਹੈ ਧੋਖਾ ਨਹੀਂ ਕਿਸੇ ਨਾਲ ਠੱਗੀ ਨਹੀਂ ਕਿਸੇ ਨਾਲ ਬੇਈਮਾਨੀ ਨਹੀਂ ਇਹ ਗਿਆਨਵਾਨ ਹੈ ਗਿਆਨਵਾਨ ਮਤਲਬ ਗੁਰੂ ਵਾਲਾ ਗਿਆਨਵਾਨ ਸਮਝਦਾ ਤੇ ਗਿਆਨ ਦਾ ਗਿਆਨਵਾਨ ਦਾ ਪਤਾ ਗੱਲਾਂ ਤੋਂ ਨਹੀਂ ਲੱਗਦਾ ਵੀ ਗੱਲਾਂ ਬਹੁਤ ਸੋਹਣੀਆਂ ਕਰਦਾ ਗਿਆਨਵਾਨ ਬਹੁਤ ਹੈ ਨਾ ਉਹਦੇ ਕੰਮਾਂ ਤੋਂ ਪਤਾ ਲੱਗਦਾ ਹੈ ਤਾਂ ਕਰਕੇ ਫਿਰ ਚੇਤਾ ਰੱਖਿਓ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਅੰਦਰ ਤੇਰੇ ਅੰਮ੍ਰਿਤ ਦਾ ਭਰਪੂਰ ਖਜ਼ਾਨਾ ਹੈ ਉਹਨੂੰ ਲੱਭਦਾ ਲੋ ਪੜੋ ਪੰਗਤੀ ਫਿਰ
ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣੈ ਬ੍ਰਹਮ ਦਾ ਭਰਮ ਕੁਲਾਇਆ
ਹੁੰਦੀ ਕਸਤੂਰੀ ਮਿਰਗ ਦੇ ਅੰਦਰ ਹੀ ਹੈ ਉਹਦੀ ਨਾਭੀ ਜਦੋਂ ਕਿਤੇ ਬੈਠਦਾ ਨਾ ਉਹਦਾ ਨੱਕ ਆਪਣੀ ਨਾਭੀ ਕੋਲ ਲੱਗ ਜਾਂਦਾ ਤੇ ਉਹਨੂੰ ਮੈਂ ਕੌਣ ਲੱਗ ਜਾਂਦੀ ਹੈ ਜਦੋਂ ਮੈਂ ਕਹਿੰਦੀ ਹੈ ਲੱਭਦਾ ਫਿਰਦਾ ਜੰਗਲਾਂ ਚ ਭਟਕਦਾ ਕਹਿੰਦਾ ਕਿਤੇ ਬਾਹਰ ਕਸਤੂਰੀ ਉਹ ਕਮਲਿਆ ਤੇਰੇ ਅੰਦਰ ਸੀ ਕਸਤੂਰੀ ਸਤਿਗੁਰੂ ਤੇਰੇ ਅੰਦਰ ਸੀ ਤੂੰ ਬਾਹਰੋਂ ਨਾ ਲੱਭ ਅੰਦਰ ਹੈ ਤੇਰੇ ਸਤ ਬਾਹਰ ਵਾਲੀ ਐਜੂਕੇਸ਼ਨ ਤੋਂ ਅੰਦਰ ਵਾਲੇ ਨਾਲ ਜੁੜ ਜਾ ਆਪਾਂ ਕਈ ਵਾਰੀ ਪੜ੍ਹਦੇ ਹਾਂ ਨਾ ਸਤਿਗੁਰ ਤੇਰੇ ਅੰਦਰ ਵਸਦਾ ਜਾ ਜਾ ਕੇ ਤੀਰਥ ਨਾਵੇਂ
ਸਤਿਗੁਰ ਦਾ ਕਰਨੈ ਜੇ ਦੀਦਾਰ
ਆ ਸੱਚ ਅੰਦਰ ਵਾਲੇ ਦੇ ਦੀਦਾਰ ਬਿਨਾ ਸ਼ਾਂਤੀ ਨਹੀਂ ਆਉਣੀ ਅੰਦਰ ਵਾਲਾ ਜਿਹੜਾ ਸਤਿਗੁਰੂ ਹੈ ਜਿਹਨੂੰ ਕਹਿੰਦੇ ਤੁਧ ਡਿੱਠੇ ਸੱਚੇ
ਪਾਤਸ਼ਾਹ
ਉਹਨੂੰ ਵੇਖੋ ਵੀ ਕੀ ਕਹਿੰਦਾ ਮਲ ਜਨਮ ਜਨਮ ਦੀ ਕੱਟੀ ਹੈ ਬਾਹਰ ਬੜਾ ਕੁਝ ਵੇਖ ਲਿਆ ਨਾ ਫਿਰ ਫਿਰ ਕੇ ਕਰ ਲੈ ਬੜੇ ਦਰਸ਼ਨ ਹੁਣ ਅੰਦਰ ਵਾਲੇ ਨੂੰ ਵੇਖੇ ਬਾਣੀ ਕਹਿੰਦੀ ਅੰਦਰ ਵਾਲੇ ਨੂੰ ਵੇਖੇਗਾ ਤਾਂ ਤੇਰਾ ਭਲਾ ਹੋਣਾ ਮੈਨੂੰ ਵੇਖ ਕੇ ਨੀ ਭਲਾ ਹੋ ਜਾਣਾ ਤੇਰਾ ਤੈਨੂੰ ਤੇਰੇ ਵਾਲਾ ਵੇਖਣਾ ਪੈਣਾ ਜਿਹੜਾ ਹਰੇਕ ਦੇ ਅੰਦਰ ਹੈ
ਸਤਿਗੁਰ ਨਾ ਕਰਨੈ ਜੇ ਦੀਦਾ ਅੰਦਰ ਮਾਰੋ ਚਾਤੀ ਸਤਿਗੁਰ ਨਾ ਕਰਨੈ ਜੇ ਦੀਦਾ ਅੰਦਰ ਮਾਰੋ ਚਾਤੀ ਸਤਿਗੁਰ ਦਾ 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 ਕਰਨੈ ਜੇ ਦੀਦਾ ਅੰਦਰ ਮਾਰੋ ਚਾਤੀ
ਜਾਂਦੇ ਦੋਵੇਂ ਨੇ ਅੰਦਰ ਜੋਗੀ ਵੀ ਅੰਦਰ ਜਾਂਦੇ ਐ ਤੇ ਜਾਂਦੇ ਸਿੱਖ ਵੀ ਹੈ ਭਗਤ ਵੀ ਹੈ ਜਿਹੜੇ ਜੋਗੀ ਹੈ ਜਿਹੜੇ ਆ ਬ੍ਰਹਮ ਗਿਆਨੀ ਬਣਾਉਂਦੇ ਹੈ ਇਹ ਜਾਂਦੇ ਹੈ ਤਨ ਵਿੱਚ ਕੁੰਡਲੀਨੀ ਖੋਲ ਲੈਂਦੇ ਹੈ ਆ ਨਾੜੀਆਂ ਤੱਕ ਚਲੇ ਜਾਂਦੇ ਹੈ ਬਾਡੀ ਦੇ ਵਿੱਚ ਹੀ ਤੁਰੇ ਰਹਿੰਦੇ ਹੈ ਇੱਥੇ ਕੁ ਪਹੁੰਚ ਗਏ ਸਾਹ ਇੱਥੇ ਕੁ ਪਹੁੰਚ ਗਏ ਇੱਥੇ ਕੁ ਪਹੁੰਚ ਗਏ ਸਾਹ ਇੱਥੇ ਪਹੁੰਚ ਗਏ ਇਹ ਤਨ 'ਚ ਜਾਂਦੇ ਹੈ ਪਰ ਸਾਡੇ ਸਤਿਗੁਰੂ ਕਹਿੰਦੇ ਆ ਕਿ ਮਨੁੱਖ ਤੇ ਤੂੰ ਮਨ ਕਰਕੇ ਹੈ ਤੂੰ ਆਪਣੇ ਮਨ ਵਿੱਚ ਜਾਣਾ ਦੋਨਾਂ ਨੇ ਅੰਦਰ ਹੀ ਹੈ ਜੋਗੀ ਸਰੀਰ ਵਿੱਚ ਫਿਰਦੇ ਹੈ ਤਨ ਵਿੱਚ ਜੋਗੀ ਪਰ ਸਿੱਖ ਜਿਹੜੇ ਹੈ ਉਹ ਮਨ ਵਿੱਚ ਜਾਂਦੇ ਆ ਮਾਇੰਡ ਮਨੁੱਖ ਹੋਣ ਕਰਕੇ ਉਹ ਸੋਚਣ ਵਾਲੇ ਪਾਸੇ ਤੁਰਦੇ ਵਿਚਾਰਵਾਨ ਹੁੰਦੇ ਸਰੀਰ ਵਿੱਚ ਨਾ ਜਾ ਇਹਨੂੰ ਵੇ
ਸਤਿਗੁਰ ਤਾਂ ਕਰਨੇ ਜੇ ਦੀਦਾ ਅੰਦਰ ਮਾਰੋ ਚਾਤੀ 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 ਸਤਿਗੁਰ ਦਾ ਕਰਨੇ ਜੇ
ਪਲੋ ਪਲੋ
ਅੰਦਰ
ਬੋਲੋ ਇੱਕ ਵਾਰ
ਜਾ ਜਾ ਕੇ ਤੀਰਥ ਨਾਵੇਂ ਪੜ ਪੜ ਕੇ ਮਾਨ ਵਧਾਵੇ ਜਾ ਜਾ ਕੇ ਤੀਰਥ ਨਾਵੇਂ ਪੜ ਪੜ ਕੇ ਮਾਨ ਵਧਾਵੇ ਜਾ ਜਾ ਕੇ ਤੀਰਥ ਨਾਵੇਂ ਪੜ ਪੜ ਕੇ ਮਾਨ ਵਧਾਵੇ ਜਾ ਜਾ ਕੇ ਤੀਰਥ ਨਾਵੇਂ ਪੜ ਪੜ ਕੇ ਮਾਨ ਵਧਾਵੇ ਜਾ ਕੇ ਤੀਰਥ ਨਾਵੇਂ ਪੜ ਪੜ ਕੇ ਮਾਨ ਵਧਾਵੇ ਜਾ ਜਾ ਕੇ ਤੀਰਥ ਨਾਵੇਂ ਪੜ ਪੜ ਕੇ ਮਾਨ ਵਧਾਵੇ ਐਵੇਂ ਕਿਉਂ ਹੋਇਆ ਖੱਜਲ ਖੁਆਰ ਅੰਦਰ ਮਾਰੋ ਸਾਥੀ ਸਾਹਿਬ ਦਾ ਕਰਨੇ ਜੇ ਦੀਦਾਰ ਅੰਦਰ ਮਾਰੋ ਸਾਥੀ ਸਾਹਿਬ ਦਾ ਕਰਨੇ ਜੇ ਦੀਦਾਰ ਅੰਦਰ ਮਾਰੋ ਸਾਥੀ ਸਾਹਿਬ ਦਾ ਕਰਨੇ ਜੇ ਦੀਦਾਰ ਅੰਦਰ ਮਾਰੋ ਸਾਥੀ ਸਾਹਿਬ ਦਾ ਪੜੋ ਜੇ ਦੀਦਾਰ ਅੰਦਰ ਮਾਰੋ ਸਤਿਗੁਰ ਨੂੰ ਕੋਲ ਬਿਠਾ ਕੇ ਪੁੱਛ ਲੈ ਕਿਉਂ ਬਾਹਰ ਜਾਵੇ ਸਤਿਗੁਰ ਨੂੰ ਕੋਲ ਬਿਠਾ ਕੇ ਪੁੱਛ ਲੈ ਕਿਉਂ ਬਾਹਰ ਜਾਵੇ ਸਤਿਗੁਰ ਨੂੰ ਕੋਲ ਬਿਠਾ ਕੇ ਪੁੱਛ ਲੈ ਕਿਉਂ ਬਾਹਰ ਜਾਵੇ ਸਤਿਗੁਰ ਨੂੰ ਕੋਲ ਬਿਠਾ ਕੇ ਪੁੱਛਦਾ ਕਿਉਂ ਬਾਹਰ ਜਾਵੇ ਐਵੇਂ ਨਾ ਥਾ ਥਾ ਚਤੁਰਾਮਾ ਐਵੇਂ ਨਾ ਥਾ ਥਾ ਚਤੁਰਾਮਾ ਅੰਦਰ ਮਾਰੋ ਜਾਤੀ ਸਾਹਿਬ ਦਾ ਕਰਨੇ ਜੇ ਦੀਦਾ ਅੰਦਰ ਮਾਰੋ ਜਾਤੀ ਸਾਹਿਬ ਦਾ ਕਰਨੇ ਜੇ ਦੀਦਾ ਮਾਰੋ ਜਾਤੀ ਸਾਹਿਬ ਦਾ ਕਰਨੇ ਜੇ ਦੀਦਾ ਅੰਦਰ ਮਾਰੋ ਜਾਤੀ ਸਾਹਿਬ ਦਾ ਕਰਨੇ ਜੇ ਦੀਦਾ ਅੰਦਰ ਮਾਰੋ ਜਾਤੀ ਸਾਹਿਬ ਦਾ ਕਰਨੇ ਜੇ ਦੀਦਾ ਅੰਦਰ ਮਾਰੋ ਜਾਤੀ
ਕਹਿੰਦੇ ਜਾ ਜਾ ਕੇ ਤੀਰਥ ਨਾਵੇਂ ਪੜ ਪੜ ਕੇ ਮਾਨ ਵਧਾਵੇਂ ਐਵੇਂ ਕਿਉਂ ਹੋਇਆ ਖੱਜਲ ਖੁਆਰ ਪਰ ਇੱਕ ਵੱਡੀ ਪ੍ਰੋਬਲਮ ਪੈ ਗਈ ਸਾਡੇ ਗੁਰੂ ਸਾਹਿਬ ਜਦੋਂ ਸੀ ਸਰੀਰ ਵਿੱਚ ਸਾਰਿਆਂ ਨੇ ਜ਼ੋਰ ਲਾਇਆ ਆਪਣੇ ਆਪ ਨਾਲ ਜੁੜ ਜਦੋਂ ਚਲੇ ਗਏ ਫਿਰ ਸਾਨੂੰ ਬਾਹਰ ਹੀ ਹਰੇਕ ਚੀਜ਼ ਨਾਲ ਜੋੜਤਾ ਵੀ ਇਹ ਵੀ ਪੂਜ ਲੈ ਇੱਥੇ ਵੀ ਮੱਥਾ ਟੇਕ ਲੈ ਇੱਥੇ ਵੀ ਟੇਕ ਲੈ ਇੱਥੇ ਵੀ ਟੇਕ ਲੈ ਜੋੜਨਾ ਸੀ ਬੰਦੇ ਨੂੰ ਆਪਣੇ ਆਪ ਬਾਣੀ ਸਾਨੂੰ ਆਪਣੇ ਆਪ ਨਾਲ ਜੁੜਨ ਦੀ ਗੱਲ ਕਹਿੰਦੀ ਹੈ ਪਰ ਪ੍ਰੋਬਲਮ ਇਹ ਹੋਈ ਪਈ ਹੈ ਵੀ ਹੁਣ ਫਿਰ ਬਾਹਰ ਹੀ ਜੋੜਦਾ ਜਿਵੇਂ ਹਿੰਦੂ ਬਾਹਰਲੀਆਂ ਚੀਜ਼ਾਂ ਨਾਲ ਜੁੜੇ ਹੈ ਉਹਨਾਂ ਦੇ ਤੀਰਥ ਨੇ ਚਲੋ ਮੁਬਾਰਕ ਨੇ ਉਹਨਾਂ ਨੂੰ ਜਿੱਥੇ ਮਰਜ਼ੀ ਨਹਾਉਣ ਜੋ ਮਰਜ਼ੀ ਕਰਨ ਉਹਨਾਂ ਦਾ ਸਿਸਟਮ ਬਾਹਰ ਜੋੜਦਾ ਇਸਲਾਮ ਧਰਮ ਦੇ ਵਿੱਚ ਵੀ ਬਹੁਤ ਸਭ ਵੀ ਮੱਕੇ ਜਾਣਾ ਹੀ ਜਾਣਾ ਹੱਜ ਕਰਨਾ ਹੀ ਕਰਨਾ ਠੀਕ ਹੈ ਉਹਨਾਂ ਦਾ ਉਹ ਵੀ ਜੋੜਿਆ ਹੋਇਆ ਤੇ ਸਾਡੇ ਵਾਲਿਆਂ ਨੇ ਤਾਂ ਫਿਰ ਕਈ ਜਗ੍ਹਾ ਇੱਦਾਂ ਦੀਆਂ ਬਣਾ ਲਈਆਂ ਵੀ ਇੱਥੇ ਵੀ ਜੁੜ ਜਾਓ ਇੱਥੇ ਵੀ ਜੁੜ ਜਾਓ ਇੱਥੇ ਵੀ ਜੁੜ ਜਾਓ ਅਸਲ 'ਚ ਕਹਿਣਾ ਇਹ ਸੀ ਵੀ ਆਪਣੇ ਆਪ ਨਾਲ ਜੁੜ ਜਾਓ ਤੇ ਜਦੋਂ ਤੁਸੀਂ ਬਾਹਰ ਜੋੜ ਦੋਗੇ ਬੰਦੇ ਨੂੰ ਬਾਹਰ ਮੁਖੀ ਬਣਾਓਗੇ ਬੰਦਾ ਕਿਵੇਂ ਆਪਣੇ ਆਪ ਨਾਲ ਜੁੜੇਗਾ ਸਿਸਟਮ ਦੇ ਸਾਰਾ ਬਾਹਰ ਖਿੱਚਦਾ ਇੱਥੇ ਜੁੜ ਜਾਓ ਇੱਥੇ ਜੁੜ ਜਾਓ ਇੱਥੇ ਜੁੜ ਜਾਓ ਜੁੜਨਾ ਆਪਣੇ ਆਪ ਨਾਲ ਸੀ ਤੇ ਸਾਰੇ ਦਾ ਸਾਰਾ ਢਾਂਚਾ ਜਿਹੜਾ ਉਹ ਬਾਹਰ ਜੋੜ ਰਿਹਾ ਅੰਦਰ ਨਹੀਂ ਜੋੜ ਰਿਹਾ ਪਰ ਗੁਰਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਉੱਥੋਂ ਪਤਾ ਲੱਗਦਾ ਵੀ ਬਾਣੀ ਜ਼ਰੂਰ ਆਪਣੇ ਆਪ ਨਾਲ ਜੋੜਦੀ ਹੈ ਪਰ ਜਿਹੜਾ ਅੱਜ ਸਿੱਖ ਧਰਮ ਬਣਿਆ ਹੋਇਆ ਇਹ ਬਾਹਰ ਜੋੜਦਾ ਸਿੱਖ ਧਰਮ ਬਾਹਰ ਜੋੜਦਾ ਜਿਹੜਾ ਅੱਜ ਬਣਿਆ ਹੋਇਆ ਜਿਹੜਾ ਸਟਰਕਚਰ ਦਿਸਦਾ ਹੈ ਇਹ ਸਾਨੂੰ ਬਾਹਰ ਜੋੜਦਾ ਬਾਹਰ ਹੈ ਕੁਛ ਬਾਹਰ ਜੋੜਦਾ ਪਰ ਜੋ ਬਾਣੀ ਹੈ ਬਾਣੀ ਸਾਨੂੰ ਆਪਣੇ ਆਪ ਨਾਲ ਜੋੜਦੀ ਬਾਣੀ ਸਾਨੂੰ ਬਾਣੀ ਕਹਿੰਦੀ ਤੂੰ ਆਪਣੇ ਆਪ ਨਾਲ ਜੁੜ ਬਾਣੀ ਇਹ ਨਹੀਂ ਕਹਿੰਦੀ ਵੀ ਮੇਰੇ ਨਾਲ ਜੁੜ ਬਾਣੀ ਕਹਿੰਦੀ ਤੂੰ ਆਪਣੇ ਆਪ ਨਾਲ ਜੁੜ ਤੂੰ ਜੁੜ ਪਰ ਇਹ ਹੈ ਪਵਾੜਾ ਸਾਰੇ ਦਾ ਸਾਰਾ ਗੋਲਕਾਂ ਦਾ ਹੀ ਹੈ ਬਾਹਰ ਸਿਸਟਮ ਬਣਾਇਆ ਗੋਲਕਾਂ ਬਣੀਆਂ ਉੱਥੋਂ ਸਾਰੇ ਦਾ ਸਾਰਾ ਪੁਜਾਰੀ ਜਦੋਂ ਵਿੱਚ ਐਡ ਹੁੰਦਾ ਨਾ ਪੁਜਾਰੀ ਵਰਗ ਜਿਹੜਾ ਪੁਜਾਰੀ ਮਾਈਂਡ ਜਦੋਂ ਬੰਦੇ ਵਿੱਚ ਐਡ ਹੋ ਜਾਂਦੇ ਆ ਉਹ ਫਿਰ ਸਾਰੀ ਜਿਹੜੀ ਚੱਕਰੀ ਘੁਮਾ ਕੇ ਸਾਰੇ ਸਿਸਟਮ ਦਾ ਪੁੱਠਾ ਗੇੜਾ ਦੇ ਦਿੰਦੇ ਆ ਪੁੱਠਾ ਗੇੜਾ ਤੇ ਸਾਡੇ ਸਿੱਖ ਧਰਮ ਦਾ ਪੂਰੀ ਤਰ੍ਹਾਂ ਨਾਲ ਪੁੱਠਾ ਗੇੜਾ ਪੁਜਾਰੀ ਵਰਗ ਨੇ ਦਿੱਤਾ ਹੈ ਗੁਰਬਾਣੀ ਬਿਲਕੁਲ ਸਿੱਧੇ ਪਾਸੇ ਆਪਣੇ ਆਪ ਨਾਲ ਜੁੜਨ ਦੀਆਂ ਗੱਲਾਂ ਕਰਦੀ ਸੀ ਪਰ ਪੁੱਠਾ ਗੇੜਾ ਦਿੱਤਾ ਇਹ ਪੁਜਾਰੀ ਨੇ ਦਿੱਤਾ ਬਿਲਕੁਲ ਸੱਚ ਹੈ ਚਾਹੇ ਅੱਜ ਮੰਨ ਲਓ ਚਾਹੇ ਜਦੋਂ ਮਰਜ਼ੀ ਮੰਨ ਲਿਓ ਮੰਨਣਾ ਇਹ ਪਏਗਾ ਵੀ ਪੁਜਾਰੀ ਨੇ ਪੁੱਠਾ ਗੇੜਾ ਦਿੱਤਾ ਆਪਣੇ ਆਪ ਨਾਲ ਜੁੜਨ ਦੀ ਬਜਾਏ ਬੰਦਾ ਬਾਹਰ ਜੋੜਿਆ ਤੇ ਜੋ ਲੱਭਣਾ ਹੈ ਹੁਣ ਮੈਨੂੰ ਦੱਸੋ ਪਿਆਰਿਓ ਕਿਸੇ ਬੰਦੇ ਨੇ ਜਹਾਜ਼ ਬਣਾਇਆ ਹੈ ਕਿੱਥੋਂ ਬਣਾਇਆ ਕਿੱਥੋਂ ਲੱਭਿਆ ਭਲਾ ਉਹਨੇ ਜਹਾਜ਼ ਆਪਣੇ ਆਪ ਜੋਗੇ ਬਾਹਰੋਂ ਬੋਲੋ ਬਈ ਆ ਸਾਊਂਡ ਸਿਸਟਮ ਹੈ ਪਹਿਲਾਂ ਅੱਜ ਤੋਂ 20-30 ਸਾਲ ਪਹਿਲਾਂ ਇਦਾਂ ਦਾ ਸਿਸਟਮ ਹੁੰਦਾ ਸੀ ਨਹੀਂ ਸੀ ਨਾ ਹੁੰਦਾ ਹੁਣ ਵਧੀਆ ਤੋਂ ਵਧੀਆ ਆ ਰਿਹਾ ਕਿੱਥੋਂ ਆ ਰਿਹਾ ਭਲਾ ਆਪਣੇ ਆਪ ਵਿੱਚੋਂ ਕਿਸੇ ਨੇ ਵਾਜਾ ਬਣਾਇਆ ਜਿਹਨੇ ਪਹਿਲਾਂ ਬਣਾਇਆ ਹੋਣਾ ਉਹਨੇ ਕਿੱਥੋਂ ਕੱਢਿਆ ਬੁਲਾਏ ਲੱਕੜ ਦੇ ਬਾਹਰੋਂ ਲਾਈ ਹੈ ਸੁਰਾਂ ਦੇ ਬਾਹਰੋਂ ਲਾਈਆਂ ਪਰ ਬਣਾਉਣਾ ਕਿਵੇਂ ਹੈ ਇਹ ਟੈਕਨੀਕ ਕਿੱਥੋਂ ਆਈ ਹੈ ਬਲਾ ਬੋਲੋ ਜੀ ਆਪਣੇ ਆਪ ਚੋਂ ਤੇ ਬਾਣੀ ਕਹਿੰਦੀ ਆਪਣੇ ਆਪ ਨਾਲ ਜੁੜ ਤੇਰੇ ਵਿੱਚ ਹੈ ਸਾਰਾ ਕੁਛ ਤੇਰੇ ਚ ਹੈ ਖਜ਼ਾਨਾ ਸਭ ਕੁਛ ਨਿਕਲ ਸਕਦਾ ਤੇਰੇ ਅੰਦਰ ਇਹਨੂੰ ਅੰਮ੍ਰਿਤ ਕਹਿੰਦੇ ਆ ਤੇਰੇ ਅੰਦਰ ਭਰਿਆ ਪਿਆ ਗਿਆਨ ਦਾ ਕੁੰਡ ਹੈ ਤੇਰੇ ਵਿੱਚ ਅੰਦਰ ਖੂਟਾ ਅੰਮ੍ਰਿਤ ਭਰਿਆ ਤੇ ਸਮਝ ਲੈ ਕੇ ਬਾਹਰੋਂ ਸ਼ਬਦ ਹੈ ਕਾਢ ਪੀਏ ਪਨਿਹਾਰੀ ਕੱਢ ਉਹਨੂੰ ਸਮਝ ਜਦੋਂ ਤੂੰ ਜਦੋਂ ਤੇਰੇ ਅੰਦਰ ਅੰਮ੍ਰਿਤ ਦਾ ਗਿਆਨ ਦਾ ਸਮਝ ਦਾ ਖੂਹ ਹੈ ਜਦੋਂ ਕੱਢੇਗਾ ਨਾਲੇ ਤੇ ਆਪ ਪੀਏਗਾ ਭਾਵ ਕਿ ਸਹੂਲਤਾਂ ਬਣਨਗੀਆਂ ਤੂੰ ਆਪ ਸੌਖਾ ਹੋ ਤੇ ਨਾਲੇ ਦੁਨੀਆ ਸੌਖੀ ਕਰ ਜਿਹਨੇ ਜਹਾਜ਼ ਬਣਾਇਆ ਨਾਲੇ ਆਪ ਸੌਖਾ ਹੋ ਗਿਆ ਨਾਲੇ ਕਰੋੜਾਂ ਦੁਨੀਆਂ ਨੂੰ ਸੌਖਾ ਕਰ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿਹੜੇ ਬੰਦੇ ਨੇ ਸਾਊਂਡ ਸਿਸਟਮ ਬਣਾਇਆ ਹੋਊ ਪਹਿਲੀ ਵਾਰੀ ਨਾਲੇ ਤੇ ਆਪ ਸੌਖਾ ਹੋ ਗਿਆ ਤੇ ਨਾਲੇ ਆਪਾਂ ਕਿੰਨੇ ਆ ਵੇਖੋ ਹੁਣ ਜੇ ਮੈਂ ਬਿਨਾਂ ਸਾਊਂਡ ਤੋਂ ਸਪੀਕਰ ਤੋਂ ਬੋਲਾਂ ਤੇ ਕਿੱਥੇ ਤੱਕ ਮੇਰੀ ਆਵਾਜ਼ ਪਹੁੰਚਦੀ ਹੈ ਮੈਂ 30-40 ਬੰਦਿਆਂ ਨੂੰ ਸੁਣਾ ਸਕਦਾ ਨਾ 50 ਬੰਦਿਆਂ ਤੱਕ ਮੇਰੀ ਆਵਾਜ਼ ਜਾਏਗੀ ਕਿੱਥੇ ਤੱਕ ਜਾ ਸਕਦੀ ਜਿਹਨੇ ਇੰਟਰਨੈਟ ਬਣਾਇਆ ਅਮਰੀਕਾ ਤੱਕ ਬੈਠ ਕੇ ਲੋਕ ਲਾਈਵ ਸੁਣ ਹੀ ਰਹੇ ਹੋਣਗੇ ਘਰਾਂ 'ਚ ਅੰਦਰੋਂ ਆਇਆ ਸਾਰਾ ਕੁਛ ਆਪੇ ਨਾਲ ਜੁੜ ਕੇ ਗੋਰਿਆਂ ਨੇ ਸਾਰਾ ਕੁਝ ਕੱਢਿਆ ਆਪਣੇ ਨਾਲ ਜੁੜ ਕੇ ਆਉਣਾ ਸਾਰਾ ਕੁਛ ਸਾਨੂੰ ਬਾਣੀ ਇਹ ਨਹੀਂ ਕਹਿੰਦੀ ਵੀ ਬਾਣੀ ਕਹੇ ਮੇਰੇ ਨਾਲ ਜੁੜ ਜਾ ਬਾਣੀ ਕਹਿੰਦੀ ਹੈ ਆਪਣੇ ਆਪ ਨਾਲ ਜੁੜ ਜਾ ਤੇ ਤੂੰ ਆਪਣੇ ਆਪ ਨਾਲ ਜੁੜੇਗਾ ਫਿਰ ਪਤਾ ਨਹੀਂ ਕੀ ਤੁਸੀਂ ਆਪਣੇ ਅੰਦਰੋਂ ਕੱਢ ਲੈਣਾ ਬੜੇ ਖਜ਼ਾਨੇ ਭਰੇ ਪਏ ਆ ਤੇਰੇ ਅੰਦਰ ਬਹੁਤ ਕੁਛ ਤੂੰ ਤੈਨੂੰ ਗਾਈਡ ਕਰਨ ਵਾਲਾ ਅੰਦਰ ਹੈ ਬਸ ਉਹਨੂੰ ਸੁਣੀ ਜਾਈ ਉਹਦੇ ਤੋਂ ਬੇਮੁੱਖ ਨਾ ਹੋਈ ਉਹਦੇ ਵਾਲੇ ਪਾਸੇ ਸਨਮੁਖ ਰਹੀ ਉਹਦੇ ਤੋਂ ਉਹਨੂੰ ਇਗਨੋਰ ਨਾ ਕਰੀ, ਉਹਨੂੰ ਸੁਣ। ਦੁੱਖ ਰੋਗ ਸੰਤਾਪ ਉਤਰੇ, ਸੁਣੀ
ਸੱਚੀ ਬਾਣੀ,
ਉਹ ਸੱਚੀ ਬਾਣੀ ਜਿਹੜੀ ਤੇਰੇ ਅੰਦਰੋਂ ਫੁੱਟਣੀ ਹੈ, ਉਹ ਸੁਣੀ ਜੀ। ਤਾਂ ਕਰਕੇ ਭਾਈ ਇਹ ਨਾ ਚੇਤਾ ਭੁੱਲਿਓ, ਉਹ ਸਾਡੇ ਅੰਦਰ ਖਜ਼ਾਨਾ ਹੈ, ਉਹਦੇ ਤੋਂ ਬੇਮੁੱਖ ਨਾ ਹੋਈਏ। ਜਿਵੇਂ ਹੁਣ ਆਪਾਂ ਪੜ੍ਹਦੇ ਹਾਂ ਨਾ, ਵੇਖੋ ਤਪਤ ਕੜਾਹਾ ਬੁਝ ਗਿਆ, ਗੁਰਸੀਤਲ ਨਾਮ ਦੀ। ਗੁਰੂ ਨੇ ਨਾਮ ਮਤਲਬ ਗਿਆਨ ਦਿੱਤਾ, ਸੀਤਲ ਹੋ ਗਏ ਜੀ ਅਸੀਂ, ਤਪਤ ਕੜਾਹਾ ਬੁਝ ਗਿਆ। ਵੀ ਸਾਨੂੰ ਸਮਝ ਕੜਾਹਾ ਕੀ ਹੈ, ਸਾਡਾ ਅੰਦਰ ਅੱਗੇ ਤਪਦੇ ਰਹਿੰਦੇ ਸੀ ਅਸੀਂ, ਹੁਣ ਸਾਡੇ ਅੰਦਰ ਸ਼ਾਂਤੀ ਆ ਗਈ, ਵੀ ਹੁਣ ਅਸੀਂ ਸ਼ਾਂਤ ਹੋ ਗਏ, ਹੁਣ ਸਾਨੂੰ ਸਮਝ ਆ ਗਈ। ਹੁਣ ਦੱਸੋ ਵੀ ਸ਼ਾਂਤ ਆਪਾਂ ਇਕੱਲੇ ਹੋਏ ਹਾਂ ਕਿ ਹੋਰ ਵੀ ਦੁਨੀਆ 'ਚ ਲੋਕ ਹੋਏ ਹੈ? ਗੋਰਿਆਂ 'ਚ ਕੋਈ ਨੀ ਸ਼ਾਂਤ ਹੋਇਆ, ਕਿੱਥੋਂ ਹੋਏ ਹੋ ਫਿਰ ਉਹ ਸ਼ਾਂਤ? ਉਹ ਕਿੱਥੋਂ ਹੋਏ ਹੈ? ਉਹਨਾਂ ਨੇ ਕੀ ਸੁਣਿਆ? ਕੀ ਅਸੀਂ ਇਕੱਲੇ ਹੀ ਹਾਂ ਜਿਹੜੇ ਭਰਮ ਨਹੀਂ ਕਰਦੇ? ਆਪਾਂ ਕਹੀਏ ਵੀ ਸਾਨੂੰ ਤੇ ਹੁਣ ਭਰਮ, ਅਸੀਂ ਵਹਿਮ ਭਰਮ ਨਹੀਂ ਕਰਦੇ, ਅਸੀਂ ਕਬਰਾਂ ਮੜੀਆਂ ਤੇ ਨਹੀਂ ਜਾਂਦੇ, ਸਾਨੂੰ ਅਕਲ ਆ ਗਈ ਹੈ। ਫੂਟੋ ਆਂਡਾ ਭਰਮ ਕਾ ਮਨ ਹੈ ਭਇਆ ਪ੍ਰਗਾਸ, ਮਨ ਹੈ ਭਇਓ ਪ੍ਰਗਾਸ। ਵੀ ਮੇਰੇ ਤੇ ਹੁਣ ਜਿਹੜਾ ਨਾ ਜੀ ਭਰਮਾਂ ਵਾਲਾ ਆਂਡਾ ਜਿਹੜਾ ਸੀ ਫੁੱਟ ਗਿਆ, ਮੈਂ ਭਰਮਾਂ ਦੇ ਵਿੱਚ ਜਕੜਿਆ ਪਿਆ ਸੀ। ਜਿਵੇਂ ਕੋਈ ਚੂਜ਼ਾ ਹੁੰਦਾ ਹੈ ਆਂਡੇ ਦੇ ਵਿੱਚ, ਹੈ ਉਹ ਆਂਡੇ ਦੇ ਵਿੱਚ ਜਕੜਿਆ ਹੋਇਆ, ਜਿੱਤੇ ਉਹ ਆਂਡਾ ਫੁੱਟ ਗਿਆ ਤੇ ਚੂਚਾ ਜਿਹੜਾ ਚੂਜ਼ਾ ਆਜ਼ਾਦ ਹੋ ਗਿਆ। ਉਹ ਜਦੋਂ ਆਜ਼ਾਦ ਹੋਇਆ ਪੰਛੀ ਹੁਣ ਉਡਾਰੀਆਂ ਮਾਰਦਾ ਹੈ। ਮੈਂ ਵੀ ਇਹ ਤਾਂ ਭਰਮਾਂ ਵਿੱਚ ਮੇਰਾ ਮਾਈਂਡ ਜਿਹੜਾ ਸੀ ਜਕੜਿਆ ਹੋਇਆ ਸੀ, ਮੇਰਾ ਦਿਮਾਗ ਵਹਿਮ ਭਰਮ ਕਰਦਾ ਸੀ, ਕਦੇ ਆਹ ਨਾ ਕਰ, ਆਹ ਨਾ ਕਰ, ਆਹ ਨਾ ਕਰ। ਦੁਨੀਆ ਨੇ ਮੈਨੂੰ ਇੰਨਾ ਉਲਝਾਇਆ ਪਿਆ ਸੀ, ਮੈਂ ਜਕੜਿਆ ਪਿਆ ਸੀ। ਉਹ ਜਦੋਂ ਦਾ ਫੁੱਟ ਗਿਆ, ਫੂਟੋ ਆਂਡਾ ਭਰਮ ਕਾ ਮਨ ਹੈ ਭਇਓ ਪ੍ਰਗਾਸ। ਕਾਟੀ ਬੇੜੀ ਪਗੜੇ ਤੇ ਬੇੜੀ ਪਾਈ ਪਈ ਸੀ ਮੇਰੇ ਪੈਰਾਂ ਦੇ ਵਿੱਚ, ਜਕੜਿਆ ਪਿਆ ਸੀ, ਮੈਨੂੰ ਸੋਚਣ ਹੀ ਨਹੀਂ ਸੀ ਦਿੰਦੇ। ਮੈਂ ਆਪਣੇ ਤਰੀਕੇ ਨਾਲ ਸੋਚ ਸਕਾਂ, ਮੈਂ ਆਪਣੇ ਤਰੀਕੇ ਨਾਲ ਕੁਝ ਕਰ ਸਕਾਂ, ਮੈਨੂੰ ਕਰਨ ਨਹੀਂ ਸੀ ਦਿੰਦੇ। ਮੇਰੇ ਪੈਰਾਂ ਦੇ ਵਿੱਚ ਵਹਿਮਾਂ ਭਰਮਾਂ ਦੀਆਂ ਬੇੜੀਆਂ ਪਈਆਂ ਹੋਈਆਂ ਸੀ, ਬੇੜੀਆਂ ਕੱਟੀਆਂ ਗਈਆਂ। ਕਾਟੀ ਬੇੜੀ ਪਗੜੇ ਤੇ ਗੁਰਕੀਨੀ ਬੰਧ ਖਲਾਸ, ਬੰਦ ਖਲਾਸੀ ਹੋ ਗਈ। ਹੁਣ ਮੈਨੂੰ ਇਹ ਦੱਸੋ ਵੀ ਪੈਰਾਂ ਦੀਆਂ ਬੇੜੀਆਂ ਸਿਰਫ ਸਾਡੀਆਂ ਹੀ ਕੱਟੀਆਂ ਗਈਆਂ ਕਿ ਦੁਨੀਆ 'ਚ ਹੋਰ ਲੋਕ ਵੀ ਨੇ ਜਿਨ੍ਹਾਂ ਦੀਆਂ ਕੱਟੀਆਂ ਗਈਆਂ? ਬੜੀ ਦੁਨੀਆ ਦੀਆਂ ਕੱਟੀਆਂ ਗਈਆਂ। ਉਹ ਗੁਰੂ ਹਰੇਕ 'ਚ ਹੈ ਜਿਹੜਾ ਆ ਜਾਂਦਾ ਹੈ। ਸਾਡੇ ਤੇ ਅਜੇ ਵੀ ਵਹਿਮ ਭਰਮ ਨਹੀਂ ਨਿਕਲੇ। ਬੜੇ ਬੰਦੇ ਦੁਨੀਆ ਵਿੱਚ ਏਦਾਂ ਦੇ ਆ ਜਿਹੜੇ ਕੋਈ ਵਹਿਮ ਭਰਮ ਨਹੀਂ ਕਰਦੇ, ਨਾ ਕੋਈ ਕਬਰਾਂ ਨੂੰ ਪੂਜਦੇ ਨੇ। ਉਹ ਬੜੇ ਵਧੀਆ ਇਨਸਾਨ ਨੇ, ਬੜੇ ਚੰਗੇ ਲੋਕ ਨੇ, ਸਮਝਦਾਰ ਨੇ। ਉਹ ਜਿਹੜਾ ਮਨ ਹੈ ਭਇਆ ਪ੍ਰਗਾਸ ਹੋ ਗਿਆ, ਉਹਨਾਂ ਦੇ ਵੀ ਭਰਮਾਂ ਦੇ ਵਿੱਚ ਪਏ ਹੀ ਨਹੀਂ, ਉਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਨਹੀਂ ਹੈ। ਬੜੀ ਦੁਨੀਆ ਨੇ, ਆਪਾਂ ਇਕੱਲੇ ਨਹੀਂ ਇੰਨੇ ਏਰੀਏ ਦੇ ਖਿੱਤੇ ਵਿੱਚ ਬੈਠੇ। ਸੰਸਾਰ 'ਚ ਬੜੇ ਲੋਕ ਹੈ ਜਿਹੜੇ ਕੋਈ ਵਹਿਮ ਭਰਮ ਨਹੀਂ ਕਰਦੇ, ਜ਼ਿੰਮੇਵਾਰੀਆਂ ਨਿਭਾਉਂਦੇ ਹੈ, ਕੰਮ ਕਰਦੇ ਹੈ, ਫਰਜ਼ ਪਛਾਣਦੇ ਹੈ। ਉਹਨਾਂ ਦੇ ਅੰਦਰ ਵੀ ਪ੍ਰਗਟ ਹੋਇਆ ਉਹ ਜਿਹੜਾ ਸਾਰਿਆਂ ਦੇ ਵਿੱਚ ਹੈ, ਜਿਹੜਾ ਸੀਤਲ ਕਰ ਦਿੰਦਾ ਜੀ ਸਾਡੇ ਮਨ ਨੂੰ। ਜਦੋਂ ਅਸੀਂ ਕਹਿੰਦੇ ਤਪਤ ਕੜਾਹਾ
ਤਪਤ ਕੜਾਹਾ ਬੁਝ ਗਿਆ, 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 ਤਪਤ ਕੜਾਹਾ ਬੁਝ ਗਿਆ। ਗੁਰਸੀਤਲ ਨਾਮ ਦਿਓ, ਗੁਰਸੀਤਲ ਨਾਮ ਦਿਓ, ਗੁਰਸੀਤਲ ਨਾਮ ਦਿਓ, ਸੀਤਲ ਨਾਮ ਦਿਓ।
गुरु ने ज्ञान दिता जिन्हें ठंड पा दी कड़ाहा की है साडा अंदर तपदा सी जेड़ा
गुर शीतल नाम दियो गुर शीतल नाम दियो गुर शीतल नाम दियो गुर शीतल नाम दियो तपत कड़ाहा बुझ गया तपत कड़ा बुझ गया तपत कड़ा बुझ गया तपत कड़ा बुझ गया
हेलो जी तपत कड़ा
आवण जान रहे आवण जान रहे आवण जान रहे हो आवण जान रहे हो आवण जान रहे हो जान रहे हो आवन जान रहे हो आवन जान रहे हो
तपत कड़ा बुझ गया तपत कड़ा बुझ गया पढ़ो तपत कड़ा तपत कड़ा केंद्र जी तपत कड़ा बुझ गया गुर शीतल नाम जदों मन ठंडा हो गया कड़ाहा इत कई माफ करना जदों गल करनगे अखे जी कड़ाहे दे विच सुटन लगे सीगे मर्दाने नू कौडे राक्षस ने फड़िया होया सी ते जदों बस ओनू सुटन ही लगे ना तेल दे कड़ाहे च ते उदों फिर मारन ने कहता तपत कड़ाहा बुझ गया कहिंदे बस फिर कड़ाहा ठंडा ठार हो गया कहिंदे उत्थों बस फिर एह गल लगे भी कड़ाहे इदां ठंडे ठार भी हो जांदे आ भाई कड़ाए नूं कहता ठंडा हो जाते ठंडा हो गया इदां भी हुंदा है पर इदां दीआं गल्लां ना करिए अत कथनियां बन जाणियां है गुरु अर्जन देव जी तत्ती तवी ते बैठे कहिंदे मास सड़िया तवी ठंडी नहीं होई उबलदी देग दा पानी उबलिया आलू वांगू शरीर उबल गया पर देग ठंडी नहीं होई रब दे नियम ने जिहड़े ओह तोड़नगे थोड़ा ਉਹਦੇ ਰਜਾ ਚ ਰਹਿਣ ਵਾਲੇ ਆ ਹੁਕਮ ਚ ਚੱਲਣ ਵਾਲੇ ਭਾਣੇ ਚ ਚੱਲਣ ਵਾਲੇ ਉਹ ਤੇ ਰੱਬ ਦੇ ਸਿਸਟਮ ਨੂੰ ਮੰਨਣ ਵਾਲੇ ਐ ਤੋੜਨ ਵਾਲੇ ਥੋੜੋ ਤਾਂ ਕਰਕੇ ਇਹ ਕੜਾਹਾ ਜਿਹੜੇ ਸਾਡੇ ਆਪਾ ਜਿਹੜਾ ਸਾਡਾ ਭਟਕਦੇ ਆ ਜਿਹੜੇ ਜਿਹੜੇ ਅਸੀਂ ਉਹ ਕਹਿੰਦੇ ਠੰਡ ਪੈ ਗਈ ਹੁਣ ਸਮਝ ਆ ਗਈ ਅਕਲ ਆ ਗਈ ਸਮਝ ਆ ਗਈ ਜੀ ਠੰਡ ਪੈ ਗਈ ਅੰਦਰ ਆਵਣ ਜਾਣ ਰਹੇ ਹੋ ਮਤਲਬ ਵੀ ਅੱਗੇ ਆਉਣੀ ਜਾਣੀ ਸੀ ਆਉਣੀ ਜਾਣੀ ਦਾ ਮਤਲਬ ਕੀ ਹੁੰਦਾ ਹੈ ਹੁਣ ਇੱਕ ਬੰਦਾ ਇੱਥੇ ਮੰਨ ਲਓ ਇੱਥੇ ਆ ਜੇ ਫਿਰ ਚੱਲਿਆ ਜਾਏ ਫਿਰ ਆ ਜੇ ਫਿਰ ਚੱਲਿਆ ਜਾਏ ਫਿਰ ਆ ਜੇ ਆਪਾਂ ਕੀ ਕਹਾਂਗੇ ਕੀ ਕਹਾਂਗੇ ਵੀ ਕਿਉਂ ਭਟਕਦਾ ਫਿਰਦਾ ਆਈ ਜਾਵੇ ਜਾਈ ਜਾਵੇ ਆਈ ਜਾਵੇ ਜਾਈ ਜਾਵੇ ਕਿਉਂ ਭਟਕਦਾ ਆਉਣ ਜਾਣ ਦਾ ਅਰਥ ਫਿਰ ਕੀ ਹੋਇਆ ਭਟਕਣਾ ਪਰ ਜਿਹੜਾ ਭਟਕਦਾ ਸੀ ਆਉਣੀ ਜਾਣੀ ਖਤਮ ਹੋ ਗਈ ਅੱਗੇ ਭਟਕਦੇ ਫਿਰੀਦਾ ਸੀ ਕਦੇ ਮਨ ਇੰਦਰ ਨੂੰ ਭਟਕੇ ਕਦੇ ਇਹਨੂੰ ਫਿਰੇ ਕਦੇ ਇਹਨੂੰ ਫਿਰੇ ਡਬਲ ਮਾਈਂਡਡ ਰਹਿੰਦੇ ਦੁਚਿੱਤੇ ਰਹਿੰਦੇ ਹਰ ਵੇਲੇ ਕਈ ਚੀਜ਼ਾਂ ਦਿਮਾਗ 'ਚ ਚੱਲੀ ਜਾਂਦੀਆਂ ਚੱਲੀ ਜਾਂਦੀਆਂ ਹੁਣ ਜਿਹੜੀ ਹੈ ਨਾ ਆਉਣੀ ਜਾਣੀ ਮੁੱਕ ਗਈ ਮਤਲਬ ਭਟਕਣਾ ਖਤਮ ਹੋ ਗਿਆ ਆਵਣ ਜਾਣ ਰਹੇ ਹੋ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ
ਨਾਮ
ਉਹ ਗੁਰੂ ਨੇ ਸੀਤਲ ਨਾਮ ਮਤਲਬ ਗਿਆਨ ਦੇਤਾ ਅਕਲ ਦੇਤੀ ਹੁਣ ਸਮਝ ਆ ਗਈ ਦਿਮਾਗ ਕੰਮ ਕਰਨ ਲੱਗਿਆ ਹੁਣ ਸਮਝ ਆ ਗਈ ਤਾਂ ਕਰਕੇ ਉਹ ਜਿਹੜਾ ਸੀਤਲ ਨਾਮ ਹੈ ਉਹ ਹਰੇਕ ਦੇ ਅੰਦਰ ਪ੍ਰਗਟ ਹੋ ਸਕਦਾ ਬੜੇ ਲੋਕਾਂ ਦੇ ਅੰਦਰ ਪ੍ਰਗਟ ਹੋਇਆ ਵਹਿਮ ਭਰਮ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕੋਈ ਨਹੀਂ ਕੀਤੇ ਅੰਦਰੋਂ ਪ੍ਰਗਟ ਹੋਇਆ ਸੋ ਇਸ ਕਰਕੇ ਅਸੀਂ ਉਹਨੂੰ ਪ੍ਰਗਟ ਕਰਨਾ ਹੈ ਤੇ ਸਾਰਿਆਂ ਦੇ ਅੰਦਰ ਹੈ ਜਿਵੇਂ ਆਪਾਂ ਪਹਿਲਾਂ ਬਚਨ ਪੜ੍ਹਦੇ ਸੀ ਨਾ ਲੋ ਫੇਰ ਪੜੋ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਅੰਦਰ ਤੇਰੇ ਖਜ਼ਾਨਾ ਹੈ ਅੰਮ੍ਰਿਤ ਦਾ ਕੁੰਡ ਹੈ ਉਹਨੂੰ ਵੇਖਦੇ ਸੀ ਹਾਂਜੀ
ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧ ਨਾ ਪਾਇਆ
ਮਨ ਮੁਖਾਂ ਨੂੰ ਕਹਿੰਦੇ ਸਵਾਦ ਨਹੀਂ ਆਉਂਦਾ ਉਹ ਸਵਾਦ ਤੋਂ ਵਾਂਝੇ ਰਹਿ ਜਾਂਦੇ ਆ
ਜਿਉਂ ਕਸਤੂਰੀ ਮਿਰਗ ਨਾ ਜਾਣੇ ਬ੍ਰਹਮ ਦਾ ਪਰਮ ਬੁਲਾਇਆ
ਕਸਤੂਰੀ ਮਿਰਗ ਦੀ ਨਾਭੀ ਵਿੱਚ ਹੁੰਦੀ ਹੈ ਜਿਵੇਂ ਉਹਨੂੰ ਨਹੀਂ ਪਤਾ ਲੱਗਦਾ ਕਹਿੰਦੇ ਇੱਦਾਂ ਹੀ ਬਸ ਲੋਕ ਕਹਿੰਦੇ ਬਾਹਰ ਹੀ ਭਟਕਦੇ ਰਹਿ ਜਾਂਦੇ ਆ ਅੰਦਰ ਤੱਕ ਕਹਿੰਦੇ ਉਹਦੇ ਤੱਕ ਪਹੁੰਚ ਹੀ ਨਹੀਂ ਸਕਦੇ ਹਾਂਜੀ
ਅੰਮ੍ਰਿਤ ਤਜ ਬਿਖ ਸੰਗ ਰਹੇ ਕਰਤੇ ਆਪ ਖੁਆਇਆ
ਅੰਮ੍ਰਿਤ ਛੱਡ ਕੇ ਕਹਿੰਦੇ ਗਿਆਨ ਛੱਡ ਕੇ ਸਮਝ ਵਾਲਾ ਪਾਸਾ ਛੱਡ ਕੇ ਤੇ ਜ਼ਹਿਰ ਇਕੱਠੀ ਕਰ ਦਿੰਦਾ ਤੇ ਕੁਦਰਤ ਦੇ ਨਿਯਮ ਏਦਾਂ ਦੇ ਆ ਵੀ ਜੇ ਬੰਦਾ ਜ਼ਹਿਰ ਵਾਲੀ ਇਕੱਠੀ ਕਰਨ ਵਾਲੇ ਪਾਸੇ ਤੁਰੇਗਾ ਉਹਨੇ ਤਾਂ ਵੀ ਹਾਂ ਕਰ ਦੇਣਾ ਕਰਤੇ ਆਪ ਖੁਆਇਆ ਦਾ ਮਤਲਬ ਹੈ ਵੀ ਜਿਹੜੇ ਪਾਸੇ ਤੂੰ ਤੁਰਨਾ ਚਾਹੁੰਦਾ ਚਾਹੇ ਅੰਮ੍ਰਿਤ ਵਾਲੇ ਪਾਸੇ ਤੁਰ ਪਏ ਚਾਹੇ ਜ਼ਹਿਰ ਵਾਲੇ ਪਾਸੇ ਤੁਰ ਲੈ ਉਹਨੇ ਤੇ ਹਾਂ ਕਰ ਦੇਣੀ ਹੈ ਤੈਨੂੰ ਸ਼ਕਤੀ ਦੇਣੀ ਹੈ ਹੁਣ ਭਾਵੇਂ ਚੋਰ ਹੋਵੇ ਭਾਵੇਂ ਸਾਧ ਹੋਵੇ ਜੇ ਚੋਰੀ ਕਰਨੀ ਹੈ ਤੇ ਚੋਰ ਦੇ ਵੀ ਸਾਹ ਚਲਾਏਗਾ ਹੀ ਰੱਬ ਫੈਸਲਾ ਤੇਰਾ ਹੈ ਫਿਰ ਕਿਹੜਾ ਦਿਲ ਧੜਕਣਾ ਬੰਦ ਹੋ ਜਾਏਗਾ ਦਿਲ ਵੀ ਉਵੇਂ ਹੀ ਧੜਕਦਾ ਹੈ ਸਾਹ ਵੀ ਉਵੇਂ ਹੀ ਚੱਲਦਾ ਉਹਦੇ ਸਾਹ ਬੰਦ ਨਹੀਂ ਹੋ ਜਾਣਾ ਤਾਕਤ ਉਹਦੇ ਵਿੱਚ ਵੀ ਰੱਬ ਦੂ ਹੀ ਕੰਮ ਕਰਦੀ ਹੈ ਕਰਤੇ ਦੀ ਚੱਲਦੀ ਹੈ ਚੱਲਣੀ ਉਸੇ ਦੀ ਹੋਈ ਹੈ ਪਰ ਮਰਜ਼ੀ ਤੇਰੀ ਹੈ ਜਿੱਧਰ ਮਰਜ਼ੀ ਤੁਰ ਪਾਏ ਇਸ ਕਰਕੇ ਅੰਮ੍ਰਿਤ ਛੱਡ ਕੇ ਜੇ ਜ਼ਹਿਰ ਇਕੱਠੀ ਕਰਨੀ ਚਾਹੁੰਦਾ ਹੈ ਤੇ ਕਰਦਾ ਤੇਰੀ ਮਰਜ਼ੀ ਹੈ ਜੋ ਪ੍ਰਾਪਤ ਕਰਨਾ ਕਰਦਾ ਹਾਂਜੀ
ਗੁਰਮੁਖ ਬਿਰਲੇ ਸੋਚੀ ਪਈ ਤਿੰਨਾਂ ਅੰਦਰ ਬ੍ਰਹਮ ਦੇਖਾਇਆ
ਵਿਰਲੇ ਗੁਰਮੁਖਾਂ ਨੂੰ ਇਸ ਗੱਲ ਦੀ ਸੋਝੀ ਹੁੰਦੀ ਹੈ ਅੰਦਰ ਅੰਦਰ ਬ੍ਰਹਮ ਜਿਹੜਾ ਹੈ ਨਾ ਵੀ ਤੁਹਾਡੇ ਅੰਦਰ ਹੈ ਸਾਰਾ ਕੁਝ ਉਹਦੇ ਨਾਲ ਜੁੜੇ ਬਿਨਾਂ ਗੱਲ ਨਹੀਂ ਬਣਦੀ ਆਪੇ ਨਾਲ ਉਹ ਸਾਨੂੰ ਗਾਈਡ ਕਰੇ ਸਾਨੂੰ ਫੈਸਲੇ ਦੇਵੇ ਵਧੀਆ ਵਧੀਆ ਬਸ ਇੱਦਾਂ ਸੋਚੀਏ ਜਿਹੜਾ ਵੀ ਮਸਲਾ ਸਾਡੀ ਜ਼ਿੰਦਗੀ 'ਚ ਆਵੇ ਬਸ ਸੋਚੀਏ ਤੇ ਅੰਦਰੋਂ ਜਿੱਦਾਂ ਆਵਾਜ਼ ਆਉਂਦੀ ਹੈ ਸਹੀ ਉਹ ਉਹ ਫਿਰ ਕਰਨਾ ਸ਼ੁਰੂ ਕਰੀਏ ਜਦੋਂ ਆਪਾਂ ਪ੍ਰੈਕਟੀਕਲ ਕਰਾਂਗੇ ਹੋਰ ਆਊ ਜਿਵੇਂ ਤੁਸੀਂ ਨਾ ਪਾਣੀ ਕੱਢੋਗੇ ਜਦੋਂ ਵਰਤੋਂਗੇ ਖੂਹ ਦਾ ਪਾਣੀ ਸਵੇਰੇ ਤੁਸੀਂ ਵੇਖਿਓ ਜਿੰਨਾ ਮਰਜ਼ੀ ਪਾਣੀ ਕੱਢਿਓ ਉਹਨਾਂ ਸਵੇਰੇ ਹੋਰ ਆਇਆ ਹੁੰਦਾ ਜਦੋਂ ਅਸੀਂ ਇਹ ਇਸ ਗਿਆਨ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨ ਲੱਗ ਗਏ ਵੀ ਲਾਗੂ ਕਰੋਗੇ ਆਹ ਫੈਸਲਾ ਮੇਰੇ ਅੰਦਰੋਂ ਵਧੀਆ ਆਇਆ ਮੰਨ ਲਓ ਸਹੀ ਫੈਸਲਾ ਉਹਨੂੰ ਲਾਗੂ ਕਰੋ ਜ਼ਿੰਦਗੀ 'ਚ ਲਾਗੂ ਕਰੋ ਅਗਲੀ ਵਾਰੀ ਹੋਰ ਅੰਦਰੋਂ ਸਮਝ ਆਏਗੀ ਉਹਨੂੰ ਲਾਗੂ ਕਰੋ ਹੋਰ ਸਮਝ ਆਏਗੀ ਏਦਾਂ ਨਵੇਂ ਤੋਂ ਨਵਾਂ ਅੰਦਰੋਂ ਫੁੱਟਦਾ ਹੀ ਜਾਣਾ ਸਮਝ ਵੱਧਦੀ ਹੋਈ ਜਾਣੀ ਹਾਂਜੀ
ਤਨ ਮਨ ਸੀਤਲ ਹੋਇਆ ਰਸਨਾ ਹਰ ਆਇਆ
ਤਨ ਤੇ ਮਨ ਸੀਤਲ ਹੋ ਗਿਆ ਸ਼ਾਂਤ ਹੋ ਗਿਆ ਤੇ ਰਸਨਾ ਦੇ ਉੱਤੇ ਵੀ ਸਵਾਦ ਭਾਵ ਕੇ ਜ਼ਿੰਦਗੀ ਦਾ ਆਨੰਦ ਆ ਗਿਆ ਜੀ ਜ਼ਿੰਦਗੀ ਮਿੱਠੀ ਮਿੱਠੀ ਹੋ ਗਈ ਜ਼ਿੰਦਗੀ ਬੜੀ ਸੌਖੀ ਹੋ ਗਈ ਰਸਦਾਇਕ ਹੋ ਗਈ ਜ਼ਿੰਦਗੀ ਜਦੋਂ ਤੋਂ ਸਮਝ ਮਿਲੀ ਅਕਲ ਮਿਲੀ ਆਪੇ ਨਾਲ ਜੁੜੇ ਹਾਂਜੀ
ਸ਼ਬਦ ਹੀ ਨਾ ਉਪਜੈ ਸ਼ਬਦ ਮੇਲ ਮਿਲਾਇਆ
ਬਸ ਜਿਹੜਾ ਗਿਆਨ ਲੈ ਕੇ ਬਾਹਰੋਂ ਐਜੂਕੇਸ਼ਨ ਲੈ ਕੇ ਸਮਝ ਲੈ ਕੇ ਇਹ ਨਾਮ ਨਾਮ ਅੰਦਰੋਂ ਪੈਦਾ ਹੁੰਦਾ ਨਾਓ ਮਤਲਬ ਗਿਆਨ ਅੰਦਰੋਂ ਫੁੱਟਦਾ ਬਾਹਰੋਂ ਐਜੂਕੇਸ਼ਨ ਦੇ ਨਾਲ ਹੀ ਅੰਦਰ ਵਾਲੇ ਖੂਹ ਤੱਕ ਕਨੈਕਸ਼ਨ ਬਣਨਾ ਜਿਵੇਂ ਆਪਾਂ ਬਾਣੀ ਨਾਲ ਹੀ ਆਪਣਾ ਸਤਿਗੁਰੂ ਤੱਕ ਸਾਡਾ ਜਾਇਆ ਜਾਣਾ ਬਾਣੀ ਨਾਲ ਜੁੜ ਗਏ ਤੇ ਬੰਦਾ ਫਿਰ ਆਪੇ ਆਪਣੇ ਆਪ ਨਾਲ ਜੁੜਨ ਲੱਗ ਜਾਂਦਾ ਸਮਝ ਆਉਣ ਲੱਗ ਜਾਂਦੀ ਹੈ ਹਾਂਜੀ
ਬਿਨ ਸ਼ਬਦ ਸਭ ਜਗ ਬਾਰਾ ਨਾ ਜਨਮ ਗਵਾਇਆ।
ਬਸ ਸ਼ਬਦ ਤੋਂ ਬਿਨਾਂ ਗਿਆਨ ਤੋਂ ਬਿਨਾਂ ਕਹਿੰਦੇ ਬੰਦਾ ਕਮਲਿਆਂ ਵਾਲੀ ਸਾਰੀ ਜ਼ਿੰਦਗੀ ਬਤੀਤ ਕਰਦਾ ਹੈ। ਸ਼ਬਦ ਤੋਂ ਬਿਨਾਂ ਕਹਿੰਦੇ ਸਮਝ ਤੋਂ ਬਿਨਾਂ ਕਮਲਿਆਂ ਵਾਲੀ ਸਾਰੀ ਜ਼ਿੰਦਗੀ ਬਤੀਤ ਕਰੇਗਾ, ਭਟਕਦਾ ਤੁਰਿਆ ਫਿਰੇਗਾ। ਪਰ ਜਦੋਂ ਗੁਰੂ ਨੇ ਸੱਚਾ ਗਿਆਨ ਦੇਣਾ ਹੈ ਅੰਦਰੋਂ ਜਿਹੜਾ ਜਦੋਂ ਫੁੱਟਣਾ ਹੈ ਫਿਰ ਕਹਿੰਦੇ ਭਟਕਣਾ ਜਿਹੜੀਆਂ ਖਤਮ ਹੋਣੀਆਂ। ਦੋਵੇਂ ਲਾਸਟ ਪੰਕਤੀਆਂ ਇਕੱਠੀਆਂ ਪੜ੍ਹੋ।
ਬਿਨ ਸ਼ਬਦ ਸਭ ਜਗ ਪੁਰਾਣਾ ਬਿਰਥਾ ਜਨਮ ਗਵਾਇਆ। ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ।
ਅੰਮ੍ਰਿਤ ਇੱਕੋ ਸ਼ਬਦ ਹੈ, ਉਹ ਸਮਝ ਜਿਹੜੀ ਤੇਰੇ ਅੰਦਰੋਂ ਆਵਾਜ਼ ਆ ਰਹੀ ਹੈ ਉਹ ਹੈ ਅਸਲ ਚ ਅੰਮ੍ਰਿਤ। ਤੇ ਵਿਰਲੇ ਜਿਹੜੇ ਹੈ ਗੁਰੂ ਵਾਲੇ ਬਣ ਕੇ ਭਾਵ ਗਿਆਨ ਲੈ ਕੇ ਬਾਹਰੋਂ ਉਹ ਕਹਿੰਦੇ ਉਹਦੇ ਤੱਕ ਪ੍ਰਾਪਤ ਕਰ ਸਕਦੇ ਆ, ਪਹੁੰਚ ਸਕਦੇ ਆ। ਤਾਂ ਕਰਕੇ ਮੇਰੇ ਵੀਰੋ ਭਾਈਓ ਗਿਆਨਵਾਨ ਬਣਨਾ ਹੈ ਅੰਦਰ ਵਾਲੇ ਉਹਦੇ ਤੱਕ ਜੁੜੋ, ਜ਼ਿੰਦਗੀ ਦੇ ਫੈਸਲੇ ਵਧੀਆ ਕਰੋ। ਹੁਣ ਵੇਖੋ ਬਾਹਰੋਂ ਪਾਇਆ ਪਾਣੀ ਤੇ ਮੈਂ ਵਿਖਾਤਾ, ਜਿਵੇਂ ਹੁਣ ਮੰਨ ਲਓ ਤੁਸੀਂ ਮੈਂ ਬਾਹਰੋਂ ਯਾਦ ਕਰ ਲਈਆਂ ਪੰਕਤੀਆਂ, ਯਾਦ ਕਰ ਲਈਆਂ ਮੈਂ ਅਰਥ ਪੜ੍ਹ ਲਏ, ਸੁਣੋ ਇਹ ਤੇ ਮੈਂ ਤੁਹਾਨੂੰ ਬਾਹਰੋਂ ਵਿਖਾਇਆ, ਤੁਸੀਂ ਮੈਂ ਸੁਣਿਆ ਇੱਥੋਂ ਮੈਂ ਰੱਟਾ ਮਾਰ ਲਿਆ ਮੇਰੇ ਦਿਮਾਗ 'ਚ ਸੇਵ ਹੋ ਗਿਆ ਮੈਂ ਤੁਹਾਨੂੰ ਸੁਣਾ ਦਿੱਤਾ। ਗਿਆਨਵਾਨ ਦਾ ਪਤਾ ਇੱਦਾਂ ਨਹੀਂ ਲੱਗਦਾ, ਗਿਆਨਵਾਨ ਦਾ ਪਤਾ ਇਹ ਲੱਗਣਾ ਹੈ ਮੈਂ ਆਪਣੀ ਜ਼ਿੰਦਗੀ ਦੇ ਫੈਸਲੇ ਕਿੱਦਾਂ ਕਰਦਾ। ਮੇਰੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਮੈਂ ਆਪਣੀ ਜ਼ਿੰਦਗੀ ਜਿਉਣ ਦੇ ਮੇਰੇ ਫੈਸਲੇ ਕਿੱਦਾਂ ਦੇ ਆ, ਕੀ ਮੇਰੇ ਫੈਸਲੇ ਗਲਤ ਨੇ ਤੇ ਕੋਈ ਗਿਆਨਵਾਨ ਨਹੀਂ ਮੈਂ। ਗਿਆਨਵਾਨ ਉਦੋਂ ਜਦੋਂ ਫੈਸਲੇ ਕਿੱਦਾਂ ਦੇ। ਤਾਂ ਕਰਕੇ ਹਰੇਕ ਦੇ ਅੰਦਰ ਉਹ ਖੂਹ ਹੈ, ਉਹ ਚਸ਼ਮਾ ਹੈ, ਉਹਦੇ ਤੱਕ ਪਹੁੰਚਣ ਦਾ ਯਤਨ ਕਰੀਏ, ਉਹ ਅੰਦਰੋਂ ਫੁੱਟੇਗਾ ਤੇ ਫਿਰ ਅਸਲ ਗੱਲ ਬਣੇਗੀ, ਆਨੰਦ ਆਏਗਾ, ਜ਼ਿੰਦਗੀ ਜਿਉਣ ਦਾ ਰਸ ਆਏਗਾ। ਸੋ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸੁਣ ਸ਼ਬਦ ਵਿਚਾਰਾ। ਉਹ ਅੰਦਰੋਂ ਚਸ਼ਮਾ ਫੁੱਟਣਾ ਫਿਰ ਥੋੜਾ ਥੋੜਾ ਘਰ ਹੀ ਮੈਂ ਹੈ, ਅੰਦਰ ਤੇਰੇ ਸਭ ਕੁਛ ਘਰ ਮੈਂ, ਬਾਹਰ ਨਹੀਂ। ਬਾਹਰ ਨਹੀਂ, ਬਾਹਰ ਟੋਲੈ ਸੋ ਭਰਮ ਭੁਲਾਈ। ਉਹ ਭੁਲੇਖੇ ਚ ਜਿਹੜਾ ਬਾਹਰ ਲੱਭਦਾ ਫਿਰਦਾ ਅੰਮ੍ਰਿਤ ਜਿਹੜਾ ਮਨ ਨੇ ਪੀਣਾ ਹੈ, ਉਹ ਸਾਡੇ ਮਨ ਨੇ ਜਿਹੜਾ ਪੀਣਾ ਹੈ ਉਹ ਅੰਦਰੋਂ ਹੀ ਆਉਣਾ ਚਾਹੀਦਾ। ਜਿਹੜਾ ਅੰਦਰੋਂ ਆਉਣਾ ਤ੍ਰਿਪਤ ਤੈਨੂੰ ਉਹਨੇ ਕਰਨਾ, ਉਹ ਤੇਰਾ ਹੈ ਜਿਹੜਾ ਤੇਰੇ ਅੰਦਰੋਂ ਫੁੱਟਣਾ। ਸਭ ਕੁਛ ਘਰ ਮੈਂ, ਬਾਹਰ ਨਾਹੀ। ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰਪ੍ਰਸਾਦੀ ਜਿੰਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ। ਉਹ ਜਿਹੜਾ ਜਦੋਂ ਸਾਡੇ ਮਨ ਨੇ ਪੀਣਾ ਹੈ ਤੇ ਫਿਰ ਸਾਡਾ ਮਨ ਮਜ਼ਬੂਤ ਹੋਣਾ, ਮਨ ਤਕੜਾ ਹੋਣਾ, ਅੰਦਰ ਵਾਲੇ ਨੇ ਗਾਈਡ ਕਰਨਾ ਵੀ ਹੋ ਕਾਇਮ, ਹੌਸਲਾ ਨਾ ਢਾ, ਇੱਥੇ ਡੋਲਣਾ ਕਾਇਮ ਹੋ, ਉਸ ਨੇ ਅੰਦਰੋਂ ਹੀ ਕਾਇਮ ਕਰ ਦੇਣਾ। ਉਹ ਤੁਹਾਨੂੰ ਏਦਾਂ ਨਹੀਂ ਵੀ ਹੁਣ ਬਾਹਰੋਂ ਕੁਝ ਪੜ੍ਹੇਗਾ ਤੇ ਬਾਹਰੋਂ ਕੁਝ ਸਿੱਖੇਗਾ, ਨਾ ਨਾ ਨਾ। ਸਾਹਿਬਜ਼ਾਦੇ ਨੀਹਾਂ 'ਚ ਖੜੇ ਹੈ, ਖੜਨ ਲੱਗੇ ਹੈ, ਕੌਣ ਕਾਇਮ ਕਰਦਾ ਹੈ? ਜਿਹੜਾ ਅੰਦਰ ਹੀ ਹੈ, ਅੰਦਰ ਵਾਲਾ ਗਾਈਡ ਕਰਦਾ, ਕੰਡਿਆਂ ਤੇ ਸੌਣ ਦੀ ਤਾਕਤ ਦਿੰਦਾ। ਉਹ ਤੁਹਾਨੂੰ ਹਰ ਥਾਂ ਹਰ ਜਗ੍ਹਾ ਜਿੱਥੇ ਵੀ ਦੁਨੀਆ 'ਚ ਹੋਏਗਾ ਉਹ ਤੈਨੂੰ ਗਾਈਡ ਕਰੇਗਾ, ਜਿਹਨੂੰ ਪਰਮਾਤਮਾ ਸਤਿਗੁਰੂ ਕਹੀਦਾ ਸੀ, ਗੁਰ ਪਰਮੇਸ਼ਰ ਇੱਕੋ ਜਾਣ ਉਹ ਹੈ, ਹਰ ਜਗ੍ਹਾ ਤੈਨੂੰ ਗਾਈਡ ਕਰੇਗਾ। ਉਹ ਗੁਰੂ ਸਦਾ ਤੇਰੇ ਨਾਲ ਹੈ। ਜਿਹੜੀ ਮੈਂ ਪਹਿਲਾਂ ਪੰਕਤੀਆਂ ਵਾਰ ਵਾਰ ਕਹਿ ਰਿਹਾ ਨਾ ਵੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ, ਉਹ ਸਮਾਇਆ ਹੋਇਆ ਹਰੇਕ ਚ, ਬਸ ਉਹਨੂੰ ਬਾਹਰ ਕੱਢਣ ਦੀ ਜਾਤ ਸਿੱਖ, ਉਹਦੇ ਨਾਲ ਇੱਕ ਵਾਰੀ ਜੁੜਨਾ ਸਿੱਖ, ਉਹਦੇ ਨਾਲ ਕਨੈਕਸ਼ਨ ਬਣਾਉਣਾ ਸਿੱਖ, ਤੇ ਇੱਕ ਵਾਰੀ ਉਹਦੇ ਨਾਲ ਜਦੋਂ ਸਾਂਝ ਬਣ ਗਈ, ਇੱਕ ਵਾਰੀ ਉਹਦੇ ਤੂੰ ਪੱਲੇ ਲੱਗ ਜਾ, ਉਹਦੇ ਮਗਰ ਮਗਰ ਚੱਲੀ, ਪੱਲੇ ਲੱਗਣਾ ਰੱਬ ਦੇ ਪੱਲੇ ਲੱਗਣਾ ਭਾਵ ਸੱਚੇ ਗਿਆਨ ਦੇ ਮਗਰ ਲੱਗ ਜਾ, ਉਹਦੇ ਤੋਂ ਬੇਮੁਖ ਨਾ ਹੋਈ, ਉਹਨੂੰ ਇਗਨੋਰ ਨਾ ਕਰਿਆ ਕਰ, ਨਵੇਂ ਤੋਂ ਨਵੇਂ ਤੇਰੇ ਅੰਦਰ ਫਿਰ ਉਹਨੇ ਰਸ ਭਰੀ ਜਾਣਾ। ਜਿੰਨਾ ਪਾਣੀ ਕੱਢੇਗਾ ਉਨਾ ਹੋਰ ਆਏਗਾ, ਜਿੰਨਾ ਕੁ ਵਰਤੀ ਜਾਏਗਾ ਉਨਾ ਹੀ ਹੋਰ ਆਈ ਜਾਣਾ, ਹੋਰ ਆਈ ਜਾਣਾ। ਤਾਂ ਕਰਕੇ ਪਿਆਰਿਓ ਇਹ ਕੋਸ਼ਿਸ਼ ਕਰੀਏ ਵੀ ਉਹਦੇ ਨਾਲ ਸਾਡੀ ਸਾਂਝ ਬਣੇ, ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰਨ। ਆਪ ਸਾਰਿਆਂ ਨੂੰ ਇੱਕ ਤੇ ਬੇਨਤੀ ਇਹ ਹੈ ਜੀ ਵੀ ਅੱਜ ਮੈਨੂੰ ਇਹ ਤੇ ਆਈਡੀਆ ਨਹੀਂ ਸੀ ਵੀ ਜਿਹੜਾ ਇਸ ਏਰੀਏ ਵਿੱਚ ਮੈਂ ਆਇਆ ਤੇ ਪਹਿਲਾਂ ਵੀ ਹਾਂ, ਪਤਾ ਨਹੀਂ ਢੋਲੇ ਵਾਲ ਨਗਰ ਇਦਾਂ ਦਾ ਪਿੰਡ ਸੀ ਕੋਈ ਕਈ ਸਾਲ ਹੋ ਗਏ ਆ ਮੈਨੂੰ ਲੱਗਦਾ ਹੈ 10-12 ਸਾਲ ਹੋ ਗਏ ਹੋਣਗੇ ਮੈਨੂੰ ਆਏ ਨੇ ਤੇ ਆਈਡੀਆ ਨਹੀਂ ਸੀ ਵੀ ਇਹ ਕਿੱਥੇ ਕੁ ਫਤਿਹਗੜ੍ਹ ਪੰਜ ਤੂਰ ਪੈਂਦਾ ਹੈ ਅੱਜ ਥੋੜਾ ਜਿਹਾ ਹਿਸਾਬ ਲੱਗ ਗਿਆ ਵੀ ਸਫ਼ਰ ਇੰਨਾ ਹੈ ਤੇ ਕਹਿੰਦੇ ਇਹ ਸੀ ਵੀ 2.5 ਘੰਟੇ ਲੱਗਣਗੇ ਲੱਗੇ 3.5 ਘੰਟੇ ਸਫ਼ਰ ਸੜਕਾਂ ਵਗੈਰਾ ਰੋਡ ਵਗੈਰਾ ਬਣਦੇ ਆ ਥੋੜੀ ਜਿਹੀ ਮੁਸ਼ਕਲ ਵੀ ਆਉਂਦੀ ਰਾਹ 'ਚ ਤੇ ਮੈਨੂੰ ਇਹ ਸੀ ਵੀ ਅੱਜ ਮੈਂ ਪਹੁੰਚਿਆ 8:30 ਵਜੇ 8:30 ਤੋਂ ਵੀ ਮੈਂ 5-10 ਮਿੰਟ ਲੇਟ ਹੀ ਆਇਆ ਅੱਜ 9:45 ਮੰਨ ਲਓ ਹੋ ਗਏ ਸੀ ਸ਼ੁਰੂ ਕਰਦਿਆਂ ਕਰਦਿਆਂ ਤੇ ਨਹੀਂ ਤੇ ਅਸੀਂ ਦੀਵਾਨ ਰਾਤ ਦਾ ਜਿਹੜਾ 8:00 ਵਜੇ ਸ਼ੁਰੂ ਕਰ ਲਈਦਾ ਲੇਟ ਨਹੀਂ ਕਰੀਦਾ ਤੇ ਮੈਨੂੰ ਇਹ ਲੱਗਦਾ ਸੀ ਵੀ ਮੈਂ ਕਾਫੀ ਲੇਟ ਹਾਂ ਅੱਜ ਪਰ ਜਦੋਂ ਮੈਂ ਪੰਡਾਲ 'ਚ ਆਇਆ ਤੇ ਮੈਨੂੰ ਇਹ ਲੱਗਾ ਵੀ ਸੰਗਤ ਤੇ ਉਦੋਂ ਵੀ ਲੇਟ ਸੀ ਸਾਰੀ ਤੇ ਆਪਾਂ ਤੇ ਨੇੜੇ ਨੇੜੇ ਵਾਲੇ ਹਾਂ ਸਾਰੇ ਮੇਰੀ ਸਾਰਿਆਂ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਭੈਣਾਂ ਨੂੰ ਬੇਨਤੀ ਹੈ ਵੀ ਇੱਕ ਤੇ ਸਵਾਦ ਉਦੋਂ ਆਉਂਦਾ ਹੈ ਗੱਲਬਾਤ ਕਰਨ ਦਾ ਵਿਚਾਰ ਕਰਨ ਦਾ ਜਦੋਂ ਸਾਰੀ ਸੰਗਤ ਇਦਾਂ ਟਿਕ ਕੇ ਬੈਠੀ ਹੋਵੇ ਦੂਜੇ ਨੰਬਰ ਤੇ ਵੇਲੇ ਨਾਲ ਆਵਾਂਗੇ ਵੇਲੇ ਨਾਲ ਸਮਾਪਤੀ ਹੋ ਜਾਏਗੀ ਸਾਰਾ ਸਿਸਟਮ ਸਹੀ ਚੱਲਦਾ ਰਹੇਗਾ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਕੱਲ੍ਹ ਦਾ ਜਿਹੜਾ ਦੀਵਾਨ ਹੈ ਜਥਾ ਜਿਹੜਾ ਆਪਣਾ 7:30 ਵਜੇ ਸ਼ੁਰੂ ਕਰ ਲਏਗਾ ਤੇ 8:00 ਵਜੇ ਦੇ ਕਰੀਬ ਮੈਂ ਆ ਜਾਵਾਂਗਾ 8:00 ਵਜੇ ਤੋਂ ਆਪਾਂ ਲੇਟ ਨਹੀਂ ਹੋਵਾਂਗੇ ਆਪਣੇ ਸੰਗੀਆਂ ਸਾਥੀਆਂ ਨੂੰ ਵੀਰਾਂ ਭਰਾਵਾਂ ਭੈਣਾਂ ਨੂੰ ਨਾਲ ਹੋਰ ਲੈ ਕੇ ਆਇਓ ਤੇ ਵੱਧ ਚੜ੍ਹ ਕੇ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਹਾਜ਼ਰੀ ਭਰੀਏ ਅੱਜ ਕਈਆਂ ਨੂੰ ਇਹ ਵੀ ਭੁਲੇਖਾ ਹੋਣਾ ਪਤਾ ਨਹੀਂ ਇਹਨਾਂ ਨੇ ਆਉਣਾ ਹੈ ਕਿ ਨਹੀਂ ਆਉਣਾ ਇੱਦਾਂ ਵੀ ਹੈ ਬੜੀਆਂ ਅਫਵਾਹਾਂ ਵੀ ਆਲੇ ਦੁਆਲੇ ਉਡਾਈਆਂ ਜਾਂਦੀਆਂ ਪਿੱਛੇ ਜੇ ਚੋਹਲਾ ਸਾਹਿਬ ਸਮਾਗਮ ਰੱਖੇ ਸੀ ਰੱਦ ਹੋਏ ਹੈ ਹੋਏ ਨੇੜੇ ਹੀ ਚੋਹਲਾ ਸਾਹਿਬ ਇੱਥੋਂ ਕਿੰਨਾ ਕੁ ਪੈਂਦਾ ਹੋਣਾ 40 ਕਿਲੋਮੀਟਰ ਪੈਂਦਾ ਤੇ 40 ਕਿਲੋਮੀਟਰ ਦਾ ਏਰੀਆ ਨੇੜੇ ਹੀ ਪੈ ਜਾਂਦਾ ਨਾ ਤੇ ਉੱਥੇ ਪ੍ਰੋਗਰਾਮ ਰੱਦ ਹੋ ਗਏ ਸੀ ਤੁਹਾਨੂੰ ਪਤਾ ਹੈ ਇਸ ਕਰਕੇ ਇੱਥੇ ਵੀ ਪ੍ਰਸ਼ਾਸਨ ਕਿੰਨੇ ਪੁਲਿਸ ਵਾਲੇ ਵੀਰ ਜਿਹੜੇ ਆ ਡਿਊਟੀ ਆਪਣੀ ਕਰਦੇ ਆ ਇੱਕ ਗੱਲ ਦੀ ਮੈਂ ਹੋਰ ਵੀ ਸੰਗਤ ਤੋਂ ਮਾਫੀ ਮੰਗ ਲਵਾਂ ਮੈਂ ਜਦੋਂ ਆਇਆ ਮੈਂ ਵੇਖਿਆ ਕੱਲੇ ਕੱਲੇ ਵੀਰ ਨੂੰ ਚੈੱਕ ਕਰਕੇ ਇਦਾਂ ਲੰਘਾਉਂਦੇ ਸੀ ਵੇਖੋ ਉਹਦੇ ਲਈ ਕਈ ਮੇਰੇ ਵੀਰਾਂ ਨੂੰ ਪਰੇਸ਼ਾਨੀ ਆਈ ਹੋਵੇਗੀ ਕਿਉਂਕਿ ਔਖਾ ਲੱਗਦਾ ਨਾ ਪਿੱਛੇ ਵੀ ਲਾਇਆ ਹੋਇਆ ਇਹਨਾਂ ਨੇ ਅੰਦਰ ਜਦੋਂ ਆਪਾਂ ਆਇਆ ਮੈਂ ਅੰਦਰ ਆਉਣਾ ਪਰ ਇਹਨਾਂ ਦੀ ਮਜਬੂਰੀ ਹੈ ਤੇ ਸਾਡੇ ਵੱਸ ਦੀ ਗੱਲ ਨਹੀਂ ਕਿਉਂਕਿ ਕਈ ਸ਼ਰਾਰਤੀ ਬੰਦੇ ਸੰਗਤ ਵਿੱਚ ਆ ਜਾਂਦੇ ਆ ਉਹਦੇ ਕਰਕੇ ਕੋਈ ਵੀ 19-21 ਗੱਲ ਹੋ ਜਾਂਦੀ ਹੈ ਤੇ ਉਹਦੀ ਜ਼ਿੰਮੇਵਾਰੀ ਫਿਰ ਪ੍ਰਸ਼ਾਸਨ ਦੀ ਬਣ ਜਾਂਦੀ ਹੈ ਵੀ ਤੁਸੀਂ ਗੌਰ ਨਹੀਂ ਜੀ ਕੀਤੀ ਤੁਸੀਂ ਧਿਆਨ ਨਹੀਂ ਦਿੱਤਾ ਤਾਂ ਕਰਕੇ ਚਲੋ ਵੈਸੇ ਮੈਂ ਬੇਨਤੀ ਪ੍ਰਸ਼ਾਸਨ ਨੂੰ ਕਰਾਂਗਾ ਵੀ ਕੱਲ੍ਹ ਨੂੰ ਥੋੜ੍ਹਾ ਜਿਹਾ ਕੋਸ਼ਿਸ਼ ਕਰਿਓ ਵੀ ਕੱਲੇ ਕੱਲੇ ਨਾਲੋਂ ਇੱਦਾਂ ਉੱਦਾਂ ਬਾਹਰੋਂ ਬਾਹਰੋਂ ਚੈੱਕ ਹੋ ਜਾਏ ਕੋਈ ਡਿਸਟਰਬ ਨਾ ਹੋਵੇ ਪਰ ਜੇ ਕੋਈ ਮੇਰਾ ਵੀਰ ਭਰਾ ਭੈਣਾ ਜੇ ਕਿਸੇ ਨੂੰ ਔਖਾ ਲੱਗਿਆ ਹੋਵੇ ਉਹਦੇ ਲਈ ਮੈਂ ਸਟੇਜ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਜੇ ਕਿਸੇ ਨੂੰ ਪਰੇਸ਼ਾਨੀ ਆਈ ਹੋਵੇ ਵੈਸੇ ਹੁਣ ਦੀਵਾਨ ਲੱਗੇ ਇੱਥੇ ਪਰਸੋਂ ਸਮਾਪਤੀ ਹੋਈ ਉੱਥੇ ਝਨੀਰ ਪਿੰਡ ਉੱਧਰ ਕਿਸੇ ਨੇ ਚੈੱਕ ਨਹੀਂ ਕੀਤਾ ਇਹ ਇਸ ਏਰੀਏ ਵਿੱਚ ਆਉਣ ਕਰਕੇ ਨਾ ਜਿਹੜਾ ਤੁਹਾਡੇ ਇੱਧਰ ਵਾਲੇ ਪਾਸੇ ਬੰਦੇ ਜਿਹੜੇ ਆ ਧਮਕੀਆਂ ਦੇਣ ਵਾਲੇ ਆ ਉਹ ਤੇ ਇੱਦਾਂ ਕਹਿੰਦੇ ਹੁੰਦੇ ਆਵੇ ਸਹੀ ਅਸੀਂ ਲਾਸ਼ ਹੀ ਭੇਜਾਂਗੇ ਇਹਦੀ ਐਂ ਕਰਾਂਗੇ ਇੱਦਾਂ ਬੋਲਦੇ ਉਹਦੇ ਕਰਕੇ ਭਾਈ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਡੇ ਵੱਸ ਦੀ ਗੱਲ ਨਹੀਂ ਜੇ ਮੇਰੇ ਵੱਸ ਹੋਵੇ ਤੇ ਮੈਂ ਕਹਾਂ ਵੀ ਕੋਈ ਪ੍ਰਬੰਧ ਆਪਾਂ ਨਾ ਕਰੋ ਪਰ ਸਾਡੀ ਮਜਬੂਰੀ ਹੈ ਤਾਂ ਕਰਕੇ ਮੈਂ ਹੱਥ ਜੋੜ ਕੇ ਜੇ ਕੋਈ ਮੇਰਾ ਵੀਰ ਭਰਾ ਭੈਣ ਪਰੇਸ਼ਾਨ ਹੋਏ ਹੋਏ ਹੋਵੇ ਕੋਈ ਉਹਦੇ ਲਈ ਮੈਂ ਮਾਫੀ ਮੰਗਦਾ ਹੱਥ ਜੋੜ ਕੇ ਬਾਕੀ ਕੱਲ ਦੇ ਦੀਵਾਨ ਚ ਪਹੁੰਚੋ ਤੇ ਵੀਰਾਂ ਦਾ ਇਹਨਾਂ ਦਾ ਪ੍ਰਸ਼ਾਸਨ ਵਾਲਿਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਪ੍ਰਬੰਧ ਕੀਤਾ ਹੈ ਪਰ ਮੈਂ ਤੇ ਕਦੇ ਵੀ ਨਹੀਂ ਸੀ ਚਾਹੁੰਦਾ ਵੀ ਇਦਾਂ ਦਾ ਕੁਝ ਹੋਵੇ ਦੀਵਾਨ ਦਾ ਮਾਹੌਲ ਹੈ ਜਿਹੜਾ ਉਹ ਹੋਰ ਤਰ੍ਹਾਂ ਦਾ ਹੁੰਦਾ ਹੈ ਉਹਦੇ ਵਿੱਚ ਕਦੇ ਕੋਈ ਚੈੱਕ ਕਰਨਾ ਜਾਂ ਮੈਨੂੰ ਚੰਗਾ ਤੇ ਨਹੀਂ ਲੱਗਦਾ ਪਰ ਇਹਨਾਂ ਲੋਕਾਂ ਨੇ ਮਜਬੂਰ ਕਰ ਦਿੱਤਾ ਸਿੱਧੀਆਂ ਸਿੱਧੀਆਂ ਗੱਲਾਂ ਵੀ ਨੇ ਨਾ ਜਿਹੜੀਆਂ ਇਹ ਵੀ ਉਲਟ ਪੁਲਟ ਬਣਾ ਕੇ ਪੇਸ਼ ਕਰਦੇ ਆ ਨਾ ਸਮਝਦੇ ਆ ਨਾ ਸਮਝਣਾ ਚਾਹੁੰਦੇ ਆ ਇਹ ਕਹਿੰਦੇ ਆ ਲੋਕ ਬੁੱਧੂ ਕਮਲੇ ਜੇ ਬਣੇ ਫਿਰਦੇ ਰਹਿਣ ਜਿਵੇਂ ਭੇਡਾਂ ਵਾਂਗੂ ਮਗਰ ਲਾਈਏ ਲੱਗੇ ਰਹਿਣ ਮੈਂ ਵਾਰ ਵਾਰ ਤੁਸੀਂ ਤਿੰਨੇ ਦੀਵਾਨ ਸੁਣਿਓ ਜਿੱਥੇ ਤੁਹਾਨੂੰ ਮੇਰੀ ਗਲਤੀ ਲੱਗੇ ਮੈਨੂੰ ਦੱਸਿਓ ਵੀ ਆਹ ਗੱਲ ਗਲਤ ਹੈ ਤਿੰਨੇ ਦੀਵਾਨ ਸੁਣੋ ਟਿਕ ਕੇ ਬਹਿ ਕੇ ਜੇ ਕਿਸੇ ਗੱਲ 'ਚ ਤੁਹਾਨੂੰ ਦਲੀਲ ਮੇਰੀ 'ਚ ਨਹੀਂ ਲੱਗਦੀ ਮੇਰੀ ਕਿਸੇ ਗੱਲ 'ਚ ਕੋਈ ਲੌਜਿਕ ਨਹੀਂ ਲੱਗਦਾ ਐਵੇਂ ਹੀ ਮੈਂ ਕਹਿਤੀ ਐ ਨਹੀਂ ਤੁਸੀਂ ਸਾਰੇ ਦੀਵਾਨ ਬਹਿ ਕੇ ਸੁਣੋ ਸਾਰੇ ਦਾ ਸਾਰਾ ਪਤਾ ਲੱਗ ਜਾਂਦਾ ਵੀ ਯਾਰ ਬਿਨਾਂ ਗੱਲ ਤੋਂ ਵਿਰੋਧ ਕਰਦੇ ਆ ਹਰ ਗੱਲ ਮੈਂ ਇੱਦਾਂ ਕਰਦਾ ਵੀ ਦਿਮਾਗ ਖੁੱਲ੍ਹੇ ਸਾਡਾ ਆਪਣਾ ਮਾਇੰਡ ਸਟ੍ਰੈਚ ਹੋਵੇ ਅਸੀਂ ਜ਼ਿੰਮੇਵਾਰ ਬਣੀਏ ਅਸੀਂ ਆਪਣੇ ਫਰਜ਼ਾਂ ਨੂੰ ਪਛਾਣੀਏ ਅਗਲੀ ਪੀੜ੍ਹੀ ਸੁਚੇਤ ਕਿਵੇਂ ਹੋਵੇ ਪਿੰਗਲੇ ਕਰਤਾ ਜੀ ਸਾਡਾ ਸਾਡਾ ਸਿਸਟਮ ਹੈ ਜਿਹੜਾ ਧਰਮ ਵਾਲੇ ਪਾਸਿਓ ਹੁਣ ਵੇਖੋ ਪਿਛਲੇ ਨਾ 3-4 ਸਾਲਾਂ ਦੇ ਵਿੱਚ ਕਿੰਨੇ ਬੱਚੇ ਆਸਟ੍ਰੇਲੀਆ ਤੇ ਕੈਨੇਡਾ ਪੜ੍ਹਨ ਗਏ ਹੈ ਕਿ ਨਹੀਂ ਗਏ ਚਾਰਾਂ ਪੰਜਾਂ ਸਾਲਾਂ ਚ ਕਿੰਨੀ ਤਰੱਕੀ ਹੋ ਗਈ, ਕਿੰਨੇ ਘਰਾਂ ਦੇ ਘਰ ਜਿਹਨਾਂ ਦੇ ਹੁਣ ਵੇਖੋ ਨਾ ਐਵਰੇਜ ਇਹ ਹੈ ਜੀ, ਪੰਜਾਬ ਦਾ 400 ਬੱਚਾ ਪੜ੍ਹਨ ਵਾਸਤੇ ਕੈਨੇਡਾ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਹਰ ਰੋਜ਼ ਜਾ ਰਿਹਾ, ਇੱਕ ਦਿਨ 400 ਬੱਚਾ ਤੇ 400 ਘਰ ਹੋ ਗਿਆ ਨਾ, ਫਿਰ ਜਿਹੜਾ ਦੇ ਬੱਚੇ ਚਲੇ ਗਏ ਸੁਖੀ ਵਸਣੇ ਨੇ ਉਹਨਾਂ ਨੇ 400 ਨੇ ਪੱਕੇ ਹੋਣਾ ਹੈ ਰੋਜ਼ ਜਿਹੜਾ ਜਾ ਰਿਹਾ, ਤੇ 400 ਦੇ ਮਾਂ ਪਿਓ ਲਈ ਵੀ ਰਾਹ ਖੁੱਲਣਾ ਹੈ, ਤੇ ਜਿਹੜੇ ਲੜਕੀਆਂ ਲੜਕੇ ਬਾਹਰ ਗਏ ਹੈ 400 ਰੋਜ਼ ਜਾਂਦਾ ਹੈ ਉਹਨਾਂ ਨੇ ਵਿਆਹ ਵੀ ਕਰਾਉਣੇ ਨੇ ਆ ਕੇ, ਇੱਕ ਇੱਕ ਉਹਨਾਂ ਨੇ ਨਾਲ ਹੋਰ ਪਰਿਵਾਰ ਲੈ ਕੇ ਜਾਣਾ, ਹੁਣ ਇੱਕ ਦਿਨ ਵਿੱਚ ਜੇ 800 ਜਾ ਰਿਹਾ ਸਮਝ ਲਓ, ਇਹਦੀ ਐਵਰੇਜ ਮੰਨੋ 400 ਤੇ 200 ਪਿੰਡ 200 ਘਰਾਂ ਦਾ ਆਮ ਇੱਕ ਪਿੰਡ ਹੁੰਦਾ, 400 ਇੱਕ ਪਿੰਡ ਰੋਜ਼ ਜਾ ਰਿਹਾ, ਮਹੀਨੇ ਦੇ 30 ਪਿੰਡ ਹੋ ਗਏ, ਵੇਖੋ ਕਿਵੇਂ ਰਾਹ ਖੁੱਲੇ ਐ, ਐਜੂਕੇਟ ਸਾਡੇ ਬੱਚੇ ਹੋਏ, ਇੰਗਲਿਸ਼ ਮੀਡੀਅਮ ਵਿੱਚ ਪੜ੍ਹੇ, ਅੱਜ ਕਿੰਨੇ ਰਾਹ ਆਪਸ਼ਨਾਂ ਨੇ ਦੁਨੀਆ ਵਿੱਚ ਪਹੁੰਚ ਰਹੇ ਐ, ਧਰਮ ਵਾਲੇ ਪਾਸੇ ਦਿਮਾਗ ਖੁੱਲਣਾ ਚਾਹੀਦਾ ਸੀ, ਇਦਾਂ ਅਸੀਂ ਇੱਕ ਨੰਬਰ ਤੇ ਚਾਹੀਦੇ ਸੀ, ਗਿਆਨ ਨੂੰ ਗੁਰੂ ਮੰਨਣ ਵਾਲੇ ਇੱਕ ਨੰਬਰ ਤੇ ਹੋਣੇ ਚਾਹੀਦੇ ਸੀ, ਪਰ ਪਸ਼ੂ ਬਣਾ ਕੇ ਰੱਖਿਆ ਇਹਨਾਂ ਨੇ। ਮੈਂ ਕਹਿੰਦਾ ਲੱਤ ਤੋੜ ਦੇਵੇ ਬੰਦਾ, ਸਾਰੇ ਸਿੱਖਾਂ ਦੀ ਕੋਈ ਲੱਤ ਤੋੜ ਦਿੰਦਾ ਕੋਈ ਦੁੱਖ ਨਹੀਂ ਸੀ, ਤੁਸੀਂ ਕਹੋਗੇ ਵੀ ਇਹ ਕੀ ਕਹਿਤਾ, ਮੈਂ ਕਹਿੰਦਾ ਲੱਤ ਤੋੜ ਦਿੰਦੇ ਪੁਜਾਰੀ ਸਾਡੀ ਸਾਰਿਆਂ ਦੀ, ਇੱਕ ਇੱਕ ਲੱਤ ਤੋੜ ਦਿੰਦੇ ਕੋਈ ਦੁੱਖ ਨਹੀਂ ਸੀ, ਬਾਂਹ ਕੱਟ ਦਿੰਦੇ ਕੋਈ ਦੁੱਖ ਨਹੀਂ ਸੀ, ਇੱਕ ਅੱਖ ਕਾਣੀ ਕਰ ਦਿੰਦੇ ਕੋਈ ਦੁੱਖ ਨਹੀਂ ਸੀ, ਪਰ ਇਹਨਾਂ ਨੇ ਸਾਡਾ ਦਿਮਾਗੀ ਸਾਨੂੰ ਪਿੰਗਲੇ ਕੀਤਾ, ਸਾਡਾ ਦਿਮਾਗ ਨਹੀਂ ਚੱਲਣ ਦਿੱਤਾ। ਮਨੁੱਖ ਤੇ ਮਨ ਕਰਕੇ ਹੈ ਬੰਦਾ, ਉਦਾਂ ਤੇ ਪਸ਼ੂਆਂ ਚ ਗਿਣਦੇ ਆ ਸਾਨੂੰ, ਮਨੁੱਖ ਮਨ ਕਰਕੇ ਹੈ, ਮਾਈਂਡ ਕਰਕੇ ਅਸੀਂ ਮਨੁੱਖ ਆ ਭਾਈ, ਸਾਡੇ ਕੋਲ ਸੋਚਣ ਸ਼ਕਤੀ ਹੈ, ਸਾਡਾ ਦਿਮਾਗ ਹੈ, ਤੇ ਸਾਡਾ ਧਰਮ ਵਾਲੇ ਪਾਸਿਓਂ ਇਹੋ ਜਿਹਾ ਦਿਮਾਗ ਡੈੱਡ ਕੀਤਾ ਇਹਨਾਂ ਨੇ, ਪੁੱਠੀ ਪੱਟੀ ਪੜਾ ਦਿੱਤੀ ਧਰਮ ਤੇ, ਅਸਲ ਧਰਮ ਜਿਹੜਾ ਰੱਬ ਜੀ ਦਾ ਬਣਾਇਆ, ਪਰਮਾਤਮਾ ਦੇ ਬਣਾਏ ਨਿਯਮ, ਫੈਲਿਆ ਹੋਇਆ ਧਰਮ, ਫੈਲਿਆ ਹੋਇਆ ਰੱਬ, ਫੈਲੀ ਹੋਈ ਕੁਦਰਤ, ਇਹਨੂੰ ਕੁਦਰਤ ਕਹੋ, ਨੇਚਰ ਕਹੋ, ਇਹਨੂੰ ਰੱਬ ਕਹੋ, ਜੋ ਮਰਜ਼ੀ ਕਹੋ, ਕੁਦਰਤ ਦੇ ਨਿਯਮ ਕਹਿ ਲਓ, ਜੋ ਮਰਜ਼ੀ ਕਹਿ ਲਓ, ਇਹ ਫੈਲਿਆ ਹੋਇਆ ਸਾਰੇ ਦਾ ਸਾਰਾ, ਤੇ ਅਸੀਂ ਉਹਦੇ ਨਾਲ ਜੁੜ ਕੇ ਸਾਡਾ ਦਿਮਾਗੀ ਵਿਕਾਸ ਹੋਣਾ ਸੀ, ਹੁਣ ਬਣ ਗਏ ਦਿਮਾਗੀ ਪਿੰਗਲੇ, ਸਾਡਾ ਦਿਮਾਗ ਖੁੱਲਣਾ ਸੀ, ਹੁਣ ਕਰਤੇ ਡੈੱਡ, ਸੋਚਣ ਵਾਲੇ ਪਾਸੇ ਤੇ ਕਹਿੰਦੇ ਤੋਰੀ ਨਾ, ਤੂੰ ਤੇ ਸੋਚ ਨਹੀਂ ਸਕਦਾ, ਤੂੰ ਤੇ ਗੱਲ ਹੀ ਨਹੀਂ ਕਰ ਸਕਦਾ, ਤੂੰ ਤੇ ਬੋਲ ਹੀ ਨਾ, ਇਹ ਬੋਲਣ ਹੀ ਨਹੀਂ ਦਿੰਦੇ, ਸੋਚਣ ਹੀ ਨਹੀਂ ਦਿੰਦੇ, ਦਿਮਾਗ ਖੁੱਲਣ ਦੇਣਾ ਹੀ ਨਹੀਂ ਇਹਨਾਂ ਨੇ। ਤਾਂ ਕਰਕੇ ਭਾਈ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਆਪਣਾ ਦਿਮਾਗ ਖੋਲੋ ਥੋੜਾ ਥੋੜਾ। ਆਹ ਦੀਵਾਨ ਮੈਂ ਲਾ ਰਿਹਾ ਪਰ ਮੈਨੂੰ ਗਰੰਟੀ ਹੈ ਇਸ ਗੱਲ ਦੀ ਵੀ ਇਹਨਾਂ ਨੇ ਮੇਰੇ ਦੀਵਾਨ ਬਹੁਤਾ ਚਿਰ ਚੱਲਣ ਨਹੀਂ ਦੇਣਾ। ਤੁਸੀਂ ਇਹ ਨਹੀਂ ਵੇਖੋਗੇ 2 ਸਾਲਾਂ ਤੱਕ ਵੀ ਮੈਂ ਵੀ ਇੱਕ ਢੱਡਰੀਆਂ ਵਾਲੇ ਸ਼ਹਿਰਾਂ ਪਿੰਡਾਂ ਵਿੱਚ ਦੀਵਾਨ ਲਾਉਂਦੇ ਸੀ ਜਾਂ ਲਾਉਂਦਾ ਸੀ ਇੱਕ ਬਾਬਾ ਸੀ, ਮੈਂ ਨਹੀਂ ਹੋਵਾਂਗਾ, ਮੇਰੇ ਦੀਵਾਨ ਇਹਨਾਂ ਨੇ ਨਹੀਂ ਲੱਗਣ ਦੇਣੇ ਜ਼ਿਆਦਾ ਟਾਈਮ, ਇਹਨਾਂ ਨੂੰ ਮੇਰੇ ਨਾਲ ਬਹੁਤ ਪ੍ਰੋਬਲਮ ਹੈ, ਇਹ ਲੰਮਾ ਟਾਈਮ ਨਹੀਂ ਚੱਲਣਗੇ, ਪਰ ਮੈਂ ਤੁਹਾਨੂੰ ਕਹਿੰਦਾ ਵੀ ਜਿੰਨਾ ਕੁ ਚਿਰ ਮੈਂ ਕਰ ਸਕਦਾ ਮੈਂ ਕਰ ਰਿਹਾ, ਇਹ ਗਰੰਟੀ ਹੈ ਮੈਂ ਲਿਖ ਕੇ ਦੇ ਸਕਦਾ ਵੀ 2 ਸਾਲ ਤੋਂ ਵੱਧ ਇਹਨਾਂ ਨੇ ਚੱਲਣ ਹੀ ਨਹੀਂ ਦੇਣੀ, ਹਰ ਹਾਲਤ ਇਹਨਾਂ ਨੇ ਪ੍ਰੋਬਲਮ ਖੜੀ ਕਰਨੀ, ਕਰਦੇ ਹੀ ਹੈ, ਰੋਜ਼ ਕਰਦੇ, ਤੇ ਦਿਨ ਪਰ ਦਿਨ ਵਧੀ ਜਾਂਦਾ, ਇਹਨਾਂ ਨੂੰ ਇਹ ਲੱਗਦਾ ਵੀ ਇਹਨੂੰ ਚੁੱਪ ਕਰਾਓ ਹਰ ਹਾਲ, ਪਰ ਮੈਂ ਕਹਿੰਦਾ ਮੈਂ ਚੁੱਪ ਕਰ ਜਾਂਦਾ ਮੇਰਿਓ ਵੀਰੋ, ਦਿਮਾਗ ਚਲਾਉਣੇ ਸ਼ੁਰੂ ਕਰੋ ਬਸ, ਤੁਸੀਂ ਐਜੂਕੇਟ ਹੋ, ਗਿਆਨ ਲਓ। ਆਪਾਂ ਕੱਲ ਗਿਆਨ ਦੇ ਟੌਪਿਕ ਤੇ ਹੋਰ ਖੁੱਲ੍ਹ ਕੇ ਗੱਲ ਕਰਾਂਗੇ। ਇੱਕ ਆਹ ਜਿਹੜੇ ਕਹਿੰਦੇ ਆ ਜੀ ਬ੍ਰਹਮ ਗਿਆਨੀ ਯੋਗ ਮਤ ਨੂੰ ਇਹਨਾਂ ਨੇ ਧਰਮ ਦਾ ਨਾਂ ਦੇ ਦਿੱਤਾ, ਇਸ ਟੌਪਿਕ ਤੇ ਵੀ ਗੱਲ ਕਰਾਂਗੇ। ਪਰਸੋਂ ਦਾ ਦੀਵਾਨ 2 ਦਿਨ ਵੱਧ ਚੜ ਕੇ ਪਹੁੰਚੋ, ਰਲ ਮਿਲ ਕੇ ਲਾਹਾ ਪ੍ਰਾਪਤ ਕਰੀਏ। ਸਾਡੇ ਗੁਰੂ ਸਾਹਿਬ ਪਿੰਗਲਿਆਂ ਨੂੰ ਤੁਰਨ ਲਾ ਦਿੰਦੇ, ਕਿਹੜੇ ਪਿੰਗਲੇ ਜੀ, ਆ ਲੱਤਾਂ ਵਾਲੇ ਕੇ ਦਿਮਾਗੀ, ਦਿਮਾਗੀ ਕਿਉਂਕਿ ਗਿਆਨ ਹੈ ਨਾ, ਗਿਆਨ ਗੁਰੂ ਹੈ, ਗਿਆਨ ਬੰਦੇ ਨੂੰ ਦਿਮਾਗੀ ਪਿੰਗਲੇ ਤੋਂ, ਇਹ ਦੂਜੇ ਪਿੰਗਲੇ ਹੈਗੇ ਜੀ, ਪਿੰਗਲੇ ਪਿੰਗਲਾ ਜੀ ਠੀਕ ਹੋ ਗਿਆ ਜੀ, ਫਲਾਣਾ ਪਿੰਗਲਾ ਸਿੱਧਾ ਹੋ ਗਿਆ, ਭਾਈ ਇਹਦੇ ਨਾਲ ਗੁਰੂ ਬਹੁਤਾ ਮਹਾਨ ਨਹੀਂ ਬਣਦਾ, ਬੜੇ ਪਿੰਗਲਿਆਂ ਨੂੰ ਤੇ ਡਾਕਟਰ ਵੀ ਠੀਕ ਕਰ ਦਿੰਦੇ ਹੈ, ਬੜੇ ਪਿੰਗਲੇ ਡਾਕਟਰਾਂ ਨੇ ਤੋਰੇ ਹੈ, ਜਿਹੜੇ ਜਿਹਨਾਂ ਹਸਪੀਟਲਾਂ 'ਚ ਲੰਗੜੇ ਲੂਲੇ ਵੀਰ ਜਾਂਦੇ ਆ ਉਹਨਾਂ ਨੇ ਉੱਥੇ ਜਾ ਕੇ ਪਤਾ ਕਰੋ, ਡਾਕਟਰ ਕਹੇਗਾ ਮੇਰੀ ਜ਼ਿੰਦਗੀ 'ਚ 1000 ਮਰੀਜ਼ ਦਾ ਮੈਂ ਆਪਰੇਸ਼ਨ ਕੀਤਾ ਹੈ ਤੇ 500 ਮਰੀਜ਼ ਇੱਦਾਂ ਦਾ ਜਿਹੜਾ ਮੈਂ ਤੁਰਨ ਲਾ ਦਿੱਤਾ। ਇਹ ਤੇ ਡਾਕਟਰ ਵੀ ਤੁਰਨ ਲਾ ਦਿੰਦੇ ਹੈ, ਵਿਦੇਸ਼ਾਂ ਵਿੱਚ ਵੀ ਲੋਕ ਤੁਰਦੇ ਹੈ, ਇਹ ਗੱਲਾਂ ਨਾ ਕਰੋ। ਗੁਰੂ ਮਹਾਨ ਤਾਂ ਹੈ ਜਦੋਂ ਦਿਮਾਗੀ ਪਿੰਗਲੇ ਜਦੋਂ ਬੰਦੇ ਹੋ ਜਾਣ ਉਹਨਾਂ ਦੇ ਦਿਮਾਗ ਚੱਲਣ ਲਾ ਦੇਵੇ, ਗਿਆਨ ਹੈ ਜਿਹੜਾ ਦਿਮਾਗ ਚੱਲਣ ਲਾ ਦਿੰਦਾ, ਖੁੱਲ ਜਾਂਦਾ ਦਿਮਾਗ, ਇਹ ਅੱਜ ਲੋੜ ਹੈ। ਜਿਹੜਾ ਵੀ ਅੱਜ ਸਾਡੇ ਚ ਸਾਰੇ ਮਾਫ਼ ਕਰਨਾ, ਥੋੜਿਆਂ ਜਿਹਾ ਨੂੰ ਛੱਡ ਕੇ ਆਪਾਂ ਸਾਰੇ ਦਿਮਾਗੀ ਪਿੰਗਲੇ ਬੈਠੇ ਹਾਂ, ਤੇ ਜੇ ਕਿਤੇ ਮਾੜਾ ਜਿਹਾ ਸ਼ੁਰੂ ਕਰੋ ਸਹੀ, ਵੇਖਿਓ ਸਹੀ ਛਾਲਾਂ ਮਾਰਦੇ ਭੱਜਦੇ ਕਿਵੇਂ। ਇਹਨੂੰ ਬਾਣੀ ਕਹਿੰਦੀ ਹੈ ਪਿੰਗਲੇ ਸੀ ਜਿਹੜੇ, ਵੇਖਿਓ ਪਰਬਤ ਚੜ੍ਹਦੇ, ਮੂਰਖ ਜਿਹੜੇ ਚਤਰ ਬਣਦੇ ਅਕਲ ਦੇ ਅੰਨੇ ਵੇਖਣ ਲੱਗ ਜਾਣਗੇ ਇਹਨੂੰ ਇਹਨੂੰ ਬਾਣੀ ਕਹਿੰਦੀ ਆ ਸ਼ਬਦ ਵੇਖਿਓ ਇੱਕ ਵਾਰ ਪੂਰਾ ਸ਼ਬਦ ਸੁਣ ਲਿਓ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੇ ਤ੍ਰੇ ਭਵਨ ਸੂਝਿਆ ਕਦੋਂ ਗੁਰ ਭੇਟ
ਉਨੀਤਾ
ਬਨੀਤਾ ਮਹਿਮਾ ਸਾਧੂ
ਸੰਗ
ਸੰਗ ਕੀ ਸੁਣੋ ਮੇਰੇ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ
ਚੀਤਾ
ਚੀਤਾ ਲਓ ਆ ਪੂਰਾ ਸ਼ਬਦ ਇੱਕ ਵਾਰ ਸੁਣ ਲਓ ਫਿਰ ਆਪਾਂ ਸਮਾਪਤੀ ਕਰਾਂਗੇ ਟਕਾ ਬਣਾਈ ਰੱਖਿਓ ਪਿਆਰਿਓ ਹਿਲ ਜੁਲ ਨਾ ਹੋ
ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਗੀਤਾ ਅੰਧਲੇ ਤਿਰ ਭਵਨ ਸੁਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟਵਾ ਕੁਹਰੇ ਨਿਰਮਲ ਭੈ ਜੀਤਾ ਐਸੀ ਭਗਤ ਗੋਬਿੰਦ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਦਿਸ ਅਭੈ ਦਾਨ ਦਿੱਤਾ ਸਿੰਘ ਬੇਲਾਈ ਹੋਏ ਗਏ ਤ੍ਰਿਣੋ ਮੇਰ ਦੇਖੀ ਤਾ ਸ਼ਰਮ ਕਰਦੇ ਦਮੇ ਆਡਕਾ ਤੇ ਗਨੀ ਤਨਹੀਤਾ ਕਵਨ ਵਡਾਈ ਕਹਿ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ
ਲਓ ਜੀ ਹੁਣ ਆਪਾਂ ਸ਼ਬਦ ਦੀ ਵਿਚਾਰ ਤੇ ਨਹੀਂ ਕਰਦੇ ਇੰਨਾ ਸਮਾਂ ਨਹੀਂ ਬਸ ਟਿਕਾ ਬਣਾ ਕੇ ਰੱਖਿਓ ਅਰਦਾਸ ਤੋਂ ਬਾਅਦ ਜਾਇਓ ਹੁਕਮਨਾਮਾ ਸੁਣ ਕੇ ਮੁੱਖ ਵਾਕ ਗੁਰੂ ਜੀ ਦਾ ਫਿਰ ਆਪਾਂ ਚਾਲਾ ਪਾਉਂਦੇ ਹਾਂ ਜੀ ਬਸ ਮੁੱਖ ਵਾਕ ਸੁਣਦਿਆਂ 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 ਅੰਦਰ ਵਾਲਾ ਸੁਣਨ ਲੱਗ ਜਾਓ ਉਹ ਹੈ ਜਿਹਨੇ ਤੈਨੂੰ ਸਦਾ ਵਿਗਾਸ ਚ ਰੱਖਣਾ ਨਾਨਕ ਭਗਤਾਂ ਸੁਣਿਆ ਉਹ ਹੈ ਜਿਹਨੂੰ ਸੁਣਨਾ ਸ਼ੁਰੂ ਕਰਨਾ ਮੁੱਖ ਵਾਕ ਸੁਣਦਾ 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 ਉਹ ਸੁਣ ਜਿੰਨਾ ਚਿਰ ਤੂੰ ਉਹ ਨਹੀਂ ਸੁਣਦਾ ਜ਼ਮੀਰ ਦੀ ਆਵਾਜ਼ ਜ਼ਮੀਰ ਦੀ ਇੱਕ ਓੰਕਾਰ ਨਾਲ ਜੋੜ ਕੇ ਵੇਖਣੀ ਪੈਣੀ ਉਹ ਆਵਾਜ਼ ਵੀ ਸੱਚ ਵੀ ਹੈ ਕਿ ਹੋਰ ਹੀ ਕੁਛ ਹੋਵੇ ਉਹ ਆਵਾਜ਼ ਆਉਂਦੀ ਕਿੱਥੋਂ ਹੈ ਮਾਫ ਕਰਨਾ ਕਈ ਵਾਰੀ ਕਾਮ ਹਾਈ ਹਾਵੀ ਹੋਇਆ ਹੋਵੇ ਤਾਂ ਵੀ ਆਉਣੀ ਹੈ ਲੋਭ ਹਾਈ ਹਾਵੀ ਹੋਇਆ ਹੋਵੇ ਤਾਂ ਵੀ ਅੰਦਰੋਂ ਆਵਾਜ਼ ਆਉਣੀ ਹੈ ਪਰ ਉਹ ਇੱਕ ਓੰਕਾਰ ਨਾਲ ਜੋੜ ਕੇ ਵੇਖਣੀ ਪੈਣੀ ਸਮੁੱਚਤਾ ਨਾਲ ਜੋੜ ਕੇ ਵੇਖਣੀ ਪੈਣੀ ਹੈ ਜੋ ਸੱਚ ਹੈ ਇੱਕ ਓੰਕਾਰ ਨਾਲ ਜੁੜ ਕੇ ਆ ਰਹੀ ਹੈ ਨਾ ਸਤਿਗੁਰ ਪ੍ਰਸਾਦ ਉਹ ਕਿਰਪਾ ਅੰਦਰੋਂ ਜੋ ਆਵਾਜ਼ ਆਉਣੀ ਹੈ ਉਹਦੇ ਨਾਲ ਜੋੜ ਕੇ ਵੇਖਣੀ ਪੈਣੀ ਹੈ ਸਾਨੂੰ ਚਲੋ ਇਹ ਟੌਪਿਕ ਵੱਖਰਾ ਬੇਨਤੀ ਕਰਾਂਗਾ ਕੱਲ ਵੇਲੇ ਨਾਲ ਆਇਓ ਪਰਸੋਂ ਖੰਡੇ ਦੀ ਪੌਲ ਵੀ ਤਿਆਰ ਹੋਣੀ ਹੈ ਜਿਹੜੇ ਮੇਰੇ ਵੀਰ ਭਰਾ ਭੈਣਾਂ ਦਾ ਮਨ ਮੰਨੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਦਾਖਲਾ ਲੈਣਾ ਹੈ ਉਹ ਵੀ ਤਿਆਰੀਆਂ ਕਰਨ ਤੇ ਜਿਨ੍ਹਾਂ ਜਿਨ੍ਹਾਂ ਨੇ ਭਾਈ ਅੱਜ ਵੀ ਮਨ ਮੰਨੇ ਉਹ ਨਾਮ ਲਿਖਾਓ ਪਰਸੋਂ ਖੰਡੇ ਦੀ ਪੌਲ ਪ੍ਰਾਪਤ ਕਰਕੇ ਗੁਰੂ ਘਰ ਚ ਪੜ੍ਹਾਈ ਸ਼ੁਰੂ ਕਰੀਏ ਪੜ੍ਹਾਈ ਬੜੀ ਸੋਹਣੀ ਹੈ ਜੀ ਐਜੂਕੇਸ਼ਨ ਲਈਏ ਤੇ ਐਜੂਕੇਸ਼ਨ ਨੇ ਸਾਨੂੰ ਸਤਿਗੁਰ ਨਾਲ ਜੋੜਨਾ ਸੱਚੇ ਗਿਆਨ ਨਾਲ ਜੋੜਨਾ ਗੁਰਬਾਣੀ ਦੀ ਐਜੂਕੇਸ਼ਨ ਲੈ ਕੇ ਅਸੀਂ ਆਪਣੇ ਆਪ ਨਾਲ ਜੁੜ ਜਾਈਏ ਬਸ ਸੱਚੇ ਪਾਤਸ਼ਾਹ ਮਿਹਰ ਕਰਨ ਗੁਰੂ ਵਾਲੇ ਬਣ ਜਾਈਏ ਗੁਰੂ ਵਾਲੇ ਬਣਨ ਦਾ ਅਰਥ ਕੀ ਹੈ ਜੀ ਗੁਰੂ ਕੀ ਹੈ ਸਾਡਾ ਗਿਆਨ ਤੇ ਗੁਰੂ ਵਾਲਾ ਮਤਲਬ ਗਿਆਨਵਾਨ ਗਿਆਨਵਾਨ ਜੇ ਗਿਆਨਵਾਨ ਨਹੀਂ ਤੇ ਗੁਰੂ ਵਾਲਾ ਨਹੀਂ ਉਹ ਗਿਆਨ ਜਿਹੜਾ ਇਹਦੇ ਅੰਦਰੋਂ ਆਇਆ ਜਦੋਂ ਇਹਨੂੰ ਪੁੱਛਦੇ ਹਾਂ ਵੀ ਗਿਆਨਵਾਨ ਹੈ ਤੇ ਇਹ ਤੇ ਸ਼ਬਦ ਸੁਣਾਉਣ ਲੱਗ ਪੈਂਦਾ ਇਹ ਗਿਆਨ ਤੇ ਗੁਰੂ ਨਾਨਕ ਦਾ ਹੈ ਤੈਨੂੰ ਤੇਰੇ ਵਾਲਾ ਵੀ ਸੁਣਾਉਣਾ ਪੈਣਾ ਜਿਹੜਾ ਤੂੰ ਕੱਢਿਆ ਆਪਣੇ ਅੰਦਰੋਂ ਉਹ ਗੱਲ ਬਣੇ ਭਾਈ ਲਹਿਣਾ ਜੀ ਨੇ ਆਪਣੇ ਫੈਸਲੇ ਕਰਕੇ ਵਿਖਾਏ ਗੁਰੂ ਅਮਰਦਾਸ ਜੀ ਨੇ ਆਪਣੇ ਵਿਖਾਏ ਗੁਰੂ ਰਾਮਦਾਸ ਜੀ ਨੇ ਆਪਣੇ ਵਿਖਾਏ ਉਹ ਉੱਥੇ ਆਇਆ ਅੱਜ ਤੈਨੂੰ ਤੇਰੇ ਫੈਸਲੇ ਕਰਕੇ ਵਿਖਾਉਣੇ ਪੈਣਗੇ ਬਾਣੀ ਦਾ ਗਿਆਨ ਲੈ ਕੇ ਅੰਦਰ ਵਾਲੇ ਨਾਲ ਜੁੜ ਕੇ ਅੰਦਰੋਂ ਪ੍ਰਗਟ ਕਰ ਉਹਦੀ ਲੋੜ ਹੈ ਬਸ ਇਹ ਨੁਕਤਾ ਜ਼ਰੂਰ ਅੱਜ ਸਮਝਿਓ ਜਿਹੜੇ ਜਿਹੜੇ ਵੀਰ ਇਹ ਸੋਚਦੇ ਹੋ ਇਦਾਂ ਕੋਸ਼ਿਸ਼ ਕਰੋ ਵੀ ਸਤਿਗੁਰੂ ਤੱਕ ਅਸੀਂ ਪਹੁੰਚੀਏ ਬਾਣੀ ਸਾਨੂੰ ਸਤਿਗੁਰ ਜੀ ਦੇ ਨਾਲ ਜੋੜਦੀ ਹੈ ਬਾਣੀ ਦੇ ਜ਼ਰੀਏ ਅਸੀਂ ਸਤਿਗੁਰ ਨਾਲ ਜੁੜ ਸਕਦੇ ਹਾਂ ਆਪਣੇ ਅੰਦਰ ਦੀ ਆਵਾਜ਼ ਸੁਣ ਸਕਦੇ ਹਾਂ ਆਓ ਆਨੰਦ ਸਾਹਿਬ ਚ ਗੱਜ ਕੇ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ। ਪ੍ਰੇਮ ਭੇਟਾ ਜਿਨ੍ਹਾਂ ਨੇ ਰਹੀ ਰੱਖੀ, ਰਾਹ ਚ ਬਹਿ ਗਏ ਸੀ, ਉਹ ਆ ਕੇ ਅੱਗੇ ਨਾਲੇ ਮੱਥਾ ਟੇਕ ਲਓ, ਨਾਲੇ ਆਪਣੀ ਪ੍ਰੇਮ ਭੇਟਾ ਰੱਖ ਲਓ। ਬਾਕੀ ਸਾਰੀ ਸੰਗਤ ਸਜੀ ਰਵੇ। ਬਾਕੀ ਸੁਣਿਓ, ਲੰਗਰ ਪਕਾਉਣ ਵਰਤਾਉਣ ਦੀ ਸੇਵਾ ਇਲਾਕੇ ਵਾਲੇ ਆ ਕੇ ਤਕੜੇ ਹੋ ਕੇ ਕਰੋ। ਇੱਥੇ ਲੰਗਰ ਪਕਾਉਣ ਨਾਲੋਂ ਵੈਸੇ ਜੇ ਘਰਾਂ ਦੇ ਵਿੱਚ, ਇੱਕ ਮਿੰਟ ਲਈ ਸੁਣ ਲਿਓ, ਬਾਅਦ ਚ ਉੱਠਿਓ, ਇੱਕ ਮਿੰਟ ਲਈ ਗੱਲ ਸੁਣ ਲਿਓ, ਇੱਕ ਮਿੰਟ ਲਈ ਬਹਿ ਜਾਓ ਭੈਣੋ, ਸਿਰਫ ਇੱਕ ਮਿੰਟ ਲਈ, ਇੱਕ ਮਿੰਟ ਰੁਕ ਜਾਓ, ਸੁਣੋ ਬਈ। ਜਿਹੜੇ ਨੇੜੇ ਨੇੜੇ ਦੇ ਪਿੰਡ ਨੇ ਜਾਂ ਤੁਹਾਡਾ ਆਪਣਾ ਪਿੰਡ ਹੈ, ਇੱਥੇ ਜੇ ਤੁਸੀਂ ਇੱਕ ਦੋ ਚਾਰ ਲੋਹਾਂ ਲਾਓਗੇ ਤੇ ਉਹ ਤੁਸੀਂ ਪਕਾਓਗੇ ਪ੍ਰਸ਼ਾਦਾ, ਸਵੇਰੇ ਲੱਗੋਗੇ 10 ਵਜੇ ਤੇ ਰਾਤ ਦੇ 10 ਵਜੇ ਤੱਕ ਪੱਕੀ ਜਾਏਗਾ, ਕਿਉਂਕਿ ਸੰਗਤ ਕੱਲ ਨੂੰ ਜ਼ਿਆਦਾ ਵੀ ਹੋਏਗੀ। ਤੇ ਜੇ ਤੁਸੀਂ ਪਿੰਡਾਂ ਦੇ ਵਿੱਚ ਬਣਾਓ ਤੇ 5 ਵਜੇ ਬੀਬੀਆਂ ਇੱਕ ਤੋੜਾ ਆਟੇ ਦਾ, ਇੱਕ ਬੋਰੀ ਬੋਰੀ ਮਤਲਬ ਤੋੜਾ ਇੱਕ ਪਕਾ ਕੇ ਲੈ ਕੇ ਆਓ, ਸਬਜ਼ੀ ਇੱਕ ਬਣਾ ਲਓ। ਜਿਵੇਂ ਹੁਣ ਇੱਕ ਪਿੰਡ ਦੇ ਵਿੱਚ ਇੱਕ ਜਗ੍ਹਾ ਲੋਹ ਲਾ ਕੇ 4-5 ਵਜੇ ਪ੍ਰਸ਼ਾਦੇ, ਨਾਲੇ ਵੇਖੋ ਜਦੋਂ ਥੋੜੀ ਮਾਤਰਾ ਚ ਬੰਨੇ ਹੁੰਦੇ ਆ ਤੇ ਸੜਦੇ ਵੀ ਨਹੀਂ, ਆਰਾਮ ਨਾਲ ਬੀਬੀਆਂ ਸੋਹਣੇ ਵੀ ਬਣਾਉਂਦੀਆਂ। ਤੇ ਕੋਸ਼ਿਸ਼ ਕਰੋ ਵੀ ਨੇੜੇ ਨੇੜੇ ਪਿੰਡਾਂ ਵਾਲੇ ਪ੍ਰਸ਼ਾਦੇ ਪਕਾ ਕੇ ਲੈ ਆਓ, ਸ਼ਾਮ ਨੂੰ 4 ਵਜੇ ਲੋਹ ਲਾਓ ਤੇ 6 ਵਜੇ ਪਹੁੰਚਦੇ ਕਰ ਦਿਓ ਲੰਗਰ ਦੇ ਵਿੱਚ, ਭਾਈ ਸਾਡੇ ਪਿੰਡ ਵੱਲੋਂ ਪ੍ਰਸ਼ਾਦਾ ਭੇਜਿਆ ਪਕਾ ਕੇ, ਕਿਉਂਕਿ ਸੰਗਤ ਜ਼ਿਆਦਾ ਹੋਏਗੀ, ਇਕੱਠ ਦੇ ਹਿਸਾਬ ਨਾਲ ਸਾਰਿਆਂ ਲਈ ਪ੍ਰਸ਼ਾਦਾ ਪਾਣੀ ਬਣ ਸਕੇ। ਸੋ ਪਿੰਡਾਂ ਵਾਲੇ ਨੇੜੇ ਨੇੜੇ ਵਾਲੇ ਸਬਜ਼ੀ ਬਣਾ ਕੇ, ਜੇ ਕੋਈ ਕਿਸੇ ਪਿੰਡ ਵਾਲੇ ਵੀਰ ਚਾਹੁੰਦੇ ਅਸੀਂ ਖੀਰ ਦੀ ਸੇਵਾ ਕਰੀਏ, ਕੋਈ ਕਵੇ ਅਸੀਂ ਪ੍ਰਸ਼ਾਦ ਬਣਾ ਕੇ ਭੇਜ ਦਿੰਦੇ ਹਾਂ ਸੰਗਤ ਲਈ ਵਰਤਾਓ, ਰਲ ਮਿਲ ਕੇ ਪਿੰਡਾਂ ਵਾਲੇ ਨੇੜੇ ਨੇੜੇ ਵਾਲੇ ਜਿਹੜੇ ਹੈ ਆਪਣੇ ਆਪਣੇ ਪਿੰਡਾਂ ਚੋਂ ਪਕਾ ਕੇ ਵੀ ਤੁਸੀਂ ਇੱਕ ਸਾਂਝੀ ਜਗ੍ਹਾ ਦੇ ਉੱਤੇ ਭੇਜ ਸਕਦੇ ਹੋ। ਸੋ ਇਹ ਵੀ ਸੇਵਾ ਜਿਹੜੀ ਕਰਨੀ ਚਾਹੁੰਦੇ ਹੋਣ ਉਹ ਕਰੋ। ਪਿੰਡ ਵਾਲੇ ਜਿਹੜੇ ਫਤਿਹਗੜ੍ਹ ਪੰਜ ਦੂਰ, ਉਹਨਾਂ ਨੂੰ ਬੇਨਤੀ ਹੈ ਇੱਥੇ ਹੀ ਲੰਗਰ ਪਕਾਓ, ਵਰਤਾਓ, ਛਕੋ, ਇੱਥੇ ਹੀ ਸੇਵਾ ਤਕੜੇ ਹੋ ਕੇ ਕੱਲ ਤੇ ਪਰਸੋਂ ਦੋਵੇਂ ਦਿਨ ਵੱਧ ਚੜ ਕੇ ਆਈ ਹੋਈ ਸੰਗਤ ਦਾ ਸਤਿਕਾਰ ਕਰੋ, ਆਇਆਂ ਦੀ ਸੇਵਾ ਕਰੀਏ, ਰਲ ਮਿਲ ਕੇ ਆਪਾਂ ਸਾਰੇ ਭੈਣ ਭਰਾ ਹਾਜ਼ਰੀਆਂ ਭਰੀਏ। ਸੋ ਵੇਲੇ ਨਾਲ ਆਉਣ ਦੀ ਖੇਚਲ ਕਰਿਓ, ਕੱਲ ਲੇਟ ਨਾ ਜੀ ਕਰਿਓ, ਇਹ ਜ਼ਰੂਰੀ ਬੇਨਤੀ ਹੈ। ਕੰਮ ਨਹੀਂ ਮੁੱਕਣੇ, ਕੰਮ ਮੁਕਾਉਂਦੇ ਮੁਕਾਉਂਦੇ ਬੜੇ ਮੁੱਕ ਗਏ, ਅਸੀਂ ਵੀ ਮੁੱਕ ਜਾਣਾ। ਘਰ ਦੇ ਕੰਮਕਾਰਾਂ ਦੇ ਵਿੱਚੋਂ ਥੋੜਾ ਥੋੜਾ ਟਾਈਮ ਕੱਢ ਕੇ ਕੱਲ 7 ਵਜੇ ਤੱਕ 7:30 ਵਜੇ ਜਥੇ ਨੇ ਆ ਜਾਣਾ, ਲੇਟ ਨਾ ਕਰਿਓ ਜੀ, ਵੇਲੇ ਨਾਲ ਆ ਕੇ ਜਗ੍ਹਾ ਮੱਲ ਕੇ ਵੇਲੇ ਨਾਲ ਆ ਕੇ ਬੈਠਿਓ। ਆਓ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਟੇਕ ਲਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ। ਅਨੰਦ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ, ਪਾਇਆ ਸਹਿਜ ਸੇਖੀ ਮਨ ਵਟਿਆ ਲਗਾ, ਅਨਾਗਰ ਤਨ ਪਰਵਾਰ ਪਰੀਆਂ ਸ਼ਬਦ ਕਾ ਵਰਿਆ, ਹੋ ਤਾਰਾ ਹੋ ਹਰੀ ਤੇਰਾ ਮਨ ਨਹੀਂ ਵਰਸਾ, ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ, ਹੇ ਮਨ ਮੇਰਿਆ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਤ ਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰਤ ਸੁਭਾਵੀ ਹੋ ਕਿਉਂ ਮਨ ਵਸਾਰੇ, ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬਾ ਕਿਆ ਨਹੀਂ ਕਰਦੇ, ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਨਾਨਕ ਵਸਿਆ ਵਾਜੇ ਸ਼ਬਦ ਬਣੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ, ਸਾਚਾ ਨਾਮ ਮੇਰਾ ਰਾਧਾ ਰੋ ਸਾਚ ਨਾਮ ਮੇਰਾ ਲਾਲ ਮੇਰਾ ਦਿਲ ਭੁੱਖਾ ਸਾਧਦਾ, ਕਰ ਸ਼ਾਂਤ ਸੁੰਦਰ ਬਣਿਆ ਵਸਿਆ ਜਿਨੀ ਜਾ ਸਭ ਪੁਜਾਰੀਆਂ, ਆ ਕੁਰਬਾਨ ਕੀਤਾ ਗੁਰੇ ਤਉ ਜਿਸ ਨੇ ਆਏ ਵਲਿਆਣਾ, ਕਹਿ ਨਾਨਕ ਸੁਣੋ ਸਭੋ ਸ਼ਬਦ ਕਰ ਹੋ ਪਿਆ ਰੂ ਸਾਚਾ, ਆ ਮੇਰਾ ਰਾਧਾ ਰੂ ਵਾਜੇ ਪੰਥ ਸ਼ਬਦ ਜਿਤ ਧਾਰੀ ਸੁਭਾਵੇ, ਕਰ ਸੁਭਾਗੇ ਸ਼ਬਦ ਵਾਜੇ ਕਾਜ ਕਰ ਧਾਰੀਆ, ਪੰਥ ਨੂੰ ਗੁਰ ਵਸ ਕੀਤੇ ਕਾਰ ਪੰਥ ਕੁਮਾਰਿਆ, ਗੁਰ ਕਰਮ ਪਾਇਆ ਸੁਧ ਜਿਨ ਕਉ ਸੇ ਨਾਮ ਹਰ ਕਹਿ ਜਾਵੇ, ਕਹਿ ਨਾਨਕ ਕਹਿ ਸੁਖ ਹੋਆ ਜਿਤ ਕਰਿਆ ਮਨਵਾਜੇ, ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰ ਸੂਰੇ, ਕਾਰ ਗ੍ਰੰਥ ਕਰ ਪਾਇਆ ਤੇ ਸਗਲ ਵਿਸੂਰੇ, ਜੀ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ठाकुर तुम पहे अरदास जियो पिंड सब
तेरी रास तुम मात पिता का मुबारक तेरे तुमरी कृपा में कोई ना जाने तुमरा अंत ऊंचे तेगू सागल समगरी तुमरे सूत्र तारी तुम ते गो ऐसो तुमरी गात मित तुम ही जानी नानक दास तुदिया गए अरदास हमारी जियो पिंड साब कहो नानक साब तेरी वड्याई कोई नाउ ना जाने मेरा वाहे गुरु
अरदास एक ओवंकार श्री वाहिगुरु जी की फतेह श्री फगवती जी सहाय वार श्री फगवती जी की पातशाही दसवीं प्रथम फगवती सिमर कै गुरु नानक लई ध्याए फिर अंगद गुरु ते अमरदास रामदास हुई सहाय अर्जन हर गोविंद नु सिमराओ श्री हर राय श्री हर कृष्ण ध्याई है जिस डिठे सब गुजाए तेग बहादुर सिमरिया करना उन्हें दया वह धाए सब थाई हुई सहाय दसवें पातशाह श्री गुरु गोबिंद सिंह साहब जी सब थाई हुई सहाय दसां पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी पंजा प्यारियां चौहां साहिबजादियां चालियां मुक्तियां हठियां जपियां तपियां जिन्हां नाम जपिया वन छकिया दीक चलाई ते गवाही देखण डिट कीता तिन्हां प्यारियां सुचारियां दी कमाई दा ध्यान करके खालसा जी बोलो जी जिन्हां सिंघां सिंघड़ी ਵਾਹਿਗੁਰੂ ਵਾਹਿਗੁਰੂ ਚਿਤਿ ਆਵੇ ਚਿਤਿ ਆਵਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਚੁੱਕੋ ਚੁੱਕ ਅਟਲ ਧਰਮ ਕਾ ਜੈ ਕਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਉਹੇ ਅਕਾਲ ਪੰਥ ਦੇ ਸਦਾ ਸਹਾਈ ਉਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਕੀ ਮਾਫ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤੇ ਫੁੱਲ ਭੇਟਾ ਪ੍ਰਵਾਨ